ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਨ ਐਤਵਾਰ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ। 27 ਅਗਸਤ 2017, 9:02 ਘੜੀ ਦਿਖਾਉਣ ਲੱਗ ਪਈ ਹੈ ਈਸਟਰਨ ਆਸਟ੍ਰੇਲੀਅਨ ਸਮੇਂ ਦੇ ਮੁਤਾਬਿਕ, ਔਰ ਐਡਲੇਡ ਦੇ ਵਿਚ 8:32, ਪਰਥ ਦੇ ਵਿਚ 7:02। ਤੜਕਾ ਹੋ ਚੁੱਕਾ ਹੈ ਭਾਰਤ ਦੇ ਵਿਚ 4:32 ਸੁਬਾਹ ਦੇ, ਔਰ ਲੰਡਨ ਦੇ ਵਿਚ ਅੱਧੀ ਰਾਤ 12:02 ਅੱਜ ਦੀ ਹੀ ਤਰੀਕ, ਔਰ ਹਜੇ ਸ਼ਨਿਚਰਵਾਰ ਚੱਲ ਰਹੇ ਨੇ ਨਿਊਯਾਰਕ ਤੇ ਕੈਨੇਡਾ ਦੇ ਵਿਚ। ਤੇ ਇਹ ਸੀ ਸਮਾਂ ਸਾਰਣੀ, ਤੇ ਜਿੱਥੋਂ ਵੀ ਤੁਸੀਂ ਪ੍ਰੋਗਰਾਮ ਦੇ ਵਿਚ ਜੁੜੇ ਹੋ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ, ਤੰਦਰੁਸਤੀਆਂ ਦੀ ਅਰਦਾਸ ਕਰਦੇ ਆ, ਤੇ ਆਓ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਰੀ ਦੁਨੀਆਂ ਦੇ ਵਿਚ ਜੀ ਇਸ ਅਰਦਾਸ ਦੀ ਲੋੜ ਹੈ। ਇਹ ਯੂਨੀਵਰਸਲ ਅਰਦਾਸ ਹੈਗੀ ਹੈ ਜਿਹੜੀ ਸਾਨੂੰ ਸਾਡੇ ਗੁਰੂਆਂ ਨੇ ਬਖਸ਼ੀ ਹੈ, ਸਿੱਖੀ ਨੇ ਬਖਸ਼ੀ ਹੈ, ਸਾਡੇ ਯੋਧਿਆਂ ਨੇ, ਸਾਡੇ ਰਾਈਟਰਸ ਨੇ, ਸਾਡੇ ਲਿਖਾਰੀਆਂ ਨੇ, ਚਿੰਤਕਾਂ ਨੇ ਇਹ ਅਰਦਾਸ ਜਿਹੜੀ ਹੈ ਬਖਸ਼ੀ ਹੈ। ਹੋਰ ਕਈ ਜਿਹੜੇ ਨਾਰੇ ਸਾਨੂੰ ਦਿੱਤੇ ਨੇ, ਜਿਸ ਤਰ੍ਹਾਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਸਿਧਾਂਤ ਦਿੱਤੇ ਨੇ। ਇਸ ਸਿਧਾਂਤ ਦੇ ਨਾਲ ਲੱਖਾਂ ਕਰੋੜਾਂ ਸਿੱਖ ਹੋਰ ਸ਼ਰਧਾਲੂ ਜਿਹੜੇ ਨੇ ਪ੍ਰਭਾਵਿਤ ਹੁੰਦੇ ਨੇ। ਤੇ ਪਹਿਲਾਂ ਵੀ ਮੈਂ ਕਹਿ ਚੁੱਕਾ ਕਿ ਕਿਰਤ ਦੇ ਦੋ ਮਤਲਬ ਨੇ, ਇੱਕ ਤਾਂ ਮਿਹਨਤ ਕਰਨੀ, ਉਹ ਵੀ ਵੰਡ ਕੇ ਛਕਣੀ ਹੈ, ਆਪਾਂ ਸ਼ੇਅਰਿੰਗ ਕਰਨੀ ਹੈ, ਇੱਕ ਦੂਜੇ ਦੀ ਮਦਦ ਕਰਨੀ। ਦੂਜਾ ਕਿਰਤ ਕਰਨਾ ਹੁੰਦਾ ਕੀਰਤਨ ਕਰਨਾ, ਨਾਮ ਜਪਣਾ, ਗਾਉਣਾ, ਤੇ ਗਾ ਕੇ ਜਪਣਾ ਫਿਰ, ਤੇ ਫਿਰ ਉਹਨੂੰ ਵੀ ਵੰਡਣਾ, ਨਾਮ ਨੂੰ ਵੀ ਵੰਡਣਾ। ਸੋ ਇਹੋ ਜਿਹੇ ਬੜੇ ਸਿਧਾਂਤ ਜਿਹੜੇ ਨੇ ਸਿੱਖੀ ਦੇ ਵਿਚ ਮਿਲੇ ਨੇ ਸਾਨੂੰ ਵਿਰਾਸਤ ਦੇ ਵਿਚ, ਪਰ ਸਮੇਂ ਸਮੇਂ ਸਿਰ ਇਹਨਾਂ ਦੀ ਦੁਰਵਰਤੋਂ ਜਿਹੜੀ ਹੁੰਦੀ ਆਈ ਹੈ ਉਸ ਦੀ ਜਿਹੜੀ ਤਾਜ਼ਾ ਐਗਜ਼ਾਮਪਲ ਅਸੀਂ ਇਸ ਹਫ਼ਤੇ ਦੇਖ ਰਹੇ ਹਾਂ, ਤੇ ਇਸ ਦੇ ਉੱਤੇ ਚਿੰਤਾ ਜ਼ਾਹਰ ਕਰਾਂਗੇ, ਆਪਣੇ ਵਿਚਾਰ ਦੇਵਾਂਗੇ, ਤੁਹਾਡੇ ਵਿਚਾਰ ਸੁਣਾਂਗੇ। ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਤੇ ਉਨ੍ਹਾਂ ਦੀ ਵੀ ਆਪਾਂ ਪ੍ਰਤੀਕਿਰਿਆ ਲੈਣੀ ਹੈ। ਉਹ ਵੀ 2 ਦਿਨ ਤੋਂ ਚੁੱਪ ਬੈਠੇ ਨੇ ਰੇਡੀਓ ਤੇ, ਆਪਾਂ ਹੁਣ ਅੱਜ ਪੂਰਾ 1.5 ਘੰਟਾ ਜਿਹੜਾ ਹੈ ਉਨ੍ਹਾਂ ਨਾਲ ਗੱਲਬਾਤ ਕਰਨੀ ਹੈ। ਨਾਲ ਦੀ ਨਾਲ ਤੁਹਾਡੇ ਸੁਨੇਹੇ ਆਉਂਦੇ ਰਹਿਣਗੇ, ਆ ਵੀ ਰਹੇ ਨੇ, ਸਵਾਗਤ ਹੈ। ਟੈਲੀਗ੍ਰਾਮ ਰਾਹੀਂ ਤੁਸੀਂ ਸੁਨੇਹਾ ਭੇਜ ਸਕਦੇ ਹੋ, ਜਾਂ ਸਾਨੂੰ ਈਮੇਲ ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰ ਸਕਦੇ ਹੋ, request@harmanradio.com ਇਹ ਈਮੇਲ ਐਡਰੈਸ ਹੈ, harmanradio.com ਸਾਡਾ ਵੈਬਸਾਈਟ ਐਡਰੈਸ ਹੈ। ਸੋ ਅੱਜ ਦਿਨ ਐਤਵਾਰ ਹੈ ਜੀ, ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਾਸੀਆਂ ਦੇ ਲਈ ਬਹੁਤ ਵਧੀਆ ਦਿਨ ਅੱਜ ਚੜਿਆ ਹੋਏਗਾ। ਕੌਫ ਸਾਰਬਰ ਦੇ ਵਿਚ ਧੁੱਪ ਖਿੜੀ ਹੋਈ ਹੈ, ਹਲਕੀ ਹਲਕੀ ਹਵਾ ਚ ਠੰਡਕ ਹੈ, ਸਵੇਰੇ ਤਰੇਲ ਕਾਫੀ ਪਈ ਹੋਈ ਸੀ, ਜਿਸ ਦਾ ਮਤਲਬ ਹੈ ਕਿ ਰਾਤੀ ਹਵਾ ਸ਼ਾਂਤ ਰਹੀ ਹੈ ਔਰ ਤਰੇਲ ਪਈ ਹੈ। ਕੰਮ ਥੋੜਾ ਲੇਟ ਸ਼ੁਰੂ ਹੋਏਗਾ ਇਸ ਇਲਾਕੇ ਚ, ਤਕਰੀਬਨ 9 ਵਜੇ ਵੱਜ ਗਏ ਨੇ ਹੁਣ, ਤੇ 9:30 ਵਜੇ ਸ਼ੁਰੂ ਹੋਊਗਾ ਜਦੋਂ ਤਰੇਲ ਉਤਰੂਗੀ। ਤੇ ਸਪਰਿੰਗ ਸ਼ੁਰੂ ਹੋਣਾ ਹੈ ਜੀ, 1 ਸਪਤੰਬਰ ਤੋਂ ਅਫੀਸ਼ਲੀ ਸਪਰਿੰਗ ਜਿਹੜਾ ਆ, ਬਹਾਰ ਦਾ ਮੌਸਮ ਸ਼ੁਰੂ ਹੋ ਜਾਣਾ ਹੈ, ਤੇ ਵਿੰਟਰ ਜਾਣੀ ਕਿ ਸਿਆਲ ਖਤਮ ਹੋਣ ਤੇ ਵੱਲ ਨੂੰ ਜਾ ਰਿਹਾ। ਤੇ ਤੁਹਾਡਾ ਦਿਨ ਕਿਸ ਤਰ੍ਹਾਂ ਚੜਿਆ, ਤੁਹਾਡੇ ਕੀ ਹਾਲ ਚਾਲ ਹੈ? ਸਾਡੇ ਨਾਲ ਸੁਨੇਹੇ ਦੇ ਜ਼ਰੀਏ ਭੇਜ ਸਕਦੇ ਹੋ, ਆਪਣੇ ਕੋਈ ਵੀ ਮੈਸੇਜ ਹੈ ਭੇਜ ਸਕਦੇ ਹੋ। ਤੇ ਮੈਂ ਤੁਹਾਨੂੰ ਦੱਸਾਂ ਕਿ ਕਈ ਵਾਰੀ ਨਾ ਫੇਸਬੁੱਕ ਦੇ ਮੈਸੰਜਰ ਦੇ ਰਾਹੀਂ ਮੈਸੇਜ ਆਉਂਦਾ ਜਾਂ ਆਪਣੇ ਫੋਨ ਦੇ ਉੱਤੇ, ਮੈਨੂੰ ਤਾਂ ਹੁਣ ਮੈਸੰਜਰ ਅੱਖਰ ਤੋਂ ਵੀ ਡਰ ਲੱਗਣ ਲੱਗ ਗਿਆ। ਤੇ ਮੈਨੂੰ ਉਹਦੇ ਹੀ ਯਾਦ ਆ ਜਾਂਦਾ ਮੈਸੰਜਰ ਆਫ ਗੋਡ MSG। ਤੇ ਮੈਨੂੰ ਲੱਗਦਾ ਕਿ ਫੇਸਬੁੱਕ ਨੂੰ ਦੱਸਣਾ ਚਾਹੀਦਾ ਕਿ ਇਹਦਾ ਨਾਮ ਹੁਣ ਤੁਸੀਂ ਥੋੜਾ ਚੇਂਜ ਕਰ ਲਓ, ਕਿਉਂਕਿ ਇਹ ਨਾਮ ਥੋੜਾ ਜਿਹਾ ਹੁਣ ਹੋਰ ਤਰ੍ਹਾਂ ਹੋ ਗਿਆ। ਖੈਰ, ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਇਕ ਆਪਾਂ ਵਿਚਾਰ ਸ਼ੇਅਰ ਕਰਦੇ, ਦਿਲ ਵਾਲੀ ਗੱਲ ਸ਼ੇਅਰ ਕਰਦਾ ਹੁੰਦਾ ਮੈਂ ਤੁਹਾਡੇ ਨਾਲ ਆਪਣੇ ਕਿ ਮੇਰੇ ਦਿਲ ਦੇ ਵਿਚ ਕੀ ਚੱਲ ਰਿਹਾ। ਦਿਲ ਦੇ ਵਿਚ ਇਹ ਚੱਲ ਰਿਹਾ ਕਿ ਜਿਹੜੀ ਸਾਦਗੀ ਹੈ ਉਹਦੇ ਵਿਚ ਸਾਨੂੰ ਸਾਡਾ ਦਿਲ ਨਹੀਂ ਲੱਗਦਾ। ਅਸਲ ਦੇ ਵਿਚ ਜਿਹੜਾ ਸਾਦਾ ਰਹਿਣਾ ਨਾ, ਜਿਸ ਤਰ੍ਹਾਂ ਅਸੀਂ ਇਹ ਪਹਿਲਾਂ ਸੁਣਦੇ ਹੁੰਦੇ ਸੀਗੇ ਗਾਂਧੀ ਜੀ ਦੇ ਨਾਂ ਦੇ ਉੱਤੇ ਇਹ ਕੋਟ ਸੀਗਾ ਕਿ ਸਿੰਪਲ ਲਿਵਿੰਗ ਇਜ਼ ਅ ਹਾਈ ਥਿੰਕਿੰਗ। ਤੇ ਉਹ ਵੈਸੇ ਵਿਚਾਰ ਇੱਕ ਲਾਈਨਰ ਹੈ, ਪਰ ਇਹਦੇ ਜਿਹੜੇ ਕਾਫੀ ਡੂੰਘੇ ਅਰਥ ਨੇ। ਜਿਹੜੀ ਸਾਦਗੀ ਹੈ ਨਾ, ਕਿਸੇ ਵੀ ਚੀਜ਼ ਦੀ ਸਾਦਗੀ ਹੈ, ਉਹ ਸਾਨੂੰ ਚੰਗੀ ਨਹੀਂ ਲੱਗਦੀ। ਅਸੀਂ ਸ਼ੋਸ਼ਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਗਲੈਮਰ ਹੋਵੇ, ਮਹਾਨ ਹੋਵੇ, ਹਰ ਚੀਜ਼ ਮਹਾਨ ਦੇ ਤੌਰ ਤੇ ਪੇਸ਼ ਕੀਤੀ ਜਾਵੇ ਗਲੈਮਰ ਦੇ ਤੌਰ ਤੇ। ਹੁਣ ਇਹੀ ਹਾਲ ਜਿਹੜਾ ਆ ਹਰ ਪਾਸੇ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੇਗਾ। ਇੱਕ ਤੁਸੀਂ ਕਾਰ ਲੈਣ ਜਾਓ ਸ਼ੋਰੂਮ ਦੇ ਵਿੱਚ, ਉਸ ਕਾਰ ਨੂੰ ਪੂਰੀ ਤਰ੍ਹਾਂ ਚਮਕਾਇਆ ਹੁੰਦਾ, ਪੋਲਿਸ਼ ਕੀਤਾ ਹੁੰਦਾ। ਇੱਥੇ ਬਸ ਨਹੀਂ, ਉਹਦੇ ਪਰ ਵੱਡੇ ਵੱਡੇ ਰੀਬਨ ਲਾਏ ਹੁੰਦੇ ਨੇ। ਹਾਲਾਂਕਿ ਉਹ ਰੀਬਨ ਲਾ ਕੇ ਥੋੜਾ ਕਾਰ ਚਲਾਉਣੀ ਹੈ, ਉਹ ਸਿਰਫ ਤੁਹਾਡੀਆਂ ਅੱਖਾਂ ਨੂੰ ਦੱਸਣ ਲਈ ਵੀ ਇਹ ਮਹਾਨ ਹੈ, ਉਹਦੇ ਤੇ ਇੱਕ ਵੀ ਧੂੜ ਦਾ ਕਿਣਕਾ ਨਹੀਂ ਹੁੰਦਾ। ਸੋ ਅਸੀਂ ਉਹ ਕਾਰ ਜ਼ਰੂਰ ਲੈਣੀ ਹੈ, ਮਤਲਬ ਉਹ ਸਾਨੂੰ ਵੇਚਣ ਵਾਸਤੇ ਸੌਦਾ ਤਿਆਰ ਕੀਤਾ ਹੁੰਦਾ। ਇਸੇ ਤਰ੍ਹਾਂ ਤੁਸੀਂ ਹੋਰ ਪਾਸੇ ਚਲ ਜਾਓ, ਕੱਪੜਿਆਂ ਦੀ ਦੁਕਾਨਾਂ ਚਲ ਜਾਓ, ਸੋਨੇ ਦੀਆਂ ਚਲ ਜਾਓ, ਉਹ ਬਹੁਤ ਸੋਹਣੀਆਂ ਲੱਗਦੀਆਂ ਦੁਕਾਨ ਦੇ ਵਿੱਚ ਪਈਆਂ, ਪਰ ਨੋਰਮਲ ਜਿਹਾ ਅਸੀਂ ਪਹਿਨਦੇ ਹਾਂ ਉਹ ਨੋਰਮਲ ਹੁੰਦੀਆਂ। ਸੋ ਅਸੀਂ ਜਿਹੜੇ ਗਾਹਕ ਨੇ, ਐਜ਼ ਏ ਕੰਜ਼ਿਊਮਰ ਹੈ, ਚਾਹੇ ਕਿਸੇ ਵੀ ਚੀਜ਼ ਦੇ ਹੋਈਏ, ਅਸੀਂ ਸ਼ੋਸ਼ਾ ਬੜਾ ਪਸੰਦ ਕਰਦੇ ਹਾਂ। ਜਦ ਅਸੀਂ ਪਸੰਦ ਕਰਦੇ ਹਾਂ ਤਾਂ ਜਿਹੜਾ ਦੇਣ ਵਾਲੇ ਨੇ, ਸੌਦਾ ਵੇਚਣ ਵਾਲੇ, ਫਿਰ ਉਹ ਉਸ ਨੂੰ ਸ਼ੋਸ਼ਾ ਬਣਾਉਂਦੇ ਨੇ। ਇਹੀ ਹਾਲ ਧਰਮ ਦਾ ਆ, ਇਹੀ ਹਾਲ ਅਧਿਆਤਮਕਵਾਦ ਦੇ ਵਿੱਚ ਹੈ ਕਿ ਅਸਲ ਦੇ ਵਿੱਚ ਇਹ ਸ਼ੋਸ਼ੇ ਤੋਂ ਪਾਸੇ ਸਾਦਗੀ ਵੱਲ ਨੂੰ ਜਾਣਾ ਹੀ ਧਰਮ ਹੈ। ਨੈਚੁਰਲ ਵੱਲ ਨੂੰ, ਨੇਚਰ ਵੱਲ ਨੂੰ, ਕੁਦਰਤ ਵੱਲ ਨੂੰ ਜਾਣਾ ਹੀ ਧਰਮ ਹੈ, ਅਸਲੀ ਧਰਮ। ਆਪਣੇ ਅੰਦਰ ਜਿਹੜੀ ਮੂਲ ਧੁਨੀਆਂ ਚੱਲ ਰਹੀਆਂ ਹੈ ਉਹਨਾਂ ਦੇ ਨਾਲ ਜੁੜਨਾ ਹੀ ਸਾਦਗੀ ਹੈ। ਸਾਦਗੀ ਲਿਆਉਣੀ ਆ, ਦਇਆ ਲਿਆਉਣੀ ਆ, ਮਨ ਦੀ ਗਰੀਬੀ ਲੈਣੀ ਆ, ਹਿਰਦੇ ਗਰੀਬੀ ਦੇ। ਤੀਜੇ ਪਾਤਸ਼ਾਹ ਦਾ ਮੇਰੇ ਖਿਆਲ ਜਾਂ ਚੌਥੇ ਪਾਤਸ਼ਾਹ ਜੀ ਦਾ ਬੜਾ ਸੁੰਦਰ ਵਿਖਿਆਨ ਹੈ ਗੁਰਬਾਣੀ ਚ ਕਿ ਮੇਰੇ ਹਿਰਦੇ ਚ ਗਰੀਬੀ ਦਿਓ। ਗਰੀਬੀ ਦਾ ਮਤਲਬ ਇਹ ਕਿ ਸਾਦਗੀ ਦਿਓ। ਇੱਥੇ ਗਰੀਬੀ ਦਾ ਮਤਲਬ ਇਹ ਨਹੀਂ ਕਿ ਮਤਲਬ ਦੂਸਰੀ ਗਰੀਬੀ, ਮਤਲਬ ਉਹਦਾ ਕਿ ਮੇਰੇ ਸਾਦਗੀ ਦਿਓ ਕਿ ਮੈਨੂੰ ਭੁੱਖ ਨਾ ਹੋਵੇ ਕਿਸੇ ਚੀਜ਼ ਦੀ, ਮੇਰੇ ਕੋਲ ਬਹੁਤੀਆਂ ਚੀਜ਼ਾਂ ਨਾ ਹੋਣ, ਮੇਰੇ ਦਿਲ ਦੇ ਦੀਆਂ ਇੱਛਾ ਨਾ ਮਾ ਹੋਣ। ਸੋ ਉਹ ਸਾਦਗੀ ਲੈ ਕੇ ਆਉਣੀ ਹੈ। ਧਰਮ ਦਾ ਅਸਲੀ ਮਕਸਦ ਹੈ ਕਿ ਸਾਦਗੀ ਵੱਲ ਨੂੰ ਲੈ ਕੇ ਜਾਣਾ, ਮੂਲ ਵੱਲ ਨੂੰ ਲੈ ਕੇ ਜਾਣਾ। ਪਰ ਸਾਡੇ ਲੋਕ ਇਹ ਚੀਜ਼ਾਂ ਪਸੰਦ ਨਹੀਂ ਕਰਦੇ। ਸਾਡੇ ਲੋਕ ਚਾਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਗੁਰੂ ਹੈ, ਉਹਨਾਂ ਦਾ ਜਿਹੜਾ ਇਸ਼ਟ ਹੈ, ਉਹ ਮਹਾਨ ਹੋਵੇ। ਮੂਰਤੀ ਪੂਜਾ ਕਰਦੇ ਹਾਂ, ਅਸੀਂ ਮੂਰਤੀ ਦੇ ਉੱਤੇ ਜਿਉਂ ਉਹਦੀਆਂ ਸਾੜੀਆਂ ਬੰਨਣ ਲੱਗਦੇ ਹਾਂ ਜਾਂ ਉਹਦੇ ਤੇ ਮੁਕਟ ਟਕਾਉਣ ਲੱਗਦੇ ਹਾਂ, ਬਿੰਦੀਆਂ ਲਾਉਣ ਲੱਗਦੇ ਹਾਂ, ਗਹਿਣੇ ਲਾਉਣ ਲੱਗਦੇ ਹਾਂ, ਉਹ ਮੂਰਤੀ ਨੂੰ ਪਤਾ ਨਹੀਂ ਕੀ ਬਣਾ ਦਿੰਦੇ ਹਾਂ ਅਸੀਂ। ਇਹੀ ਹਾਲ ਸਿੱਖ ਧਰਮ ਦੇ ਵਿੱਚ ਹੋ ਚੁੱਕਾ ਹੈ ਕਿ ਅਸੀਂ ਗੁਰੂ ਸਾਹਿਬਾਂ ਦੀਆਂ ਤੁਸੀਂ ਫੋਟੋਆਂ ਤਸਵੀਰਾਂ ਦੇਖੋ, ਦਸਵੇਂ ਪਾਤਸ਼ਾਹ ਦੀਆਂ, ਉਹਨਾਂ ਦੇ ਜੀ ਮਤਲਬ ਹਾਰ ਵੀ ਪਾ ਤੇ, ਮੋਤੀ ਮਾਲਾ ਵੀ ਮਣ ਕੇ ਵੀ ਪਾ ਤੇ, ਕਿੰਨਾ ਕੁਛ ਹਾਰ ਸ਼ਿੰਗਾਰ ਵੀ ਕਰਤਾ, ਤੇ ਉਹਨਾਂ ਦੀ ਤਸਵੀਰਾਂ ਐਂ ਲੱਗਦੀਆਂ ਜਿੱਦਾਂ ਮਤਲਬ ਐਨ ਮਤਲਬ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਮਤਲਬ ਸਾਰਾ ਕੁਛ ਉਹਨਾਂ ਨੇ ਬਿਲਕੁਲ ਸਹੀ ਪਰਫੈਕਟ ਬਣਾ ਦਿੱਤਾ। ਅਸਲ ਦੇ ਵਿੱਚ ਉਹ ਆਮ ਇਨਸਾਨ ਦੇ ਜਾਮੇ ਦੇ ਵਿੱਚ ਆਏ ਨੇ, ਕੰਮ ਮਹਾਨ ਕੀਤੇ ਨੇ ਉਹਨਾਂ ਨੇ। ਉਹਨਾਂ ਦੀ ਜਿਹੜੀ ਦਿੱਖ ਹੈ ਉਹ ਆਮ ਬੰਦੇ ਵਰਗੀ, ਤਾਂ ਹੀ ਤਾਂ ਉਹਨਾਂ ਨਾਲ ਲੋਕ ਲੱਗੇ ਸੀ ਕਿ ਉਹ ਆਮ ਬੰਦੇ ਸੀ। ਇਹ ਸਾਰਾ ਅਸੀਂ ਗੱਲਬਾਤ ਕਰਾਂਗੇ, ਮਿੰਟੂ ਬਰਾੜ ਜਦ ਸਾਡੇ ਨਾਲ ਆਉਣਗੇ ਨਾ, ਤਾਂ ਤੁਹਾਨੂੰ ਅਸੀਂ ਡੇਰਿਆਂ ਦਾ ਇਤਿਹਾਸ ਦੱਸਾਂਗੇ ਕਿ ਡੇਰੇ ਸ਼ੁਰੂ ਕਿੱਦਾਂ ਹੋਏ ਔਰ ਉਹ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਆਈਆਂ ਤੇ ਉਹਨਾਂ ਨੂੰ ਕਿੱਦਾਂ ਟੈਕਲ ਕੀਤਾ ਸਿੱਖ ਧਰਮ ਦੇ ਵਿੱਚ, ਔਰ ਉਹ ਤੋਂ ਬਾਅਦ ਕਿੰਨੀ ਦੇਰ ਡੇਰੇ ਮਨਫੀ ਰਹੇ ਔਰ ਫਿਰ ਡੇਰਿਆਂ ਦਾ ਰੁਝਾਨ ਕਿੱਦਾਂ ਚੱਲਿਆ। ਇਹ ਸਾਰੀ ਗੱਲਬਾਤ ਆਪਾਂ ਮਿੰਟੂ ਬਰਾੜ ਉਹਨਾਂ ਨਾਲ ਕਰਾਂਗੇ, ਪਰ ਫਿਲਹਾਲ ਜਿਹੜਾ ਕੰਮ ਮੇਰਾ ਵਿਚਾਰ ਇਹ ਚੱਲ ਰਿਹਾ ਕਿ ਅਸੀਂ ਸਾਦਗੀ ਪਸੰਦ ਨਹੀਂ ਕਰਦੇ। ਸਾਨੂੰ ਪਤਾ ਹੀ ਨਹੀਂ ਵੀ ਅਸੀਂ ਲੈਣ ਕੀ ਜਾ ਰਹੇ ਹਾਂ। ਅਗਲਾ ਸੌਦਾ ਫਿਰ ਵੇਚਦਾ ਆ ਉਹਨੂੰ ਵੀ ਸੱਚੇ ਦਾ ਨਾਂ ਦੇ ਕੇ ਵੀ ਇਹ ਸੱਚਾ ਸੌਦਾ ਹੈ। ਅਸਲ ਚ ਇਹ ਸੱਚਾ ਸੌਦਾ ਨਹੀਂ ਹੈਗਾ, ਸੱਚਾ ਸੌਦਾ ਹੈ ਸਾਦਗੀ, ਗੁਰਬਾਣੀ, ਮਨ ਦੀ ਸ਼ਾਂਤੀ, ਇਹ ਵਾਲੀ ਸਾਨੂੰ ਸਾਡੇ ਗੁਰੂ ਸਾਹਿਬਾਂ ਨੇ ਬਖਸ਼ੀ ਆ। ਹੱਥ ਰੱਖ ਕੇ ਦਿਲ ਦੇ ਉੱਤੇ ਤੁਸੀਂ ਸੋਚੋ ਆਪਣੇ ਸਾਰੇ ਕਿ ਸਾਡੇ ਜਿਹੜੇ ਲਿਸਨਰ ਹੈ, ਲਿਸਨਰ ਹੀ ਲੱਖ ਲਓ ਜਿਹੜੇ ਪ੍ਰੋਗਰਾਮ ਸੁਣ ਰਹੇ ਆ, ਕਿ ਕਿੰਨਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਬੈਠ ਕੇ ਪਾਠ ਕੀਤਾ, ਇੱਕ ਵੀ ਪੰਨਾ ਪਾਠ ਕੀਤਾ ਹੋਵੇ। ਕਿੰਨਿਆਂ ਨੇ ਗੁਰੂ ਇੱਛਾ ਕੀਤੀ ਹੈ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂ। ਗੁਰੂ ਗ੍ਰੰਥ ਸਾਹਿਬ ਨੂੰ 1430 ਪੰਨੇ ਆ, ਕਿੰਨਿਆਂ ਦੀ ਇੱਛਾ ਹੈ ਕਿ ਮੈਂ 1430 ਦਿਨੇ ਚਲੋ ਲਾ ਦਵਾਂ, ਮੈਂ ਇੱਕ ਇੱਕ ਪੰਨਾ ਰੋਜ਼ ਕਰਾਂ। ਕਿਸੇ ਦੀ ਇੱਛਾ ਹੋਈ ਹੈ ਨਹੀਂ। ਅਸੀਂ ਜਿਹੜੀ ਉਨ੍ਹਾਂ ਨੇ ਹੱਥੀਂ ਲਿਖੀ ਹੋਈ ਹੈ ਗੁਰਬਾਣੀ, ਅਸੀਂ ਉਹਦੇ ਵੱਲ ਨੂੰ ਦੇਖਣਾ ਵੀ ਨਹੀਂ ਚਾਹੁੰਦੇ, ਸੋਚਣਾ ਵੀ ਨਹੀਂ ਚਾਹੁੰਦੇ ਉਹਦੇ ਬਾਰੇ। ਕਈ ਬਹਾਨੇ ਲਾਉਂਦੇ ਆ, ਨਹੀਂ ਜੀ ਉਹ ਤਾਂ ਸਾਡੀ ਬੱਸੋਂ ਬਾਹਰ ਹੈ, ਇਹ ਨਹੀਂ ਸਾਡੇ ਸਮਝ ਆਉਂਦੀ। ਉਹ ਪੰਜਾਬੀ ਚ ਲਿਖੀ ਹੋਈ ਹੈ, ਕਲੀਅਰ ਪੰਜਾਬੀ ਚ ਲਿਖੀ ਹੋਈ ਹੈ। ਇਹ ਤੋਂ ਵੱਧ ਮਤਲਬ ਹੋਰ ਉਹ ਕਿੱਦਾਂ ਸਾਫ ਲਿਖ ਸਕਦੇ ਆ? ਉਨ੍ਹਾਂ ਨੂੰ ਉਨ੍ਹਾਂ ਦੀਆਂ ਪੰਜਾਬੀ ਸਿੰਪਲ ਪੜ੍ਹ ਪੜ੍ਹ ਕੇ ਇਨ੍ਹਾਂ ਨੇ ਡੇਰੇ ਚਲਾਏ ਹੋਏ ਨੇ, ਅਸੀਂ ਉਹਦੇ ਵੱਲ ਦੇਖਣਾ ਵੀ ਨਹੀਂ ਚਾਹੁੰਦੇ, ਕਿਉਂਕਿ ਉਹ ਸਾਦਗੀ ਆ ਸਾਡੇ ਅਵੇਲੇਬਲ, ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੋਈ ਆ, ਅਸੀਂ ਉਹ ਚੀਜ਼ ਨਹੀਂ ਲੈਣੀ। ਜਦ ਤੱਕ ਸਾਡੀਆਂ ਲੱਤਾਂ ਨਾ ਟੁੱਟ ਜਾਣ, ਥੱਕ ਨਾ ਜਾਣ ਉੱਥੇ ਜਾਂਦੀਆਂ, ਸਾਡੇ ਨੱਕ ਨਾ ਰਗੜ ਹੋ ਜਾਣ, ਖੂਨ ਨਾ ਚੱਲਣ ਲੱਗ ਜਾਏ ਨੱਕਾਂ ਚੋਂ, ਉਹ ਤੱਕ ਚੀਜ਼ ਉਹੀ ਦੇਣੀ ਆ ਉਹਨੀ, ਪਰੋਸ ਕੇ, ਰੀਬਨ ਲਾ ਕੇ, ਪੋਲਿਸ਼ ਕਰਕੇ, ਪਰ ਫੇਰ ਸਾਨੂੰ ਯਕੀਨ ਆਣਾ ਕਿ ਵੀ ਇਹ ਚੀਜ਼ ਜਿਹੜੀ ਲਈ ਆ, ਜਿਹੜੀ ਅਸੀਂ ਉਹ ਟੇਕਨ ਫੋਰ ਗ੍ਰਾਂਟਿਡ ਲੈ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ। ਅੱਜ ਕੱਲ੍ਹ ਤਾਂ ਇਹੋ ਜਿਹਾ ਹੈ ਕਿ ਤੁਸੀਂ ਫੋਨ ਦੇ ਉੱਤੇ ਸਰਚ ਕਰੋ, ਸਾਰਾ ਗੁਰੂ ਗ੍ਰੰਥ ਸਾਹਿਬ ਫੋਨ ਦੇ ਉੱਤੇ ਤੁਹਾਡੇ ਸਾਹਮਣੇ ਪ੍ਰਗਟ ਹੋਣਗੇ। ਗੁਰੂ ਸਾਹਿਬ ਕੰਪਿਊਟਰ ਦੇ ਉੱਤੇ ਨੇ, ਜੋ ਮਰਜ਼ੀ ਕਰੋ, ਵਾਹੇ, ਕਿਉਂਕਿ ਸਾਨੂੰ ਸਾਦਗੀ ਪਸੰਦ ਨਹੀਂ ਹੈਗੀ। ਸੋ ਇਸੇ ਹੀ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਇਹ ਮੇਰੇ ਦਿਲ ਵਾਲੀ ਗੱਲ ਸੀ, ਉਮੀਦ ਹੈ ਕਿ ਤੁਸੀਂ ਵੀ ਇਹਦੇ ਨਾਲ ਸਹਿਮਤ ਹੋਵੋਗੇ ਕਿਸੇ ਹੱਦ ਤੱਕ। ਜੇ ਨਹੀਂ ਵੀ ਹੈਗੇ ਤਾਂ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੇ ਤੁਹਾਨੂੰ ਮੈਂ ਗੀਤ ਇੱਕ ਸ਼ੁਰੂ ਦੇ ਵਿੱਚ ਹੀ ਸੁਣਾਉਣਾ, ਹੁਣ ਥੋੜਾ ਜਿਹਾ ਗੁਰਬਾਣੀ ਦੇ ਨਾਲ ਰਿਲੇਟਡ ਹੈ। ਪ੍ਰੀਤ ਬਰਾੜ ਹੋਣਾ ਦਾ ਗੀਤ ਆਇਆ ਸੀਗਾ ਤੇ ਉਹਨਾਂ ਦੇ ਨਾਲ ਗੁਰਲੇਜ ਅਖਤਰ ਨੇ ਉਹਨਾਂ ਦਾ ਸਾਥ ਦਿੱਤਾ। ਬਾਣੀ ਗੁਰਾਂ ਦੀ
ਮੱਥਾ ਟੇਕੇ ਕਦੇ ਉੱਥੇ ਮੱਥਾ ਟੇਕੇ ਮੜੀਆਂ ਮਸਾਣੀਆਂ ਤੇ ਦੀਵੇ ਵਾਲ ਦੇਖੇ ਕਦੇ ਇੱਥੇ ਮੱਥਾ ਟੇਕੇ ਕਦੇ ਉੱਥੇ ਮੱਥਾ ਟੇਕੇ ਮੜੀਆਂ ਮਸਾਣੀਆਂ ਤੇ ਦੀਵੇ ਵਾਲ ਦੇਖੇ ਐਵੇਂ ਭਰਮਾਂ ਚ ਫਿਰਦਾ ਜਹਾਨ ਬੰਦਿਆ ਭਰਮਾਂ ਚ ਫਿਰਦਾ ਜਹਾਨ ਬੰਦਿਆ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ ਦਾ ਗੁਮਾਨ ਬੰਦਿਆ ਕਰੀਦਾ ਨੀ ਮਾਇਆ ਦਾ ਗੁਮਾਨ ਬੰਦਿਆ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ
ਗੁਰੂ ਵਾਲਿਆਂ ਨੂੰ ਗੁਰੂ ਪੁੱਛਦਾ ਏ ਸਾਰਾ ਮਨ ਮੁੱਖ ਬੰਦਿਆਂ ਨੂੰ ਪੈਣ ਫੁਟਕਾਰਾ ਕਰ ਲੈ ਤੂੰ ਅੰਮ੍ਰਿਤ ਪਾਨ ਬੰਦਿਆ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ
ਬੰਦੇ ਅਹੰਕਾਰ ਓਏ ਰਾਜ ਪੂਜਤਾ ਤੂੰ ਵਕਤ ਵਿਚਾਰ ਓਏ ਬੁਰਾ ਹੁੰਦਾ ਇਹ ਬੰਦੇ ਅਹੰਕਾਰ ਓਏ ਰਾਜ ਪੂਜਤਾ ਤੂੰ ਵਕਤ ਵਿਚਾਰ ਓਏ ਪਾਲੇ ਗੁਰੂ ਨਾ ਪ੍ਰੀਤੀ ਅਣਜਾਣ ਬੰਦਿਆ ਗੁਰੂ ਨਾ ਪ੍ਰੀਤੀ ਅਣਜਾਣ ਬੰਦਿਆ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ ਓ ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ
ਹੁਣ ਤਰ ਜਾ ਗੁਰੂ ਦਾ ਲੜ ਫੜ ਕੇ ਤਰ ਨਾਮ ਦੇ ਜਹਾਜ਼ ਉੱਤੇ ਚੜ ਕੇ
ਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ ਉਨ੍ਹਾਂ ਦਾ ਵੀ ਸਵਾਗਤ ਕਰਦੇ ਆ ਸੁਖਦੇਵ ਸਿੰਘ ਹੁਣੀ ਸਾਡੇ ਨਾਲ ਜੁੜੇ ਸੀ ਵਿਨੀਪੈਗ ਤੋਂ ਡਾਕਟਰ ਸੁਖਦੇਵ ਸਿੰਘ ਤੇ ਉਨ੍ਹਾਂ ਨੇ ਇਕ ਵਿਚਾਰ ਸਾਂਝਾ ਕੀਤਾ ਕਿ ਕਹਿੰਦੇ ਕੱਲ ਜੋ ਬੀਤ ਗਿਆ ਇਕ ਸਪਨਾ ਹੈ ਕੱਲ ਜੋ ਆਉਣਾ ਹੈ ਉਹ ਇਕ ਖਿਆਲ ਹੈ ਇਸ ਲਈ ਅੱਜ ਦਾ ਪੂਰਾ ਆਨੰਦ ਲਵੋ ਜੀ ਇਹ ਕਾਲੀਦਾਸ ਦਾ ਵਿਚਾਰ ਸਾਂਝਾ ਕੀਤਾ ਉਨ੍ਹਾਂ ਨੇ ਬੜੀਆ ਵਧੀਆ ਗੱਲ ਹੈ ਜੀ ਜਿਹੜਾ ਕੱਲ ਬੀਤ ਗਿਆ ਉਹ ਸੁਪਨਾ ਸੀ ਸਮਝ ਲਓ ਤੇ ਜਿਹੜਾ ਆਉਣ ਵਾਲਾ ਇੱਕ ਖਿਆਲ ਹੈ ਸੋ ਵਿਚਾਲੇ ਅੱਜ ਕੀ ਹੈ ਅੱਜ ਦਾ ਤੁਸੀਂ ਆਨੰਦ ਮਾਣੋ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਿਨੀਪੈਗ ਵਾਲਿਓ ਤੇ ਦਵਿੰਦਰ ਸ਼ਰਮਾ ਵੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਦਵਿੰਦਰ ਜੀ ਠੀਕ ਠਾਕ ਹੋ ਸੁਖਵਿੰਦਰ ਸੋਨ ਕੁਇਕਰ ਸਿੱਲ ਤੋਂ ਵੀ ਆ ਗਏ ਨੇ ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ ਸ਼ਿਵਿੰਦਰ ਕਲੇਰ ਨੇ ਇਕ ਤਕਨੀਕੀ ਸਮੱਸਿਆ ਵੱਲ ਧਿਆਨ ਦਵਾਇਆ ਤੁਸੀਂ ਥੋੜਾ ਰੀਸਟਾਰਟ ਕਰ ਲਓ ਜੀ ਆਪਣਾ ਆਈਪੈਡ ਸ਼ਾਇਦ ਠੀਕ ਹੋ ਜਾਏ ਕਿਉਂਕਿ ਇਧਰੋਂ ਦਰੁਸਤ ਜਾ ਰਿਹਾ ਸਾਰਾ ਸਿਗਨਲ ਮੈਂ ਟੈਸਟ ਕੀਤਾ ਸੀ ਤੇ ਦਲਜੀਤ ਸਿੰਘ ਢਿੱਲੋਂ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਕਿਰਤ ਤੇ ਕੀਰਤ ਵਿਚ ਥੋੜਾ ਫਰਕ ਹੈ ਜੀ ਸਿਹਾਰੀ ਬਿਹਾਰੀ ਦਾ ਹੀ ਨਹੀਂ ਕਿਰਤ ਕਰਦੇ ਆ ਕੀਰਤ ਕੀਤੀ ਜਾ ਸਕਦੀ ਹੈ ਪਰ ਕੀਰਤ ਨੂੰ ਕਿਰਤ ਨਹੀਂ ਬਣਾਇਆ ਜਾ ਸਕਦਾ ਹਾਂਜੀ ਬਿਲਕੁਲ ਠੀਕ ਹੈ ਤੁਹਾਡਾ ਖਿਆਲ ਬਿਲਕੁਲ ਠੀਕ ਹੈ ਪਰ ਇਸ ਤਰ੍ਹਾਂ ਕਿ ਅਸੀਂ ਕਹਿੰਦੇ ਕੀਰਤਨ ਜਾਂ ਕੀਰਤਨ ਹੁੰਦਾ ਕੀਰਤਨ ਵੀ ਕਹਿ ਦੇਈਦਾ ਸੋ ਜਿਹੜੇ ਕੱਲੀ ਕਿਰਤ ਜਿਹੜੀ ਆ ਕਿਰਤ ਕਰਨੀ ਆ ਉਹ ਵੀ ਠੀਕ ਹੈ ਉਹ ਵੀ ਕਰਦੇ ਨੇ ਸਾਰੇ ਪਰ ਨਾਲ ਨਾਮ ਜਪਣਾ ਤੇ ਫਿਰ ਕੱਲਾ ਕਿਰਤ ਨਹੀਂ ਵੰਡਣੀ ਕਿਰਤ ਦੇ ਵਿੱਚ ਆਪਣਾ ਹਿੱਸਾ ਨਹੀਂ ਵੰਡਣਾ ਦੋਨੇ ਹੀ ਵੰਡਣੇ ਨੇ ਨਾਮ ਵੀ ਆਪਾਂ ਵੰਡਣਾ ਹੈ ਇਹ ਮੁੱਢਲੀ ਫਿਲੋਸਫੀ ਆ ਜਿਹੜੀ ਥੋੜੀ ਜਿਹੀ ਭਗਤਾਂ ਦੀ ਫਿਲੋਸਫੀ ਨਾਲੋਂ ਹਟ ਕੇ ਆ ਗੁਰੂ ਸਾਹਿਬ ਨੇ ਦਿੱਤੀ ਕਿਉਂਕਿ ਪ੍ਰਾਤਨ ਜਿਹੜੀ ਗੱਲ ਚੱਲੀ ਆ ਰਹੀ ਸੀ ਵੀ ਨਾਮ ਨੂੰ ਜਿਹੜਾ ਤੁਸੀਂ ਵੰਡਣਾ ਨਹੀਂ ਹੈਗਾ ਦੱਸਣਾ ਨਹੀਂ ਕਿਸੇ ਨੂੰ ਪਰ ਗੁਰੂ ਸਾਹਿਬਾਂ ਨੇ ਉਹ ਨਾਮ ਦਾ ਛੱਟਾ ਦਿੱਤਾ ਸਾਰਿਆਂ ਨੂੰ ਵੰਡਿਆ ਤੇ ਇਹ ਫਿਲੋਸਫੀ ਹੈ ਕਿ ਜਿਹੜੀ ਅਧਿਆਤਮਕ ਸਟੱਡੀ ਤੁਸੀਂ ਕੀਤੀ ਆ ਜਾਂ ਤੁਸੀਂ ਜਿਸ ਮੰਜ਼ਿਲ ਤੇ ਪਹੁੰਚੇ ਤੁਸੀਂ ਉਹ ਵੰਡਣੀ ਆ ਮੋਟੀਵੇਟ ਕਰਨਾ ਹੋਰ ਨੂੰ ਸੋ ਬਹੁਤ ਬਹੁਤ ਧੰਨਵਾਦ ਜੀ ਰਣਜੋਤ ਸਿੰਘ ਵੀ ਫਤਿਹ ਬੁਲਾ ਰਹੇ ਨੇ ਐਡਲੇਟ ਤੋਂ ਤੇ ਰਣਜੋਤ ਸਿੰਘ ਜੀ ਸਵਾਗਤ ਹੈ ਤੁਹਾਡਾ ਤੇ ਕੁਲਦੀਪ ਬਾਲ ਜੀ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਤੁਹਾਡਾ ਵੀ ਸਵਾਗਤ ਹੈ ਜੀ ਤੇ ਸੱਤੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੱਕ ਗੀਤ ਦੀ ਫਰਮਾਇਸ਼ ਕਰ ਰਹੇ ਨੇ ਉਹ ਗੀਤ ਨਹੀਂ ਮੈਂ ਅੱਜ ਤੁਹਾਨੂੰ ਸੁਣਾਉਣਾ ਕਿਉਂਕਿ ਤੁਸੀਂ ਬ੍ਰਿਸਬਨ ਤੋਂ ਆ ਰਹੇ ਹੋ ਸੋ ਇਸ ਕਰਕੇ ਇਦਾਂ ਦੇ ਵਧੀਆ ਵਧੀਆ ਗੀਤ ਥੋੜਾ ਸੁਣਾਈ ਦੇ ਹੁੰਦੇ ਆ ਟਰੈਵਲ ਕਰਦੇ ਤੁਹਾਨੂੰ ਟਰੈਵਲ ਵਾਲੇ ਗੀਤ ਸੁਣਾਵਾਂਗੇ ਨਾਲੇ ਅੱਜ ਤਾਂ ਮਸਲਾ ਹੀ ਹੋਰ ਹੈ ਤੁਸੀਂ ਹੋਰੇ ਕੁਛ ਕੱਢੀ ਜਾ ਰਹੇ ਹੋ ਕੋਈ ਗੱਲ ਨਹੀਂ ਸੇਫ ਡਰਾਈਵਿੰਗ ਪ੍ਰਦੀਪ ਸਿੰਘ ਤੂਰ ਫਰੈਜ਼ਨੋ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਫਰੈਜ਼ਨੋ ਵਾਲੇ ਠੀਕ ਠਾਕ ਹੋ ਤੇ ਗੁਰਨੇਕ ਸਿੰਘ ਅਕੇਸ਼ੀਆ ਗਾਰਡਨ ਵਾਲੇ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਜੀਆਂ ਨੂੰ ਰਮਨਜੀਤ ਜੰਦੋਰੀਆ ਵੀ ਸਾਡੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਕਹਿੰਦੇ ਨੇ ਕਿ 20 ਕਰੋੜ ਮੁਸਲਮਾਨੋ ਨੇ ਟ੍ਰਿਪਲ ਤਲਾਕ ਪਰ ਸ਼ਾਂਤੀ ਕੇ ਸਾਥ ਫੈਸਲਾ ਸੁਣ ਲਿਆ ਵਹਾਂ ਏਕ ਬਾਬਾ ਕਾਨੂੰਨ ਵਿਵਸਥਾ ਕੇ ਲਈ ਚੁਣੌਤੀ ਬਣਾ ਹੁਆ ਹੈ ਲਾਸ਼ੇ ਗਿਰ ਗਈ ਇੱਦਾਂ ਲਿਖਿਆ ਸੀ ਜੀ ਕਿ ਉੱਥੇ ਲਾਸ਼ੇ ਗਿਰ ਗਈ ਸ਼ਹਿਰ ਜਲਣ ਲਗੇ ਕਿਆ ਆਇਰਨੀ ਹੈ ਕਿਆ ਬੇਕਾਰ ਦੀ ਗੱਲ ਹੈ ਜੀ ਚਲੋ ਜੀ ਇੱਧਰ ਸਾਡੇ ਨਾਲ ਅਮਨ ਕਾਲੋਂ ਜੁੜੇ ਨੇ ਜੀ ਦੀਪ ਟਰੈਵਲ ਵਾਲੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੀ ਹੈ ਤੇ ਵਧੀਆ ਥਾਟ ਹੈ ਜੀ ਪ੍ਰੋਗਰਾਮ ਦੇ ਵਿਚ ਸੋਨੀ ਬਰਾਲ ਲੀਟ ਨਾਲਿਓ ਤੁਹਾਡਾ ਵੀ ਸਵਾਗਤ ਹੈ ਤੇ ਕਹਿੰਦੇ ਅੱਜ ਬੱਦਲ ਛਾਏ ਹੋਏ ਨੇ ਹਵਾਵਾਂ ਚੱਲ ਰਹੀਆਂ ਨੇ ਤੇ ਹਵਾ ਤੋਂ ਗੱਲ ਚੱਲਦੀ ਹੈ ਤੇ ਹੁਣ ਆਪਾਂ ਮੌਸਮ ਦੀ ਜਾਣਕਾਰੀ ਲੈਂਦੇ ਹਾਂ 28 ਡਿਗਰੀ ਦਿਨ ਸਾਫ਼ ਕੇਨਸ ਦੇ ਵਿਚ ਰਹੇਗਾ ਬ੍ਰਿਸਬਨ ਦੇ ਵਿਚ ਹਲਕੇ ਬੱਦਲ ਦੁਪਹਿਰ ਤੋਂ ਬਾਅਦ 24 ਡਿਗਰੀ ਕੋਫ ਸਰਵਰ ਦੇ ਵਿਚ ਦੁਪਹਿਰ ਤੋਂ ਬਾਅਦ ਬੱਦਲ ਹੋ ਸਕਦੇ ਨੇ 23 ਡਿਗਰੀ ਫਿਲਹਾਲ ਮੌਸਮ ਠੀਕ ਹੈ। ਤੇਜ਼ ਹਵਾਵਾਂ ਤੇ ਮੀਂਹ, ਸਿਡਨੀ ਦੇ ਵਿਚ 18 ਡਿਗਰੀ, ਕੈਨਬਰਾ ਚ ਮੀਂਹ 11 ਡਿਗਰੀ, ਮੈਲਬਨ ਦੇ ਵਿਚ ਬਾਅਦ ਦੁਪਹਿਰ ਸ਼ਾਵਰ 12 ਡਿਗਰੀ, ਵੱਧ ਤੋਂ ਵੱਧ ਕੁੱਲ ਮਿਲਾ ਕੇ ਠੰਡਾ ਰਹੇਗਾ। ਐਡਲੇਡ ਦੇ ਵਿਚ 9 ਤੋਂ 13 ਮੌਸਮ ਠੀਕ ਰਹੇਗਾ। ਪਰਥ ਦੇ ਵਿਚ ਵੀ ਮੌਸਮ ਵਧੀਆ ਰਹੇਗਾ, 24 ਡਿਗਰੀ ਤੱਕ ਪਹੁੰਚੇਗਾ ਤੇ ਸੁੱਕਾ ਤੇ ਧੁੱਪ ਅੱਜ, ਗਰਮੀ ਹਿਮਿਡ 35 ਡਿਗਰੀ ਦੇ ਨਾਲ ਡਾਰਵਿਨ ਦਾ ਮੌਸਮ ਰਹੇਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਚਲਦੇ ਹਾਂ ਭਾਰਤ, ਜਿੱਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 25 ਡਿਗਰੀ ਆ ਔਰ ਦਿਨ ਨੂੰ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਸੰਬੰਧੀ ਇਕ ਖ਼ਬਰ ਵੀ ਬਣੀ ਆ, ਉਹ ਖ਼ਬਰ ਇਸ ਤਰ੍ਹਾਂ ਹੈ ਕਿ ਅਮਰੀਕਾ ਦੇ ਵਿਚ ਸਮੁੰਦਰੀ ਤੂਫਾਨ ਆਇਆ ਜਿਸ ਦੇ ਨਾਲ, ਜਿਸ ਦਾ ਨਾਮ ਰੱਖਿਆ ਗਿਆ ਹੁਰੀਕਨ ਹਾਵੀ, ਤੇ ਸੈਂਟਰਲ ਕੋਸਟ ਜਿਹੜੀ ਟੈਕਸਸ ਦੀ ਆ ਉਥੇ ਕਾਫ਼ੀ ਤਬਾਹੀ ਮਚੀ ਆ ਤੇ ਇਕ ਮੌਤ ਵੀ ਦਰਜ ਕੀਤੀ ਗਈ ਆ। ਇਹ ਖ਼ਬਰ ਹੈ ਅਮਰੀਕਾ ਤੋਂ ਮੌਸਮ ਦੇ ਨਾਲ ਸੰਬੰਧਿਤ। ਹੋਰ ਵੀ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਖਬਾਰਾਂ ਦੀਆਂ, ਤੇ ਦੀਨ ਦੁਨੀਆਂ ਤੋਂ ਕੀ ਵਾਪਰ ਰਿਹਾ ਉਹ ਵੀ ਸਾਰਾ ਕੁਝ ਸਾਂਝਾ ਕਰਾਂਗੇ। ਤੇ ਨਾਲ ਦੀ ਨਾਲ ਆਪਾਂ ਗੀਤ ਵੀ ਸੁਣਨਾ, ਤੇ ਗੀਤ ਦੇ ਨਾਲ ਨਾਲ ਫਿਰ ਬਿੰਟੂ ਬਰਾੜ ਜੀ ਵੀ ਸ਼ਾਮਲ ਹੋਣਗੇ ਬਸ ਇਸ ਗੀਤ ਦੇ ਦੌਰਾਨ, ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਾਂਗੇ। ਹੁਣ ਗੱਲ ਇਹ ਹੈ ਕਿ ਕਹਿੰਦੇ ਨੇ ਕਿ ਜਿਸ ਨੀਤ ਦੇ ਨਾਲ ਬੰਦਾ ਪੈਸੇ ਕਮਾਉਂਦਾ ਨਾ, ਉਦਾਂ ਦਾ ਹੀ ਫਿਰ ਉਹਦੇ ਵਰਤਾਰਾ ਬਣ ਜਾਂਦਾ। ਆਸਾ ਦੀ ਵਾਰ ਦੀ ਅਸੀਂ ਵਿਆਖਿਆ ਕੀਤੀ ਸੀ, ਉਸ ਦੇ ਵਿਚ ਬਹੁਤ ਸੁੰਦਰ ਪੰਕਤੀਆਂ, ਮੈਂ ਬਾਰ ਬਾਰ ਸਾਰਿਆਂ ਨੂੰ ਇਹੀ ਦੱਸਦਾ ਕਿ ਮਤਲਬ ਲੈਣ ਦੇਣ ਦੀ ਜਦੋਂ ਗੱਲ ਚੱਲਦੀ ਹੈ, ਕਹਿੰਦੇ ਕਿ ਜਿਹੜਾ ਬੰਦਾ ਧੱਕੇ ਦੇ ਨਾਲ ਦੂਸਰੇ ਦੀ ਪ੍ਰਾਪਰਟੀ ਲਵੇ ਜਾਂ ਹੱਕ ਪਰਾਇਆ ਖੋਲਵੇ ਕਿਸੇ ਤਰ੍ਹਾਂ, ਆਪਣੀ ਮਿਹਨਤ ਦਾ ਨਾ ਹੋਵੇ, ਉਹ ਗੁਰੂ ਸਾਹਿਬ ਨੂੰ ਕੁਐਸਚਨ ਪੁੱਛਦੇ ਨੇ। ਅਸੀਂ ਇੱਕ ਸਿੱਖ ਪੁੱਛਦਾ ਆ ਕਿ ਗੁਰੂ ਸਾਹਿਬ ਜੀ ਫਿਰ ਉਹਦਾ ਕੀ, ਉਹ ਜਿਹੜੀ ਮਾਇਆ ਆਉਂਦੀ ਆ ਆਪਾਂ ਇਕੱਠੀ ਕਰਦੇ ਆ, ਹੱਕ ਨਾਲ ਨਹੀਂ ਆਪਾਂ ਕਮਾਈ ਹੁੰਦੀ, ਉਹ ਫਿਰ ਕਿਹੜਾ ਰੂਪ ਧਾਰਦੀ ਆ, ਉਹਦਾ ਕੀ ਸਿਧਾਂਤ ਹੈ? ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈਏ, ਕਿ ਜਿਹੜਾ ਜ਼ੋਰ ਵਾਲਾ ਬੰਦਾ ਆ ਧੱਕਾ ਕਰਕੇ ਕਿਸੇ ਦਾ ਹੱਕ ਖੋਹ ਲੈਂਦਾ ਆ, ਪਰ ਹਰੇ ਪਰਾਈ ਚੀਜ਼ ਨੂੰ ਹਰ ਲੈਂਦਾ ਆ, ਫਿਰ ਕਹਿੰਦੇ ਉਹ ਪਤਾ ਕਿਹੜਾ ਰੂਪ ਧਾਰਦੀ ਆ ਉੱਥੇ ਆ ਕੇ ਉਹਦੇ ਘਰੇ, ਜਰਵੇਸ ਕਰੇਂਦੀ ਆਈਏ, ਜਿੱਦਾਂ ਦੇ ਰੂਪ ਦੇ ਵਿਚ ਉਹ ਲਿਆਂਦੀ ਹੁੰਦੀ ਆ ਫਿਰ ਉਦਾਂ ਦਾ ਰੂਪ ਧਾਰ ਲੈਂਦੀ ਆ, ਉਹੀ ਰੂਪ ਧੱਕੇ ਵਾਲਾ ਹੀ, ਉਹੀ ਜਿੱਦਾਂ ਦਾ ਆਪ ਵਰਤਿਆ ਹੁੰਦਾ ਉਹੀ ਤੁਹਾਡੇ ਘਰ ਆ ਕੇ ਉਹ ਰੂਪ ਦਿਖਾਲਣ ਲੱਗ ਪੈਂਦੀ ਆ। ਇਸ ਕਰਕੇ ਜਿਹੜੀ ਮਿਹਨਤ ਦੀ ਕਮਾਈ ਆ ਉਹਦੇ ਚ ਬਰਕਤਾਂ ਨੇ, ਉਹ ਵੱਧਦੀ ਆ, ਉਹਨਾਂ ਤਸੱਲੀ ਮਿਲਦੀ ਆ, ਪੀਸ ਆਫ ਮਾਇੰਡ ਮਿਲਦਾ। ਪਰ ਜਿਹੜੀ ਧੱਕੇ ਦੇ ਨਾਲ ਚੋਰ ਬਜ਼ਾਰੀ ਨਾਲ ਹੱਕ ਪਰਾਈ ਚੀਜ਼ ਬਿਨਾਂ ਮਿਹਨਤ ਤੋਂ ਲਿਆਂਦੀ ਆ, ਉਹਦਾ ਫਿਰ ਹਾਲ ਕੀ ਹੁੰਦਾ ਆ, ਉਹ ਹੁਣ ਤੁਸੀਂ ਅੱਜ ਵੀ ਸੁਣੋਗੇ, ਕੱਲ ਵੀ ਸੁਣਦੇ ਸੀ, ਕੱਲ ਨੂੰ ਵੀ ਸੁਣੋਗੇ, ਆਉਣ ਵਾਲੇ 2 ਮਹੀਨੇ 2 ਸਾਲ ਉਹ ਚੱਲਦਾ ਰਹੂਗਾ। ਤੇ ਮੈਨੂੰ ਯਾਦ ਆ ਗਿਆ 1975 ਦੇ ਵਿਚ ਫਿਲਮ ਆਈ ਸੀ ਸੰਨਿਆਸੀ, ਤੇ ਸਾਰਿਆਂ ਨੇ ਦੇਖੀ ਹੋਣੀ ਆ ਪੁਰਾਣੇ ਬੰਦਿਆਂ ਨੇ, ਤੇ ਉਹ ਬਿਲਕੁਲ ਆਹੀ ਚੀਜ਼ ਸੀਗੀ, ਜਿਹੜੇ ਪਖੰਡੀ ਸਾਧ ਚੋਰ ਸਾਰੇ ਉਹਦੇ ਵਿਚ ਉਹ ਫਿਲਮ ਦੇ ਵਿਚ ਦਿਖਾਏ ਗਏ ਸੀ, ਮਨੋਜ ਕੁਮਾਰ ਦੀ ਫਿਲਮ ਸੀ। ਤੇ ਜਿਹੜਾ ਹੁਣ ਤੁਹਾਨੂੰ ਗੀਤ ਸੁਣਾਉਣਾ ਨਾ, ਇੱਕ ਮਤਲਬ ਪੂਰੀ ਐਸ਼ ਪ੍ਰਸਤੀ ਦੇ ਸੀਨ ਬੰਨਿਆ ਹੋਇਆ ਇਸ ਦੇ ਵਿਚ, ਸਾਰੇ ਵਿਲਨ ਇਕੱਠੇ ਹੋਏ ਪਏ ਨੇ, ਐਸ਼ ਕਰ ਰਹੇ ਨੇ ਪੈਸੇ ਦੇ ਉੱਤੇ, ਤੇ ਹੈਲਨ ਜਿਹੜੀ ਆ ਉਹ ਡਾਂਸ ਕਰ ਰਹੀ ਹੈ, ਤੇ ਮਨੋਜ ਕੁਮਾਰ ਇਸ ਗਾਣੇ ਦੇ ਵਿਚ ਭੇਸ਼ ਬਦਲ ਕੇ ਆਇਆ ਹੋਇਆ। ਤੇ ਆਓ ਤੁਹਾਨੂੰ ਫਿਰ ਗੀਤ ਸੁਣਾਉਂਦੇ ਆ, ਚੋਰੋਂ ਕਾ ਮਾਲ ਚੋਰ ਖਾ ਗਏ, ਸੁਮਨ ਕਲਿਆਣਪੁਰੀ ਔਰ ਮੁਕੇਸ਼ ਦੀ ਆਵਾਜ਼।
ਹੋਗੀ ਮੁਲਾਕਾਤ चोर को ही देख चोर घबरा गए, आगे आगे तुम पीछे हम आ गए, जिसकी तलाश थी उसे पा गए, चोरों का माल सब चोर खा गए।
यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हर मत रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कित्ते धरना, कीदी बन गई सरकार, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀਆਂ ਨੂੰ ਇੱਕ ਵਾਰੀ ਫੇਰ, ਤੇ ਜਿਹੜੇ ਸੱਜਣ ਹੁਣੇ ਹੁਣੇ ਜੁੜ ਰਹੇ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੈਨੂੰ ਹਾਸਾ ਆ ਰਿਹਾ, ਇਧਰ ਮਿੰਟੂ ਬਰਾੜ ਜੀ ਮੈਨੂੰ ਆਫ ਏਅਰ ਗੱਲ ਸੁਣਾ ਰਹੇ ਸੀ। ਖੈਰ, ਦਿਲ ਵਾਲੀ ਗੱਲ ਸੀ, ਆਪਾਂ ਸਾਂਝੀ ਕਰ ਲਈ ਆ। ਮਿੰਟੂ ਜੀ ਸਵਾਗਤ ਹੈ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਅੱਠੋ ਅੱਠ ਮਾਰਦੇ ਕਹਿੰਦੇ ਨੀ ਹੁੰਦੇ, ਵਾਹਿਗੁਰੂ ਦੀਆਂ ਮਿਹਰਾਂ ਤੇ ਇੰਜੋਏ ਕਰ ਰਹੇ ਓਹਦੀ ਰਜਾ ਦਾ।
ਹਾਂਜੀ ਹਾਂਜੀ, ਕਰਨਾ ਹੀ ਆ ਹੁਣ ਤਾਂ। ਮੈਨੂੰ ਕੱਲ ਫੋਨ ਆਇਆ ਡਾਕਟਰ ਸੰਤੋਖ ਸਿੰਘ ਹੋਣਾ ਦਾ, ਸਾਡੇ ਦੋਸਤ ਨੇ, ਤੇ ਕਹਿੰਦੇ ਕਿਵੇਂ ਆ ਜੀ, ਆਪਰੇਸ਼ਨ ਕਰਾਇਆ, ਕਿੱਦਾਂ ਠੀਕ ਹੋ? ਮੈਂ ਕਿਹਾ ਉੱਦਾਂ ਤਾਂ ਘੱਟ, ਮਤਲਬ ਰਿਕਵਰੀ ਤਾਂ ਹੌਲੀ ਹੌਲੀ ਹੋ ਰਹੀ ਸੀ, ਪਰ ਦੋ ਤਿੰਨ ਦਿਨ ਤੋਂ ਬੜੇ ਸੋਹਣਾ ਮਾਹੌਲ ਬਣ ਗਿਆ ਉਹਦੇ ਨਾਲ, ਰਿਕਵਰੀ ਬੜੀ ਫਾਸਟ ਹੋ ਗਈ ਆ, ਮਨ ਨੂੰ ਤਸੱਲੀ ਜੀ ਹੋ ਜਾਂਦੀ, ਜਦੋਂ ਦਿਲ ਖੁਸ਼ ਹੋਵੇ ਨਾ ਫਿਰ ਸਾਰਾ ਕੁਝ ਸਹੀ ਹੋ ਜਾਂਦਾ। ਤੇ ਕੱਲ ਵੀ ਤੁਹਾਨੂੰ ਅਸੀਂ ਬਹੁਤ ਮਿਸ ਕੀਤਾ, ਸਾਡੇ ਸਰੋਤਿਆਂ ਨੇ ਕਈਆਂ ਨੇ ਫੋਨ ਕੀਤੇ, ਕਹਿੰਦੇ ਵੀ ਮਿੰਟੂ ਬਰਾੜ ਜੀ ਨੂੰ ਬੇਸ਼ੱਕ 10 ਮਿੰਟ ਲੈ ਕੇ ਆਇਓ ਪ੍ਰੋਗਰਾਮ ਚ, ਜ਼ਰੂਰ ਲੈ ਕੇ ਆਓ, ਅੱਜ ਤਾਂ ਬਣਦਾ। ਮੈਂ ਕਿਹਾ ਨਹੀਂ ਅੱਜ ਬਣਦਾ ਨਹੀਂ ਹੈਗਾ, ਤੁਸੀਂ ਥੋੜਾ ਜਿਹਾ ਤਸੱਲੀ ਕਰੋ ਤੇ ਆਪਾਂ ਕੱਲ ਨੂੰ ਜ਼ਰੂਰ ਲੈ ਕੇ ਆਵਾਂਗੇ। ਸੋ ਮਿੰਟੂ ਜੀ, ਇੱਕ ਤਾਂ ਆਪਾਂ ਹੋਰ ਮਤਲਬ ਇਸ ਮੁੱਦੇ ਤੇ ਬਹੁਤ ਗੱਲਾਂ ਕਰਨੀਆਂ, ਤੇ ਪਹਿਲਾਂ ਇਹ ਦੱਸੋ ਵੀ ਤੁਹਾਡਾ ਇਲਾਕਾ ਤੰਦਰੁਸਤ ਹੈ, ਵਧੀਆ, ਖੇਤਾਂ ਦੇ ਵਿੱਚ ਜਾਂ ਐਡਲੇਡ ਹੋ, ਕਿੱਥੇ ਹੋ ਤੁਸੀਂ?
ਬਿਲਕੁਲ ਜੀ, ਫਿਲਹਾਲ ਰਿਵਰਲੈਂਡ ਦੇ ਵਿਚ ਆ ਤੇ ਬਹੁਤ ਵਧੀਆ ਰੌਣਕ ਲੱਗੀ ਹੋਈ ਆ। ਦਿਨ ਧੁੱਪ ਵਾਲਾ ਚੜਿਆ ਸੀ ਪਰ ਹੁਣ ਭਾਰੀ ਬੱਦਲਵਾਈ ਇੱਕ ਪਾਸੇ ਦਿਖ ਰਹੀ ਆ ਤੇ ਹਵਾ ਵੀ ਵਗਣੀ ਸ਼ੁਰੂ ਹੋ ਗਈ ਆ। ਸੁਬਹਾ ਸੁਬਹਾ ਤਾਂ ਲੱਗਦਾ ਸੀ ਬੜਾ ਟਿਕਿਆ ਮੌਸਮ ਆ ਪਰ ਹੁਣ ਤੇਜ਼ ਹਵਾ ਚੱਲ ਪਈ ਆ ਤੇ ਕੁੱਲ ਮਿਲਾ ਕੇ ਹਲੇ ਵੀ ਧੁੱਪ ਆ ਜਿਹੜੀ ਉਹ ਬੜੀ ਵਧੀਆ ਜਿਹੜੀ ਧੁੱਪ ਕਹਿ ਸਕਦੇ ਹੋ ਨਿਕਲੀ ਹੋਈ ਆ। ਥੋੜੀ ਥੋੜੀ ਕੱਲ ਦਿਨ ਤੋਂ ਮਹਿਸੂਸ ਹੋ ਰਿਹਾ ਵੀ ਗਰਮੀ ਦੀ ਆਮਦ ਕਿਤੇ ਨਾ ਕਿਤੇ ਕੱਲ ਝਲਕੀ ਆ ਦਿਨ ਦੇ ਵਿਚ
ਜੀ,
ਤੇ ਉਮੀਦ ਆ ਜੀ ਹੁਣ ਥੋੜੇ ਦਿਨਾਂ ਚ ਬਸ ਗਰਮੀ ਸ਼ੁਰੂ ਹੋ ਜਾਣੀ ਆ
ਜੀ। ਇਸ ਤੋਂ ਪਹਿਲਾਂ ਅਸੀਂ ਅੱਗੇ ਚਲੀਏ ਆਪਣੇ ਸਰੋਤਿਆਂ ਨੂੰ ਵੀ ਨਾਲ ਲੈ ਤੁਰਨਾ ਆਪਾਂ, ਜਗਵੀਰ ਸਿੰਘ ਸੇਖੋਂ ਜਿਹੜੇ ਤੁਰੇ ਹੋਏ ਨੇ ਕੇਨਸ ਤੋਂ ਮੈਲਬਰਨ ਵੱਲ ਨੂੰ, ਮੈਨੂੰ ਲੱਗਦਾ ਉਹ ਰਾਹ ਦੇ ਵਿਚ ਕਿਤੇ ਰੈਸਟ ਕਰ ਰਹੇ ਨੇ ਸੀ, ਉਹਨਾਂ ਦੀ ਫੋਟੋ ਤੜਕੇ ਦੇਖੀ ਸੀ ਮੈਂ, 4 ਵਜੇ ਉਹਨਾਂ ਨੇ ਪਾਈ ਸੀ। ਤੇ ਹੁਣ ਤੁਸੀਂ ਪੁੱਛੋ ਵੀ ਤੂੰ 4 ਵਜੇ ਕੀ ਕਰ ਰਿਹਾ ਸੀ ਫੇਸਬੁੱਕ ਤੇ ਮਿੰਟੂ ਜੀ?
ਕਹਿੰਦਾ ਤੁਹਾਡੀ ਮਾਂ, ਕਹਿੰਦਾ ਗੱਲ ਗੁਬਾਰਿਆਂ ਚ ਦੇਖੀ ਸੀ, ਕਹਿੰਦਾ ਕਿਹਨੇ? ਕਹਿੰਦਾ ਮੇਰੀ ਮਾਂ ਨੇ।
ਹੁਣ ਗੱਲ ਇਹ ਆ ਕਿ ਦੇਖੋ ਜੀ, ਫੇਸਬੁੱਕ ਦਾ ਵੀ ਪ੍ਰਕਾਸ਼ ਕਰਨਾ ਪੈਂਦਾ ਤੜਕੇ ਉੱਠ ਕੇ, ਹੈਨਾ, ਤੇ ਇਸ ਕਰਕੇ ਹਾਂਜੀ। ਉਧਰ ਜਗਵੀਰ ਸਿੰਘ ਹੁਣੀ ਤਿਆਰ ਹੋ ਰਹੇ ਸੀ ਤੁਰਨ ਨੂੰ, ਤੇ ਇਧਰੋਂ ਮੈਂ ਵੀ ਪ੍ਰਕਾਸ਼ ਕਰ ਲਿਆ ਸੀ। ਤੇ ਸਤਿ ਸ੍ਰੀ ਅਕਾਲ, ਬੁਲਾਈ ਆ ਜੀ, ਸੋਹਣਾ ਪ੍ਰੋਗਰਾਮ ਚੱਲ ਰਿਹਾ, ਦੇਖੋ ਤੁਸੀਂ ਸੇਫ ਡਰਾਈਵਿੰਗ ਕਰਿਓ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਆਪਣੀ ਫੈਮਿਲੀ ਚ ਹੀ ਦੇਖਿਆ ਜੋ ਪੱਕੇ ਨਿਤਨੇਮ ਕਰਦੇ ਨੇ ਫਿਰ ਵੀ ਉਹ ਬਾਬਿਆਂ ਦੇ ਪਿੱਛੇ ਫਿਰਦੇ ਨੇ। ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ, ਜੋ ਮਨ ਸੀ ਸ਼ੇਅਰ ਕਰਤਾ ਜੀ। ਤੇ ਬਿਲਕੁਲ ਗੱਲ ਸਹੀ ਹੈ ਜੀ ਤੁਹਾਡੀ, ਆਪਾਂ ਇਹੀ ਗੱਲ ਕੀਤੀ ਆ। ਆਪਾਂ ਸਾਰਾ ਅਨਾਲਿਸਿਸ ਕਰਾਂਗੇ ਸ਼ੁਰੂ ਤੋਂ, ਚਿੰਤਨ ਹੌਲੀ ਹੌਲੀ ਕਰਾਂਗੇ ਕਿ ਇਹ ਅਸਲ ਦੇ ਵਿਚ ਅਸੀਂ ਚਾਹੁੰਦੇ ਕੀ ਆ, ਅਸਲ ਚ ਸਾਡੀ ਇੱਛਾ ਕੀ ਹੈ। ਜੋ ਸਾਡੀ ਇੱਛਾ ਹੁੰਦੀ ਹੈ ਨਾ, ਉਹ ਮੂਹਰੇ ਉਹੋ ਜਿਹਾ ਰੂਪ ਧਾਰ ਹੋ ਜਾਂਦਾ ਹੈ ਤੇ ਸਾਨੂੰ ਉਦਾਂ ਦੇ ਬੰਦੇ ਦਿਸਣ ਲੱਗ ਜਾਂਦੇ ਨੇ। ਤੇ ਸਾਡੀਆਂ ਇੱਛਾਵਾਂ ਹੀ ਇਹਨਾਂ ਬਾਬਿਆਂ ਨੂੰ ਜਨਮ ਦਿੰਦੀਆਂ ਨੇ। ਸੋ ਉਸ ਤੋਂ ਬਾਅਦ ਟੈਲੀਗ੍ਰਾਮ ਰਾਹੀਂ ਸਾਡੇ ਨਾਲ ਗੌਰਵ ਸ਼ਰਮਾ ਹੁਣੀ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਭਾਜੀ ਕਮਰ ਗਰੇਵਾਲ ਨੂੰ 2 ਲੱਖ ਦੀ ਪੂਰੀ ਪੇਮੈਂਟ ਮਿਲ ਗਈ ਸੀ, ਕਿਤੇ ਕੁਝ ਬਕਾਇਆ ਤਾਂ ਨਹੀਂ ਸੀ। ਬਾਕੀ ਮਿੰਟੂ ਭਾਜੀ ਉਦਾਸ ਨਾ ਹੋ, ਇਸ ਦੁੱਖ ਦੀ ਘੜੀ ਵਿਚ ਤੁਹਾਡੇ ਨਾਲ ਹੈ। ਦੇਖੋ ਇਹਨਾਂ ਦੀ ਕਿਹੜੀ ਕੋਈ ਪੇਮੈਂਟ ਮਰੀ ਆ। ਹੁਣ ਦੇਖੋ ਇੱਕ ਨਾ ਫੇਸਬੁੱਕ ਤੇ ਆਉਂਦਾ ਕਹਿੰਦੇ ਹੁਣ ਕਮਰ ਗਰੇਵਾਲ ਨੂੰ ਜਸਟੀਫਾਈ ਕਰਨ ਵਾਲੇ ਬੰਦੇ ਨਾ ਪਤਾ ਕੀ ਕਰ ਰਹੇ ਨੇ, ਉਹ ਤਾਂ ਜੀ ਕਮਰ ਗਰੇਵਾਲ ਗਿਆ ਉੱਥੇ ਵਾਹਿਗੁਰੂ ਵਾਹਿਗੁਰੂ ਜਪਾਇਆ, ਦੇਖ ਲਾ ਉਹਦੇ ਲਈ ਬਹੁਤ ਮਤਲਬ ਮਾੜਾ ਨਿਕਲਿਆ, ਉਹਦੇ ਕਦਮ ਉੱਥੇ ਪੈਣੇ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੇ ਉਹ ਕਮਰ ਗਰੇਵਾਲ ਦੀ ਸਿਫਤ ਕਰ ਰਹੇ ਜਾਂ ਕਮਰ ਗਰੇਵਾਲ ਦੀ ਪੱਟੀ ਬੋਝ ਰਹੇ ਨੇ, ਹੈਨਾ। ਆਈ ਰੀਅਲੀ ਡੋਂਟ ਨੋ, ਇਹਦਾ ਮਤਲਬ ਇਹ ਵੀ ਤੁਸੀਂ ਨਾ ਕਿਤੇ ਕਮਰ ਗਰੇਵਾਲ ਸੱਦ ਲਿਓ, ਕਿਤੇ ਤੁਹਾਡਾ ਨਾ ਭਾਂਡਾ ਫੁੱਟ ਜਵੇ, ਹੈਨਾ। ਤੇ
ਦੇਖੋ ਸਿੱਧੂ ਸਾਹਿਬ, ਅੱਜ ਮਸਲਾ ਇਹ ਬਹੁਤ ਅਹਿਮ ਆ, ਗੰਭੀਰ ਵੀ ਆ, ਭਾਵੇਂ ਸਾਨੂੰ ਇਹ ਮਜ਼ਾਕ ਦਾ ਪਾਤਰ ਵੀ ਆ, ਪਰ ਨਾਲ ਨਾਲ ਜਾਨਾਂ ਵੀ ਗਈਆਂ, ਉਹ ਵੀ ਸੋਚਣ ਵਾਲੀ ਗੱਲ ਆ, ਸਾਰਾ ਕੁਛ ਹੈ। ਪਰ ਮੈਂ ਨਾ ਉਦੋਂ ਪਹਿਲਾਂ ਤੁਸੀਂ ਇੱਛਾ ਸ਼ਕਤੀ ਦੀ ਗੱਲ ਕੀਤੀ ਆ, ਪਹਿਲਾਂ ਦੇਖੋ ਆਪਾਂ ਮਸਲੇ ਤਾਂ ਰੋਜ਼ ਹੀ ਉੱਠਦੇ, ਇੱਛਾ ਸ਼ਕਤੀ ਮੂਹਰੇ ਕੀ ਨਹੀਂ ਹੋ ਸਕਦਾ, ਉਹ ਮੈਂ ਕੱਲ ਹੀ ਆਪਦੀ ਇੱਕ ਐਗਜ਼ਾਮਪਲ ਜ਼ਰੂਰ ਤੁਹਾਨੂੰ ਦੱਸੂਗਾ ਵੀ ਬੰਦਾ ਕੀ ਕਰ ਸਕਦਾ ਇੱਛਾ ਸ਼ਕਤੀ ਨਾਲ। ਤਾਂ ਪਰ ਮੈਨੂੰ ਮਾੜਾ ਜਿਹਾ ਦੱਸਿਓ ਵੀ ਪਹਿਲਾਂ ਨਾ ਤੁਹਾਨੂੰ ਸ਼ਾਇਦ ਪਤਾ ਹੋਵੇ, ਫਿਰ ਵੀ ਪੁਰਾਣੇ ਆਏ ਹੋ ਅੰਗਰੇਜ਼ੀ ਚ ਮਾਹਰ ਹੋ, ਬਾਟੀ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ?
ਬਾਟੀ ਨੂੰ, ਬਾਟੀ ਨੂੰ ਕੋਈ ਲੈਂਗੁਏਜ, ਉਹਨੂੰ ਤਾਂ ਬਾਊਲ ਕਹਿੰਦੇ ਜਾਂ ਪਲੇਟ ਕਹਿੰਦੇ ਆ, ਬਾਊਲ ਕਹਿੰਦੇ ਆ। ਪਰ ਬੋਲ ਤਾਂ
ਬਾਟੀ ਨਾਲ ਹੀ,
ਨਹੀਂ
ਬੋਲ ਕਹਿਣ ਨਾਲ ਉਹਦੀ ਅਹਿਮੀਅਤ ਜੀ ਖਤਮ ਹੋ ਜਾਂਦੀ ਹੈ।
ਨਹੀਂ ਨਹੀਂ ਅਹਿਮੀਅਤ ਨਹੀਂ, ਬੋਲ ਤਾਂ ਫਿਰ ਇੱਥੇ ਤਾਂ ਦੂਜੇ ਨੂੰ ਕਹਿੰਦੇ ਨਾ, ਚਾਈਨਾ ਦਾ ਵੀ ਹੋ ਸਕਦਾ ਆ ਜਾਂ ਦੂਜੇ ਦਾ ਵੀ ਹੋ ਸਕਦਾ, ਪੱਥਰ ਦਾ ਵੀ ਹੋ ਸਕਦਾ, ਸਟੀਲ ਦਾ ਵੀ ਹੋ ਸਕਦਾ ਉਹ ਤਾਂ। ਪਰ ਜਿਹੜੀ ਜਦੋਂ ਅਸੀਂ ਬਾਟੀ ਕਹਿੰਦੇ ਆ ਨਾ, ਇੱਕ ਹੁੰਦੀ ਹੈ ਕੌਲੀ, ਇੱਕ ਹੁੰਦੀ ਹੈ ਬਾਟੀ। ਬਾਟੀ ਦਾ ਮਤਲਬ ਇਹ ਹੈ ਬਾਟੀ ਉਹਦੀ ਕੋਈ ਰਿਪਲੇਸਮੈਂਟ ਹੈ ਨਹੀਂ, ਮਤਲਬ ਉਹ ਤਾਂ ਪਤਾ ਹੀ ਹੈ ਵੀ ਬਾਟੀ ਕਾਹਦੀ ਹੋਣੀ ਹੈ ਨਾ।
ਜੀ ਜੀ ਜੀ, ਉਹ ਨਾ ਅਸਲ ਚ ਗੱਲ ਕੀ ਹੋਈ, ਤੁਸੀਂ ਇੱਛਾ ਸ਼ਕਤੀ ਦੀ ਗੱਲ ਕੀਤੀ ਆ ਤੇ ਉਹ ਮੈਂ ਤੁਹਾਨੂੰ ਆਫ ਏਅਰ ਤਾਂ ਦੱਸ ਰਿਹਾ ਸੀ, ਪਰ ਮੈਨੂੰ ਲੱਗਦਾ ਵੀ ਕਈ ਵਾਰੀ ਕੋਈ ਇਹ ਜਿਹੀਆਂ ਗੱਲਾਂ ਸਰੋਤਿਆਂ ਨਾਲ ਵੀ ਜੇ ਸਾਂਝੀਆਂ ਹੋ ਜਾਣ ਇੱਕ ਤਾਂ ਚਲੋ ਸਰੇ ਕਿਸੇ ਦੇ ਮੂੰਹ ਤੇ ਤਾਂ ਰੌਣਕ ਆਊਗੀ, ਹਾਸੀ ਆਊਗੀ,
ਜਦੋਂ ਮੇਰੇ ਆ ਗਈ ਜਦੋਂ ਮੇਰੇ ਮੈਨੂੰ ਹਾਸਾ ਆ ਗਿਆ ਓਫ ਏਅਰ, ਤਾਂ ਫੇਰ ਓਬੀਅਸਲੀ ਸਾਡੇ ਸਰੋਤੇ ਵੀ ਚਾਹੁੰਦੇ ਹੋਣਗੇ, ਉਹਨਾਂ ਨੂੰ ਵੀ ਪਤਾ ਲੱਗੇ ਕਿਹੜੀ ਗੱਲ ਸੀ।
ਦੂਜਾ ਇਹ ਆ ਵੀ ਮੇਰਾ ਮੰਨਣਾ ਵੀ ਇੱਛਾ ਸ਼ਕਤੀ ਦਾ ਵੀ ਫਿਰ ਪ੍ਰਗਟਾਵਾ ਹੋ ਜਾਂਦਾ, ਤੇ ਜਿਹੜੇ ਬੰਦੇ ਛੇਤੀ ਗਿਵ ਅਪ ਕਰਕੇ ਭੱਜ ਜਾਂਦੇ ਉਹਨਾਂ ਲਈ ਵੀ ਇੱਕ ਮੈਨੂੰ ਲੱਗਦਾ ਉਹਨਾਂ ਨੂੰ ਮੋਟੀਵੇਸ਼ਨਲ ਗੱਲ ਹੋਊਗੀ। ਮੈਂ ਜਿਵੇਂ ਕਿ ਹੁਣ ਤੁਹਾਨੂੰ ਪਤਾ ਰਿਵਰਲੈਂਡ, ਚਲੋ ਜਦੋਂ ਜਹਿਦ ਦੇ ਪੀੜ ਚ ਜਿੱਥੇ ਕਿਤੇ ਉੱਥੇ ਮਾੜਾ ਮੋਟਾ ਰਹਿਣ ਨੂੰ ਕੁਟੀਆ ਬਣਾਈ ਜਾਂਦੇ ਆ, ਉੱਥੇ ਸਾਰੀ ਬਲੋਕ ਦੀ ਸਾਂਭ ਸੰਭਾਲ ਕਰ ਰਹੇ
ਕੁਟੀਆ ਹੁਣ ਜੇ ਤਾਂ ਕੱਲੇ ਹੋਵੇ, ਤੁਸੀਂ ਹੁਣ ਡੇਰੇ ਤੋਂ ਕੁਟੀਆ ਤੇ ਆ ਗਏ। ਮੈਨੂੰ ਲੱਗਦਾ ਹੁਣ ਤੁਸੀਂ ਰਾਮਦੇਵ ਨੂੰ ਅੰਦਰ ਕਰਾਉਂਗੇ ਆ ਕੇ ਸ਼ਬਦ ਵਰਤ ਵਰਤ
ਕੇ। ਚਲੋ ਜੀ, ਉਸ ਦੌਰਾਨ ਨਾ ਇੱਥੇ ਨਿੱਕੇ ਨਿੱਕੇ ਕੰਮ ਸੀ, ਤੇ ਕੋਸ਼ਿਸ਼ ਇਹ ਹੁੰਦੀ ਹੈ ਵੀ ਜਦੋਂ ਬੰਦਾ ਖਰਚਾ ਕਰ ਬਹਿੰਦਾ ਤੇ ਉਦੋਂ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਪੈਸੇ ਵੀ ਬਚਾ ਲੈਣ ਲੈ ਜਾਣ ਕਿਤੋਂ ਨਾ ਕਿਤੋਂ, ਕਿਉਂਕਿ ਤੁਹਾਨੂੰ ਪਤਾ ਵੀ ਪੈਸੇ ਨਾਲ ਤਾਂ ਕੋਈ ਕੰਮ ਹੀ ਕਰਾ ਲਓ, ਔਖਾ ਤਾਂ ਬਿਨਾਂ ਪੈਸੇ ਤੋਂ ਕਰਨਾ ਹੁੰਦਾ। ਚਲੋ ਜੀ, ਇਸ ਦੌਰਾਨ ਨਾ ਮੈਨੂੰ ਮੈਂ ਦੇਖਿਆ ਮੇਰਾ ਪਾਣੀ ਦਾ ਸਿਸਟਮ ਸੀ ਉਹ ਬੜੇ ਵੱਡੇ ਇੱਕ ਪਲੇਟਫਾਰਮ ਤੇ, ਕੋਈ 2.5x2 ਮੀਟਰ ਦਾ ਇੱਕ ਪਲੇਟਫਾਰਮ ਬਣਿਆ ਹੋਇਆ ਸੀ, ਉਹਦੇ ਤੇ ਪਾਣੀ ਦਾ ਟੈਂਕ ਸੀ, ਪਰ ਉਹ ਬਹੁਤ ਜਾ ਕੇ ਗਲਤ ਥਾਂ ਦੇ ਉੱਤੇ ਸੀ। ਮੇਰੇ ਕੋਲ ਇੱਕੋ ਆਪਸ਼ਨ ਸੀ ਵੀ ਉਹਨੂੰ ਤੋੜ ਕੇ ਤੇ ਸਾਰਾ ਨਵੇਂ ਸਿਰੋਂ ਬਣਾਵਾਂ, ਤਾਂ ਉਹ ਮਿਨੀਮਮ $4,000-5,000 ਦਾ ਖਰਚਾ ਸੀ। ਮੈਂ 2-4 ਸੱਜਣਾ ਮਿੱਤਰਾਂ ਨੂੰ ਇੱਥੇ ਆਏ, ਉਹਨਾਂ ਤੋਂ ਰਾਏ ਲਈ ਵੀ ਇਹਦਾ ਕੀ ਹੱਲ ਕੀਤਾ ਜਾਵੇ, ਵੀ ਮੈਂ ਇਹਨੂੰ ਉੱਥੇ ਸ਼ਿਫਟ ਕਰਨਾ ਚਾਹੁੰਦਾ, ਤੇ ਸਾਰਿਆਂ ਨੇ ਸਿਰ ਹਿਲਾਤਾ ਜੀ, ਕਹਿੰਦੇ ਯਾਰ ਤੂੰ ਤਾਂ ਦੁਰਲਭ ਗੱਲਾਂ ਕਰਦਾ, ਇਹ ਕਿਵੇਂ ਹਿੱਲ ਜੂਗਾ, ਇਹਦਾ ਤਾਂ ਬਹੁਤ ਜ਼ਿਆਦਾ ਵੱਡਾ ਕੰਮ ਆ, ਪ੍ਰੋਜੈਕਟ ਆ ਜੇ ਬੋ, ਇਹਨੂੰ ਮੈਂ ਕਿਹਾ ਵੀ 2 ਟਰੈਕਟਰ ਹੋਣ, ਆਪਾਂ ਫੋਕ ਲਿਫਟ ਪਾ ਲਈਏ, ਐਂ ਕਰ ਲਈਏ, ਬੋ ਕਰ ਲਈਏ, ਬਹੁਤ ਕਿਹਾ ਜੀ, ਪਰ ਕਿਸੇ ਨੇ ਮੈਨੂੰ ਹੌਸਲਾ ਨਾ ਦਿੱਤਾ। ਚਲੋ ਜੀ, ਇਸ ਦੌਰਾਨ ਕਈ ਵਾਰੀ ਸ਼ੇਖੀ ਨੀ ਵੱਜ ਜਾਂਦੀ ਹੁੰਦੀ, ਤੇ ਮੈਂ ਕਿਸੇ ਸੱਜਣ ਕੋਲ ਸ਼ੇਖੀ ਮਾਰ ਬੈਠਾ, ਮੈਂ ਕਿਹਾ ਯਾਰ ਫੇਰ ਇਹ ਤਾਂ ਹੁਣ ਚੈਲੇਂਜ ਦੀ ਘੜੀ ਆ, ਤੇ ਚੈਲੇਂਜ ਤਾਂ ਵੱਡੇ ਤੋਂ ਵੱਡੇ ਆਪਾਂ ਕਬੂਲ ਕਰਿਆ ਤੇ ਇਹ ਵੀ ਕਰਾਂਗੇ, ਤੇ ਉਹ ਕਹਿੰਦੇ ਚੱਲ ਠੀਕ ਆ ਭਾਜੀ, ਕੋਈ ਨੀ, ਅਗਲੇ ਹਫ਼ਤੇ ਦਿੱਤਾ ਤੁਹਾਨੂੰ, ਇੱਕ ਹਫ਼ਤਾ ਦੇਖਦੇ ਆ ਤੁਸੀਂ ਕੀ ਕਰਦੇ ਹੋ। ਮੈਂ ਕਿਹਾ ਹਫ਼ਤਾ ਨੀ, ਦਿਨ ਦੋ ਹੀ ਦਿਓ, 2 ਦਿਨਾਂ ਚ ਹੀ ਕਰ ਦੂੰਗਾ। ਚਲੋ ਜੀ, ਕੱਲ ਮੈਂ ਬਹੁਤ ਜਦੋ ਜਹਿਦ ਕੀਤੀ ਤੇ ਮੈਂ ਕੋਈ ਇਹੋ ਜਿਹਾ ਸਿਸਟਮ ਤਿਆਰ ਕਰ ਲਿਆ ਵੀ ਮੈਨੂੰ ਟਰੈਕਟਰ ਤੇ 40 ਵਾਰੀ ਚੜਨਾ ਪਿਆ, ਅੱਧੇ ਘੰਟੇ ਤੇ 40 ਵਾਰੀ ਉਤਰਨਾ ਪਿਆ ਕੱਲਾ ਜਾਣਾ ਹੋਣ ਕਰਕੇ। ਜੇ ਤਾਂ ਕੋਈ ਚੱਲ ਬੰਦਾ ਹੋਰ ਹੁੰਦਾ ਤਾਂ ਮੈਂ ਉੱਤੇ ਬੈਠਾ ਰਹਿੰਦਾ, ਸਾਨੂੰ ਹਦਾਇਤਾਂ ਕਰੀ ਜਾਂਦਾ ਵੀ ਆਹ ਕਰਦੇ ਉਹ ਕਰਦੇ, ਪਰ ਮੈਂ ਉਹਨੂੰ ਜੀ ਕਿਵੇਂ ਨਾ ਕਿਵੇਂ ਏਡੇ ਵੱਡੇ ਪਲੇਟਫਾਰਮ ਨੂੰ ਲਿਜਾ ਕੇ ਉਹਦੇ ਟਿਕਾਣੇ ਤੇ ਲਾਤਾ, ਟਿਕਾਣੇ ਤੇ ਲਾ ਕੇ ਨਾ ਮੈਨੂੰ ਐ ਮਹਿਸੂਸ ਹੋਇਆ ਜਿਵੇਂ ਮੈਂ ਫਾਰਮੂਲਾ ਰੇਸ ਜਿੱਤ ਲਈ ਹੁੰਦੀ ਹੈ, ਤੇ ਜੀ ਕਰੇ ਮੈਂ ਪੀਂਦਾ ਪੂੰਦਾ ਤਾਂ ਨਹੀਂ ਵੀ ਚੈਂਪੀਅਨ ਜੀ ਹੋਵੇ, ਤੇ ਚੇ ਥਾਂ ਤੇ ਖੜ ਕੇ ਹਿਲਾ ਕੇ ਉਰ ਕਰਾਂ, ਪਰ ਨਾ ਤਾਂ ਕੋਈ ਸੁਣਨ ਵਾਲਾ ਸੀ ਨਾ ਕੋਈ ਦੇਖਣ ਵਾਲਾ ਸੀ। ਚਲੋ ਜੀ, ਇੰਨੇ ਨੂੰ ਨਾ ਉਹ ਮੈਂ ਜਿਹੜਾ ਸ਼ੈੱਡ ਪਾਉਣਾ ਸੀ ਤੇ ਸ਼ੈੱਡ ਵਾਲਾ ਥਾਂ ਪਲੇਟਫਾਰਮ ਉਹ ਕੰਕਰੀਟ ਦਾ ਬਣਿਆ ਹੋਇਆ ਤੇ ਗਾਂ ਥੱਲੇ ਵੀ ਇੱਥੇ ਦੂਜੇ ਪੱਥਰ ਜੇ ਆ, ਤੇ ਸ਼ੈੱਡ ਪਾਉਣ ਵਾਲਾ ਜਿਹੜਾ ਵੀ ਆਇਆ ਕਰੇ ਸਿਰ ਮਾਰ ਕੇ ਭਾਜਿਆ ਕਰੇ, ਆਖਿਆ ਕਰੇ ਵੀ ਨਾ ਹੋਰ ਤਾਂ ਸਾਰੀਆਂ ਗੱਲਾਂ ਠੀਕ ਆ, ਨਵੇਂ ਸਿਰੇ ਤੇ ਤੇਰੀ ਸ਼ੈੱਡ ਪਾ ਦਿੰਦੇ ਆ, ਇੱਥੇ ਨੀ ਪੈਂਦਾ ਗਾ, ਇੱਥੇ ਤਾਂ ਪਹਿਲਾਂ ਕੰਕਰੀਟ ਤੋੜੋ, ਫਿਰ ਥੱਲੇ ਪੱਥਰ ਆ, ਪਤਾ ਨੀ ਕੀ ਕੁਛ ਆ, ਤੇ ਨੀ ਇਹ ਨੀ ਪੈਂਦਾ ਪੂੰਦਾ। ਮੈਂ ਉਹਨਾਂ ਨੂੰ ਆਖਿਆ ਵੀ ਦੇਖੋ ਵੀ ਸ਼ੈੱਡ ਤਾਂ ਪਊਗਾ ਇੱਥੇ, ਇੱਥੇ ਹੀ ਪਾਵਾਂਗੇ, ਤੇ ਜਿਹੜਾ ਤੁਹਾਨੂੰ ਔਖਾ ਲੱਗਦਾ ਕੰਮ ਉਹ ਮੈਨੂੰ ਦੇ ਦਿਓ, ਮੈਂ ਕਰ ਦਿੰਦਾ। ਉਹ ਆਦੇ ਵੀ ਤੂੰ ਆ ਟੋਏ ਪੱਟ ਦੇਗਾ ਇੱਥੇ ਆ ਇਹਨਾਂ ਦੇ ਟੋਏ, ਮੈਂ ਕਿਹਾ ਹਾਂ ਮੈਂ ਪੱਟ ਦੂੰਗਾ, ਤੂੰ ਨਿਸ਼ਾਨ ਦੇ ਦਿਓ, ਮੈਂ ਟੋਏ ਮੈਂ ਪੱਟ ਦੂੰ
ਫੁਟਿੰਗ ਵਾਸਤੇ।
ਹਾਂ ਹਾਂ ਜਿਹੜੀ ਤੂੰ ਫੁਟਿੰਗ ਵਾਸਤੇ 12 ਟੋਏ ਸੀ ਜੀ, ਤੇ ਮੈਨੂੰ ਉਹ ਬੰਦਾ ਬੋਲਦਾ ਮੂਹਰੋਂ ਕਹਿੰਦਾ ਤੇਰੇ ਕੋਲੇ ਔਗਰ ਹੈਗੀ, ਤੇਰੇ ਕੋਲੇ ਟੂਲ ਹੈਗੇ, ਤੇਰੇ ਕੋਲ ਕਟਰ ਹੈਗੇ, ਤੇਰੇ ਕੋਲੇ ਗ੍ਰੈਂਡਰ ਹੈਗੇ। ਮੈਂ ਕਿਹਾ ਨਾ, ਮੈਂ ਕਿਹਾ ਅਸਲ ਚ ਮੈਂ ਇੱਕ ਟੂਲ ਲੱਭਦਾ ਫਿਰਦਾ, ਜੇ ਉਹ ਮੈਨੂੰ ਮਿਲ ਗਿਆ ਤਾਂ ਮੈਨੂੰ ਮੈਂ ਅੱਜ ਲੱਭਦਾ, ਜੇ ਤਾਂ ਮੈਨੂੰ ਮਿਲ ਗਿਆ ਫਿਰ ਤਾਂ ਮੈਂ ਟੋਆ ਪੱਟ ਦੂੰਗਾ, ਤੇ ਜੇ ਨਾ ਮਿਲਿਆ ਤਾਂ ਉਹ ਕਹਿੰਦਾ ਉਹ ਇਹੋ ਜਿਹਾ ਕਿੱਥੋਂ। ਮੈਂ ਕਿਹਾ ਵੀ ਇੰਡੀਆ ਚ ਤਾਂ ਆਮ ਹੀ ਮਿਲ ਜਾਂਦਾ, ਹੈ ਵੀ 10 ਰੁਪਈਆਂ ਦਾ ਹੀ ਸੀ, ਤੇ ਪਰ ਹੁਣ ਇੱਥੇ ਦੇਖੋ ਇੱਥੇ ਲੱਭਣਾ ਪੈਣਾ, ਜੇ ਲੱਭ ਗਿਆ ਤਾਂ ਮੈਂ ਗੱਲ ਕਰਦਾ, ਮੈਂ ਪੰਜਾਬੀਆਂ ਦੇ ਪੁਰਾਣੇ ਘਰਾਂ ਚ ਜਾ ਕੇ ਲੱਭ ਕੇ ਲਿਆਉਂਗਾ, ਤੇ ਉਹਦਾ ਜਿਹੜਾ ਮੈਨੂੰ ਨਾ ਹੀ ਦੱਸਦੇ ਗੋਰਾ, ਮੈਨੂੰ ਉਹਦਾ ਵੀ ਤਾਂ ਨਾਂ ਤਾਂ ਦੱਸਦੇ, ਇਹ ਜੇ ਟੂਲ ਦਾ ਨਾਂ ਕੀ ਸਾੜਾ ਸੀ ਤਾਂ ਸਾਰੀ ਉਮਰ ਹੋ ਗਈ ਸ਼ੈੱਡ ਪਾਉਂਦੇ ਨੂੰ, ਤੇ 10 ਰੁਪਈਆਂ ਦੇ ਟੂਲ ਨਾਲ ਟੋਏ ਤੇ ਕੰਕਰੀਟਾਂ ਭੰਨਣ ਤੇ ਆ ਕੀ ਕਰੇਗਾ ਤੂੰ। ਮੈਂ ਕਿਹਾ ਜੀ ਉਸ ਟੂਲ ਦਾ ਨਾਂ ਹੈਗਾ ਜੀ ਬਾਟੀ, ਅੰਗਰੇਜ਼ੀ ਤਾਂ ਮੈਨੂੰ ਆਉਂਦੀ ਨੀ ਸੀ ਬਾਟੀ ਦੀ, ਮੈਂ ਕਿਹਾ ਉਹਦਾ ਨਾਂ ਹੈਗਾ ਬਾਟੀ, ਕਹਿੰਦਾ ਬਾਟੀ, ਮੈਂ ਕਿਹਾ ਹਾਂਜੀ ਹਾਂਜੀ, ਮੈਂ ਕਿਹਾ ਬਾਟੀ ਨਾਲ ਸਾਡੇ ਤਾਂ 40-40 ਫੁੱਟ ਲੋਕ ਰੈਟਰੇ ਨਾਲ ਪੱਟ ਦਿੰਦੇ ਟੋਏ, ਤੇ ਇਹ ਤਾਂ ਕੁਛ ਵੀ ਨੀ, ਸਾਰੇ ਪੱਟਣੇ ਗੋਡੇ ਗੋਡੇ ਟੋਏ ਆ, ਉਹਨੂੰ ਸਮਝ ਨਾ ਆਵੇ ਵੀ ਬਾਟੀ ਨਾਲ ਟੋਆ ਸਾਲਾ ਕਿਹੜੇ ਢੰਗ ਨਾਲ ਪੱਟਿਆ ਜਾਂਦਾ।
ਤੁਸੀਂ ਕਹਿੰਦੇ ਸੀਗਾ ਸਾਡੇ, ਤੁਸੀਂ ਇਹ ਵੀ ਕਹਿਣਾ ਸੀਗਾ ਸਾਡੇ ਸਿੱਧੂ ਬਰਾੜਾਂ ਦੇ ਕਹਿੰਦੇ ਮਿੱਟੀ ਪੱਟਣ ਜਾਂਦੇ ਬਾਟੀਆਂ ਲੈ ਕੇ ਜਟੇਰਿਆਂ ਤੇ।
ਸੋ ਕੱਲ ਮੈਨੂੰ ਉਹ ਬਾਟੀ ਮਿਲ ਗਈ ਜੀ, ਤੇ ਫਿਰ ਮੈਂ ਬਾਟੀ ਨਾਲ ਨਾ ਤੇ ਉਹ ਚਮਤਕਾਰ ਕਰ ਦਿਖਾਇਆ ਤੇ ਜਦੋਂ ਮੈਂ ਹੱਥ ਨੇ ਗੋਰੇ ਨੂੰ ਫੋਟੋਆਂ ਖਿੱਚ ਕੇ ਭੇਜੀਆਂ ਨਾ ਤੇ ਗੋਰੇ ਦਾ ਦੋ ਅੱਖਰਾਂ ਦਾ ਜਵਾਬ ਸੀ ਕਹਿੰਦਾ ਬਲੱਡੀ ਹੈਲ ਲਿਖ ਕੇ ਮੈਨੂੰ ਮੈਸੇਜ ਭੇਜੀ ਖੜਾ ਸੋ ਰਾਤ ਮੈਨੂੰ ਬੜੀ ਵਧੀਆ ਸਕੂਨ ਦੀ ਨੀਂਦ ਆਈ ਤੇ ਮੈਨੂੰ ਮਹਿਸੂਸ ਹੋਇਆ ਵੀ ਦੇਖੋ ਕਿੰਨੀ ਅਹਿਮੀਅਤ ਆ ਕਿਸੇ ਵੀ ਚੀਜ਼ ਦੀ ਬਾਟੀ ਦੀ ਅਹਿਮੀਅਤ ਕੱਲ ਮੈਨੂੰ ਮਹਿਸੂਸ ਹੋਈ ਇਸ ਵਿਦੇਸ਼ ਦੀ ਧਰਤੀ ਦੇ ਉੱਤੇ ਵੀ ਵਾਕਈ ਅਹਿਮੀਅਤ ਆ ਜੀ
ਚਲੋ ਦੇਖੋ ਗੱਲ ਇੱਛਾ ਸ਼ਕਤੀ ਦੀ ਆ ਕਿ ਜਿਹੋ ਜਿਹੀ ਇੱਛਾ ਧਾਰ ਲਓ ਨਾ ਫਿਰ ਉਹੋ ਜਿਹਾ ਕੰਮ ਹੋ ਜਾਂਦਾ ਹੈ ਹਨਾ ਸਵੇਰ ਦੀ ਇਹੀ ਗੱਲ ਚੱਲਦੀ ਹੈ ਕਿ ਆਪਾਂ ਜੇ ਤਾਂ ਆਪਾਂ ਸਾਦਗੀ ਵੱਲੋਂ ਜਾਣਾ ਆ ਫਿਰ ਤਾਂ ਸਾਡੀ ਇੱਛਾ ਹੋਣੀ ਚਾਹੀਦੀ ਹੈ ਫਿਰ ਤਾਂ ਆਪਾਂ ਜੇ ਸਾਦਗੀ ਵੱਲੋਂ ਜਾਣਾ ਨਾ ਫਿਰ ਆਪਾਂ ਜੁੜਾਂਗੇ ਗੁਰਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੇ ਅਸੀਂ ਜਾਣਾ ਗਲੈਮਰ ਵੱਲੋਂ ਸ਼ੋਸ਼ੇਪਣ ਵੱਲੋਂ ਫਿਰ ਇਹ ਬਾਬਿਆਂ ਦੇ ਡੇਰੇ ਜਿਹੜੇ ਆ ਦੈਟਸ ਐਗਜੈਕਟਲੀ ਵਟ ਦੇ ਆਰ ਪ੍ਰੋਵਾਈਡਿੰਗ ਜਿਹੜੀ ਤੁਹਾਡੀ ਇੱਛਾ ਨੂੰ ਪੂਰਾ ਸੰਪੂਰਨ ਕਰਦੇ ਨੇ ਉਹ ਜੋ ਹੁੰਦਾ ਉਹ ਏਦਾਂ ਹੀ ਹੁੰਦਾ ਖੈਰ ਆਪਾਂ ਨਾਲ ਸੁਨੇਹੇ ਵੀ ਲੈਣੇ ਆ ਉਨ੍ਹਾਂ ਨੂੰ ਵੀ ਜੋੜਨਾ ਸਾਰੇ ਸਰੋਤਿਆਂ ਨੂੰ ਭਿੰਦਰ ਕਿਸ਼ਨ ਭਰੀਆਂ ਚੀਮੀਆਂ ਦੀ ਫੋਟੋ ਭੇਜ ਰਹੇ ਨੇ ਕਹਿੰਦੇ ਹੁਣ ਚੀਮਾ ਪਿਤਾ ਜੀ ਬਣ ਗਿਆ ਤੇ ਲੱਕੀ ਗੱਡਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵਿਜੇ ਵੀਰ ਦੀ ਉਨ੍ਹਾਂ ਨੇ ਵੀ ਬਹੁਤ ਖੂਬਸੂਰਤ ਫੋਟੋ ਭੇਜਤੀ ਹੰਸ ਤਰ ਰਹੇ ਨੇ ਤੇ ਬਾਕੀ ਨਵੀਂ ਪੱਡਾ ਵੀ ਜੁੜ ਰਹੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਆ ਜੀ ਤੇ ਜੋਬ ਤੇ ਆ ਤੇ ਬਾਕੀ ਇਹ ਸਾਰੇ ਬਾਬੇ ਕਹਿੰਦੇ ਇਕੱਠੇ ਕਰ ਲੈਣੇ ਆ ਆਪਾਂ ਤੇ ਇਹਨਾਂ ਦਾ ਪੈਸਟ ਕੰਟਰੋਲ ਕਰਨਾ ਪੈਣਾ ਲੱਗਦਾ ਮੈਨੂੰ ਬਿਲਕੁਲ ਇਹ ਮੈਲਬਨ ਚ ਪੈਸਟ ਕੰਟਰੋਲ ਦਾ ਕੰਮ ਕਰਦੇ ਨੇ ਪੈਸਟ ਕੰਟਰੋਲ ਹੋ ਰਿਹਾ ਜੀ ਤੇ ਜਤਿੰਦਰ ਵਾਲੀਆ ਵੀ ਫੋਟੋ ਭੇਜ ਰਹੇ ਨੇ ਵਾਹਿਗੁਰੂ ਕਹਿੰਦੇ ਬਣਾਉਣ ਵਾਲਾ ਤੂੰ ਮਟਾਉਣ ਵਾਲਾ ਤੂੰ ਮੈਂ ਤੇਰੀ ਕਠਪੁਤਲੀ ਨਚਾਉਣ ਵਾਲਾ ਤੂੰ ਤੇ ਸਤਨਾਮ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ ਵੀ ਇੱਕ ਫਨੀ ਫੋਟੋ ਭੇਜ ਰਹੇ ਨੇ ਰਾਜਵਿੰਦਰ ਕੱਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਰਾੜ ਸਾਹਿਬ ਨੇ ਜੋਬ ਅਪਲਾਈ ਕਰਤੀ ਕਿ ਨਹੀਂ ਉਹੀ ਡੇਰੇ ਹੈਡ ਦੀ ਕੁਆਲੀਫਾਈ ਤਾਂ ਕਰਦੇ ਨੇ ਹਾਂਜੀ ਹਾਂਜੀ ਇਹ ਵੀ ਬਰਾੜ ਨੇ ਕਰਦੇ ਆ ਤਾਂ ਸਾਡੇ ਨਾਲ ਜੀਤ ਮਾਨ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰੀਸ਼ ਕੁਮਾਰ ਨੇ ਕਹਿੰਦੇ ਨੰਬਰ ਦੱਸਿਓ ਜੀ ਲਿਵਰਪੂਲ ਤੋਂ ਪ੍ਰੋਗਰਾਮ ਚ ਜੁੜਨਾ ਹਰੀਸ਼ ਜੀ ਕੱਲ ਨੂੰ ਪ੍ਰੋਗਰਾਮ ਸੁਣਿਓ ਕੱਲ ਨੂੰ ਲਾਈਵ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਚ ਕੋਮਲ ਜੋਸ਼ੀ ਜੁੜੇ ਨੇ ਵੀਰ ਜੀ ਕਹਿੰਦੇ ਕਿ ਉਹ ਜਿਹੜਾ ਫੱਕਰ ਸੀ ਨਾ ਕਮਰ ਗਰੇਵਾਲ ਉਹਦੇ ਕਹਿੰਦੇ ਕਿ ਉਹਦੀ ਕਹਿੰਦੇ ਹਾਂ ਲੱਗ ਗਈ 2 ਲੱਖ ਕਹਿ ਕੇ 20,000 ਹੀ ਦਿੱਤਾ ਉਹਨਾਂ ਨੇ ਉਹਦੀ 2 ਲੱਖ ਤੱਕ ਪ੍ਰੋਮਿਸ ਕੀਤਾ ਜੀ 20,000 ਹੀ ਦਿੱਤਾ ਕਹਿੰਦੇ ਉਹਨਾਂ ਨੇ ਚਲੋ ਗੁਰਸੇਵਕ ਸਿੰਘ ਹੁਣੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਾਕੀ ਕਹਿੰਦੇ ਕੌਣ ਕਹਿੰਦਾ ਪੰਜਾਬੀ ਕਿਤਾਬਾਂ ਨਹੀਂ ਪੜ੍ਹਦੇ 500 ਕਿਤਾਬ ਗੱਡੀ ਚ ਰੱਖੀ ਹੈ ਰੱਖੀ ਦੀ ਹਮੇਸ਼ਾ ਰੈਡੀ ਫਾਰ ਵਿਰਾਸਤੀ ਮੇਲਾ ਪੰਜਾਬ ਰੀਡਿੰਗ ਗਰੁੱਪ ਇਹ ਜੀ ਇੱਥੇ ਗੱਲ ਕਰਨੀ ਬਣਦੀ ਆ ਕਿ ਬ੍ਰਿਸਬਨ ਦੇ ਵਿਚ ਅੱਜ ਨਾ ਵਿਰਾਸਤੀ ਮੇਲਾ ਹੋ ਰਿਹਾ ਤੇ ਉਥੇ ਅੱਜ 500 ਤੋਂ ਜ਼ਿਆਦਾ ਕਿਤਾਬ 300 ਪਹਿਲਾਂ ਬਈ 800 ਕਿਤਾਬ ਜਿਹੜੀ ਆ ਉਸ ਦੀ ਸਟਾਲ ਲੱਗਣਗੇ ਤੁਸੀਂ ਇਸ ਮੇਲੇ ਤੇ ਜਾ ਕੇ ਖਰੀਦ ਸਕਦੇ ਹੋ ਔਰ ਇਹ ਪੰਜਾਬ ਰੀਡਿੰਗ ਗਰੁੱਪ ਜਿਹੜਾ ਬ੍ਰਿਸਬਨ ਦੇ ਵਿਚ ਬਣਿਆ ਇਹ ਉਨ੍ਹਾਂ ਵੱਲੋਂ ਉਦਮ ਹੈ ਜੀ ਕਿਤਾਬਾਂ ਜਿਹੜੀਆਂ ਉਹ ਮੰਗਵਾਈਆਂ ਜਾਂਦੀਆਂ ਨੇ ਵਧੀਆ ਵਧੀਆ ਛਾਂਟ ਛਾਂਟ ਕੇ ਚੁਣ ਚੁਣ ਕੇ ਤੇ ਤੁਸੀਂ ਉਥੋਂ ਬਿਲਕੁਲ ਕੋਸਟ ਪ੍ਰਾਈਸ ਤੇ ਖਰੀਦ ਸਕਦੇ ਹੋ ਤੇ ਪ੍ਰਦੀਪ ਤੂਰ ਹੱਸ ਰਹੇ ਨੇ ਜਗਤਾਰ ਗਿੱਲ ਭਾਜੀ ਫੋਟੋ ਭੇਜ ਰਹੇ ਨੇ ਤੇ ਡਾਣੀ ਟੁੱਟ ਰਹੀ ਆ ਕਹਿੰਦੇ ਜੁੜੇ ਰਹਿਣ ਨਾਲੋਂ ਟੁੱਟ ਕੇ ਵੀ ਨਾਲ ਜੁੜੇ ਰਹਿਣਾ ਤੁਹਾਡੀ ਤਾਕਤ ਦੂਸਰਿਆਂ ਲਈ ਪ੍ਰੇਰਣਾ ਬਣਦੀ ਆ ਸ਼ੁਭ ਸਵੇਰ ਦੋਸਤੋ ਟੁੱਡੀ ਕੇ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਸਤਿਕਾਰਯੋਗ ਸਤਿੰਦਰ ਸਮਰਾ ਜੀ ਪਰਥ ਤੋਂ ਪ੍ਰੋਗਰਾਮ ਸੁਣ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਸਮਾਲ ਬਾਲ ਇਜ਼ ਬਾਟੀ ਬਿਗ ਬਾਲ ਇਜ਼ ਬਾਟਾ ਜੀ ਬਿਲਕੁਲ ਹਾਂਜੀ ਪਰ ਇੱਥੇ ਨਾ ਬਾਟੀ ਜਿਹੜੀ ਉਹ ਸਟੀਲ ਦੀ ਹੁੰਦੀ ਹੈ ਤਿੱਖੇ ਕੰਢੇ ਹੁੰਦੇ ਆ ਜਿਹਦੇ ਨਾਲ ਮਿੰਟੂ ਬਰਾੜ ਉਹਨਾਂ ਨੇ ਟੋਏ ਕੱਢੇ ਨੇ ਇੰਡੀਆ ਦੇ ਵਿਚ ਕੋਈਆਂ ਵੀ ਪੱਟ ਦਿੰਦੇ ਇਹਨਾਂ ਨਾਲ ਤੇ ਸਹੀ ਕਰਦੇ ਆ ਤੇ ਮਿੰਟੂ ਜੀ ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇੱਕ ਤਾਂ ਹੈਗੀ ਆ ਵੀ ਜਿਹੜੀ ਪਹਿਲਾਂ ਅੱਜ ਦੀ ਫਰੰਟ ਪੇਜ ਤੇ ਲੱਗੀ ਹੋਈ ਆ ਕਿ ਹਰਿਆਣਾ ਦੇ ਵਿਚ 50 ਨਾਮ ਚਰਚਾ ਘਰ ਸੀਲ ਸਿਰਸਾ ਦੇ ਡੇਰਾ ਹੈੱਡਕੁਆਟਰ ਤੇ ਫੌਜ ਦਾ ਘੇਰਾ ਡੇਰਾ ਪ੍ਰੇਮੀਆਂ ਨੂੰ ਸ਼ਾਂਤੀ ਨਾਲ ਬਾਹਰ ਨਿਕਲਣ ਲਈ ਕਿਹਾ ਮ੍ਰਿਤਕਾਂ ਦੀ ਗਿਣਤੀ 36 ਤਿੰਨ ਜ਼ਿਲ੍ਹਿਆਂ ਚੋਂ ਕਰਫਿਊ ਹਟਾਇਆ ਸਮਾਣਾ ਤੇ ਪਾਤੜਾਂ ਚ ਮੁੜ ਲਾਗੂ ਤੁਸੀਂ ਇਹ ਸਾਰਾ ਜਿਹੜਾ ਮੌਜੂਦਾ ਘਟਨਾਕ੍ਰਮ ਹੈ ਉਹਦੇ ਤੁਹਾਡੇ ਕੀ ਰਾਇ ਆ ਖਾਸ ਕਰਕੇ ਸਿਰਸੇ ਦੇ ਕਿਉਂਕਿ ਤੁਸੀਂ ਕਾਫੀ ਨੇੜੇ ਆ ਇਸ ਤੋਂ ਤੁਹਾਨੂੰ ਜਾਣਕਾਰੀ ਵੀ ਕਾਫੀ ਆ ਤੁਹਾਡੀ ਕੀ ਨਜ਼ਰ ਹੈ ਇੱਥੇ
ਦੇਖੋ ਸਿੱਧੂ ਸਾਹਿਬ ਮੈਨੂੰ ਲੱਗਦਾ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਇਹਦਾ ਪਿਛੋਕੜ ਵੀ ਪਰੋਲਿਆ ਪਰ ਮੈਨੂੰ ਲੱਗਦਾ ਹੁਣ ਐਗਜੈਕਟ ਟਾਈਮ ਆ ਸਮਾਂ ਵੀ ਆਪਾਂ ਨੂੰ ਥੋੜੀ ਜਿਹੀ ਪਿਛੋਕੜ ਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨਾ ਹਜੇ ਇਹ ਨੀ ਸਮਝ ਲੋਕ ਕੋਈ ਇਹਨੂੰ ਦੂਜਾ ਗੁਰੂ ਕਹਿ ਰਿਹਾ ਡੇਰੇ ਦਾ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਪਰ ਜਿਹੜੀ ਜਿਹੜੀ ਪਿਛੋਕੜ ਆ ਉਹ ਪਿਛੋਕੜ ਮੈਂ ਆਪਦੀ ਜਿੰਨੀ ਕੁ ਮੇਰੀ ਲੋਕਲ ਏਰੀਏ ਦਾ ਹੋਣ ਕਾਰਨ ਨੇੜੇ ਰਹਿਣ ਕਾਰਨ ਜਿੰਨਾ ਕੁ ਸਾਨੂੰ ਪਤਾ ਤੇ ਜਿੰਨੀ ਕੁ ਸਚਾਈ ਆ ਉਨਾ ਕੁ ਮੈਂ ਜ਼ਰੂਰ ਸਾਂਝਾ ਕਰਨਾ ਚਾਹੂੰਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੋਕ ਕੋਈ ਰਾਧਾ ਸਵਾਮੀਆਂ ਚੋਂ ਨਿਕਲ ਕੇ ਆਏ ਕੋਈ ਕਿਤੋਂ ਕੋਈ ਕਿਵੇਂ ਗੱਲ ਕਰਦੇ ਆ ਇਹਦੇ ਚ ਕੋਈ ਝੂਠ ਨੀ ਆ ਜੀ ਰਾਧਾ ਸਵਾਮੀਆਂ ਦੇ ਜਦੋਂ ਸਾਵਨ ਸਿੰਘ ਹੋਰਾਂ ਸੀ ਉਸ ਟਾਈਮ ਦੇ ਵਿਚ ਹੀ ਜਿਹੜੇ ਮਸਤਾਨਾ ਸ਼ਾਹ ਜਿਹੜੇ ਇਨ੍ਹਾਂ ਨੇ ਆ ਕੇ ਸਰਸੇ ਨੂੰ ਚੁਣਿਆ ਉਨ੍ਹਾਂ ਚੋਂ ਹੀ ਨਿਕਲੇ ਅਸਲ ਤਾਂ ਪਹਿਲਾਂ ਸ਼ੁਰੂਆਤ ਤਾਂ ਉਥੋਂ ਹੀ ਹੋਈ ਆ ਬਲੋਚਿਸਤਾਨ ਇਕ ਏਰੀਆ ਪੈਂਦਾ ਪਾਕਿਸਤਾਨ ਦਾ ਉਥੋਂ ਦਾ ਰਹਿਣ ਵਾਲਾ ਮਸਤਾਨ ਜਿਹੜਾ ਕਿ ਸ਼ਾਹ ਮਸਤਾਨਾ ਦੇ ਨਾਂ ਨਾਲ ਮਸ਼ਹੂਰ ਹੋਇਆ ਉਹਨੇ ਹਾਂਜੀ ਉਨ੍ਹਾਂ ਨੇ ਆ ਕੇ ਇੱਥੇ ਇਕ ਕੁੱਲੀ ਪਾਈ ਸੀਗੀ ਇਸ ਏਰੀਏ ਦੇ ਵਿਚ ਜਿੱਥੇ ਪੁਰਾਣਾ ਡੇਰਾ ਖੁੱਲੇ ਖੁੱਲੇ ਏਰੀਏ ਦੇ ਵਿਚ ਉਹ ਕੁੱਲੀ ਪਾਉਣ ਤੋਂ ਬਾਅਦ ਜਿਹੜੇ ਦੁਖੀਏ ਜੀ ਹੁੰਦੇ ਆ ਪੀੜਤ ਜੀ ਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਵੀ ਸਵਾਹ ਦੀ ਚੁੰਡੀ ਨਾਲ ਆਰਾਮ ਆ ਜਾਂਦਾ ਜਾਂ ਆਸ਼ੀਰਵਾਦ ਨਾਲ ਆਰਾਮ ਆ ਜਾਂਦਾ ਉਹ ਲੋਕਾਂ ਦਾ ਆਉਣਾ ਜਾਣਾ ਹੋ ਗਿਆ ਤੇ ਦੱਸਣ ਵਾਲੇ ਦੱਸਦੇ ਆ ਕਿਉਂਕਿ ਇਹਦੇ ਤੇ ਮੈਂ ਪੁਸ਼ਟੀ ਨਹੀਂ ਕਰ ਸਕਦਾ ਵੀ ਉਹ ਕਰਨੀ ਵਾਲੇ ਸੀ ਜੇ ਮੈਂ ਕਹਾਂ ਤਾਂ ਇਹ ਨੀ ਮੈਨੂੰ ਪਤਾ ਕਰਨੀ ਵਾਲੇ ਸੀ ਨਾ ਸੀ ਇਹ ਤਾਂ ਵੱਖਰੀ ਗੱਲ ਆ ਪਰ ਉਹ ਉਹਨਾਂ ਨੂੰ ਉਹਨਾਂ ਦਾ ਜਿਹੜਾ ਜਿਹੜੀ ਈਮੇਜ ਸੀ ਉਹ ਇਹੋ ਜਿਹੀ ਨਹੀਂ ਸੀਗੀ ਉਹ ਇੱਕ ਸਾਰੇ ਕਹਿੰਦੇ ਵੀ ਭਗਤੀ ਵਾਲਾ ਬੰਦਾ ਸੀ ਤੇ ਸਹਿਬ ਸੁਭਾਅ ਬੈਠਾ ਰਹਿੰਦਾ ਸੀ ਤੇ ਆਇਆ ਗਿਆ ਨੂੰ ਜਿਹੜਾ ਵੀ ਆਸ਼ੀਰਵਾਦ ਦਿੰਦਾ ਸੀ ਉਹ ਤਾਂ ਇੱਕ ਗੱਲ ਸਮਝ ਚ ਵੀ ਆਉਂਦੀ ਆ ਵੀ ਇਹ ਜੀ ਗੱਲ ਹੋ ਸਕਦੀ ਆ ਪਰ ਫੇਰ ਦੂਜੇ ਪਾਸੇ ਸ਼ੰਕਾ ਇਹ ਹੁੰਦੀ ਆ ਵੀ ਜੇ ਸ਼ਾਹ ਮਸਤਾਨ ਜੀ ਨੂੰ ਇੰਨੇ ਕੁ ਦੂਰ ਅੰਦੇਸ਼ੀ ਜਾਂ ਪਹੁੰਚੀ ਹੋਈ ਸ਼ਖਸੀਅਤ ਸਨ ਤਾਂ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀ ਵੀ ਆਉਣ ਵਾਲੇ 50 ਸਾਲਾਂ ਚ ਬਾਅਦ ਹੀ ਕੀ ਕਿਹੋ ਜਿਹਾ ਕਿਉਂ ਮਾਹੌਲ ਹੋ ਜਾਊਗਾ ਕਿਉਂਕਿ 1960 ਦੇ ਵਿਚ ਹੀ ਉਹਨਾਂ ਦੀ ਮੌਤ ਹੋਈ ਆ ਸੋ 50-60 ਉਹਨਾਂ ਨੂੰ ਇਹ ਅਹਿਸਾਸ ਨੀ ਸੀ ਵੀ ਉਹਨਾਂ ਦੀ ਗੱਦੀ ਤੇ ਕੌਣ ਬੈਠੂਗਾ ਕੀ ਹੋਊਗਾ ਤੇ ਕਿੱਧਰ ਨੂੰ ਜਾਊਗਾ ਕੀ ਉਸ ਚੀਜ਼ ਤੋਂ ਅਵੇਅਰਨੈਸ ਨੀ ਕਰ ਸਕੇ ਜੇ ਉਹ ਕਰਨੀ ਵਾਲੇ ਜਾਂ ਪਹੁੰਚੇ ਸੀ ਚਲੋ ਇਹ ਤਾਂ ਇੱਕ ਸਵਾਲੀਆ ਨਿਸ਼ਾਨ ਆ ਅੰਦਾਜ਼ੇ ਆ ਨਾ ਅਸੀਂ ਉਹਨਾਂ ਨੂੰ ਦੇਖਿਆ ਨਾ ਉਹਨਾਂ ਨੂੰ ਅਸੀਂ ਸੁਣਿਆ ਅਸੀਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਲੋਕਾਂ ਤੱਕ ਲਿਆਂਦੀਆਂ ਗਈਆਂ ਅਸੀਂ ਉਹਨਾਂ ਬਾਰੇ ਜਾਣਦੇ ਹਾਂ ਉਹਨਾਂ ਚ ਵੀ ਕਮੀ ਕੀ ਰਹੀ ਵੀ ਉਹਨਾਂ ਤੋਂ ਆਪਦਾ ਕਹਿ ਸਕਦੇ ਮਹਾਰਾਜਾ ਰਣਜੀਤ ਸਿੰਘ ਵਾਂਗੂ ਆਪਦਾ ਜਿਹੜਾ ਉੱਤਰਾਧਿਕਾਰੀ ਖੜਾ ਨੀ ਕੀਤਾ ਗਿਆ ਜਦੋਂ ਉਹ ਡੇਰਾ
ਮਿੰਟੋ ਜੀ ਹਾਂਜੀ ਤੁਸੀਂ ਤੁਹਾਡੀ ਆਵਾਜ਼ ਕੱਟ ਹੋਈ ਜਾਂਦੀ ਕਿਉਂਕਿ ਸ਼ਾਇਦ ਫੋਨ ਤੇ ਤੁਸੀਂ ਹੈਗੇ ਹੋ ਤੇ ਉਹ ਕੀਬੋਰਡ ਲੱਗੀ ਜਾਂਦਾ ਤੇ
ਹੁਣ ਠੀਕ ਹੈ ਜੀ
ਹਾਂਜੀ ਹਾਂਜੀ ਹੁਣ ਠੀਕ ਹੈ ਕਿਉਂਕਿ ਉਹ ਫਿਰ ਗੱਲ ਜਿਹੜੀ ਹੈ ਫਿਰ ਟੁੱਟਦੀ ਆ ਫਿਰ ਜਾਨੀ ਕਿ ਲੜੀ ਆ
ਜੀ 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 ਤੇ ਹੁਣ ਮੈਨੂੰ ਲੱਗਦਾ ਠੀਕ ਹੋਣਾ ਮਾਫੀ ਚਾਹੁੰਦੇ ਆ ਇਸ ਡਿਸਟਰਬੈਂਸ ਲਈ ਤੇ ਉਹਨਾਂ ਜਦੋਂ ਉਹਨਾਂ ਦੇ ਉੱਤਰਾਧਿਕਾਰੀ ਨਹੀਂ ਖੜਾ ਕਰ ਸਕੇ ਮਹਾਰਾਜਾ ਰਣਜੀਤ ਸਿੰਘ ਵਾਂਗੂ ਤੇ ਉਸ ਟਾਈਮ ਕੀ ਹੋਇਆ ਉਸ ਟਾਈਮ ਉੱਥੇ ਦੋ ਬੰਦੇ ਜਿਹੜੇ ਐਕਟਿਵ ਸਨ ਇੱਕ ਤਾਂ ਸੀਗਾ ਡੇਰੇ ਤੇ ਸਤਨਾਮ ਸਿੰਘ ਤੇ ਇੱਕ ਸੀਗਾ ਡੇਰੇ ਦੇ ਵਿਚ ਮੈਨੇਜਰ ਸਾਹਿਬ ਕਹਿੰਦੇ ਸੀ ਉਹਨਾਂ ਦਾ ਨਾਂ ਤਾਂ ਕੋਈ ਹੋਰ ਸੀ ਖੈਰ ਗੁਰਬਖਸ਼ ਸਿੰਘ ਸੀ ਜਾਂ ਇਦਾਂ ਨਾਂ ਸੀ ਪਰ ਉਹਨਾਂ ਨੂੰ ਮੈਨੇਜਰ ਸਾਹਿਬ ਕਿਹਾ ਜਾਂਦਾ ਸੀ ਹੁਣ ਜਿਹੜੇ ਤਾਂ ਸੀਗੇ ਮੈਨੇਜਰ ਸਾਹਿਬ ਉਹ ਸੀਗੇ ਪੜ੍ਹੇ ਲਿਖੇ ਤੇ ਉਹਨਾਂ ਕੋਲੇ ਸੀਗਾ ਸਾਰਾ ਡੇਰੇ ਦਾ ਹਿਸਾਬ ਕਿਤਾਬ ਕਾਗਜ਼ੀ ਕਾਰਵਾਈ ਸਾਰਾ ਕੁਛ ਉਹਨਾਂ ਕੋਲੇ ਸੀ ਪੇਪਰ ਵਰਕ ਬੈਂਕਾਂ ਬੈਂਕ ਤਾਂ ਉਦੋਂ ਕਿਹੜੇ ਸੀ ਜਾਨੀ ਕਿ ਜਿੰਨਾ ਕੁ ਲੈਣੇ ਦੇਣੇ ਦਾ ਹਿਸਾਬ ਕਿਤਾਬ ਸੀ ਉਹਨਾਂ ਕੋਲੇ ਸੀ ਹੁਣ ਜਦੋਂ ਸ਼ਾਹ ਮਸਤਾਨ ਜੀ ਚੱਲੇ ਆ ਉਦੋਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਲੀਅਰ ਕੱਟ ਕੋਈ ਮੈਸੇਜ ਨੀ ਦਿੱਤਾ ਵੀ ਕੌਣ ਇਦੋਂ ਬਾਅਦ ਡੇਰਾ ਸਾਹਮੋ ਆ ਤਾਂ ਉੱਥੇ ਆ ਕੇ ਪੈ ਗਿਆ ਜੀ ਆਪਸ ਵਿਚ ਰੌਲਾ ਜਿਹੜੇ ਤਾਂ ਹੁਣ ਮੈਨੇਜਰ ਸਾਹਿਬ ਸੀ ਉਹਨਾਂ ਕੋਲੇ ਕੰਟਰੋਲ ਸੀ ਤੇ ਜਿਹੜਾ ਸਤਨਾਮ ਸਿੰਘ ਸੀ ਉਹ ਆਪਦਾ ਜਿਹੜਾ ਉੱਥੇ ਬੁਲਾਰਾ ਤੇ ਉੱਥੋਂ ਦਾ ਉਹ ਡੇਰੇ ਦਾ ਜਾਨੀ ਕਿ ਤੇਜ਼ ਤਰਾਰ ਬੰਦਾ ਸੀ ਹਾਂ ਤੇਜ਼ ਤਰਾਰ ਹੀ ਸੀ ਉਹਦੇ ਪੱਲੇ ਤੇ ਉਹਨਾਂ ਨੇ ਜਦੋਂ ਰੌਲਾ ਪਿਆ ਤੇ ਉਸ ਟਾਈਮ ਤੇ ਇੱਕ ਦੂਜੇ ਨਾਲ ਇਹਨਾਂ ਦੀ ਇੰਨੀ ਕੁ ਖਿੱਚਤਾਣ ਹੋ ਗਈ ਵੀ ਜਿਹੜਾ ਸਤਨਾਮ ਸਿੰਘ ਧੜਾ ਸੀ ਉਹ ਕਿਤੇ ਨਾ ਕਿਤੇ ਭਾਰੂ ਪੈ ਕੇ ਉਹਨਾਂ ਨੂੰ ਉਥੋਂ ਨਸਾਉਣ ਚ ਕਾਮਯਾਬ ਹੋ ਗਿਆ ਮੈਨੇਜਰ ਸਾਹਿਬ ਨੂੰ ਤਾਂ ਮੈਨੇਜਰ ਸਾਹਿਬ ਨੇ ਕੀ ਕੀਤਾ ਇੱਕ ਗਦਰਾਣਾ ਛੋਟਾ ਜਿਹਾ ਪਿੰਡ ਆ ਉੱਥੇ ਦੇ ਇੱਕ ਡੇਰੇ ਚ ਆ ਕੇ ਬੈਠੇ ਉਥੋਂ ਆ ਕੇ ਉਹਨਾਂ ਨੇ ਜਗਮਾਲ ਵਾਲੀ ਪਿੰਡ ਆ ਜੀ ਜੋ ਕਿ ਮੇਰੇ ਘਰ ਤੋਂ 7 ਮਿੰਟਾਂ ਦੇ 7 ਕਿਲੋਮੀਟਰ ਦੀ ਦੂਰੀ ਤੇ ਆ ਤੇ ਉਥੇ ਆ ਕੇ ਉਹਨਾਂ ਨੇ ਡੇਰਾ ਵਸਾ ਲਿਆ ਜਿਹਦਾ ਨਾਂ ਰੱਖਿਆ ਉਹਨਾਂ ਨੇ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਤੇ ਉਹ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਉਥੇ ਪੈਰਲਰ ਚੱਲ ਪਿਆ ਜੀ ਪਰ ਕੀ ਹੋਇਆ ਵੀ ਉਦੋਂ ਬਾਅਦ ਸਤਨਾਮ ਸਿੰਘ ਥੋੜਾ ਜਿਹਾ ਜ਼ਿਆਦਾ ਤੇਜ਼ ਤਰਾਰ ਸੀ ਇੱਕ ਉਹਦੇ ਕੋਲੇ ਪੁਰਾਣੇ ਸਾਧਨ ਮਿਲ ਗਏ ਸਨ ਬੈਠੇ ਤੇ ਉਹਦੇ ਚ ਤੇ ਇਸ ਮੈਨੇਜਰ ਸਾਹਿਬ ਦੇ ਡੇਰੇ ਚ ਇੱਕ ਫਰਕ ਆ ਗਿਆ ਜਿਹੜਾ ਉਹ ਜਾਨੀ ਕਿ ਮੰਨ ਲਓ ਵੀ ਉਹ 70 ਪੈਸੇ ਹੋ ਗਿਆ ਇਹ 30 ਪੈਸੇ ਰਹਿ ਗਏ ਪਰ ਇਹਨਾਂ ਦਾ ਕੀ ਰਿਹਾ, ਇਹਨਾਂ ਨੇ ਵਿਵਾਦ ਜ਼ਿਆਦਾ ਨੀ ਕੀਤੇ, ਦੋ ਤਿੰਨ ਵਾਰੀ ਇਹਨਾਂ ਦੀ ਆਪਸ ਵੀ ਲੜਾਈ ਹੋਈ, ਸਿੱਧੀ ਇੱਕ ਡੇਰੇ ਪਿੱਛੇ ਡਾਂਗੋ ਸੁੱਟੀ ਹੋਏ ਜਿਹ ਚ ਬੰਦੇ ਵੀ ਮਰੇ। ਪਰ ਉਦੋਂ ਬਾਅਦ ਜਿਹੜਾ ਇਹ ਡੇਰੇ ਨੂੰ ਮੰਨਿਆ ਗਿਆ ਵੀ ਥੋੜੇ ਜੇ ਪੜ੍ਹੇ ਲਿਖੇ ਲੋਕ ਸੀ, ਖੁਦ ਮੈਨੇਜਰ ਸਾਹਿਬ ਪੜ੍ਹੇ ਲਿਖੇ ਸੀ, ਤਾਂ ਉਹਨਾਂ ਨੇ ਥੋੜਾ ਜਿਹਾ ਲੋਕਾਂ ਨੂੰ ਉਸ ਢੰਗ ਨਾਲ ਮੋਲਡ ਕਰ ਲਿਆ ਵੀ ਨਹੀਂ ਅਸੀਂ ਕਿਸੇ ਤੋਂ ਕੀ ਲੈਣਾ, ਅਸੀਂ ਆਪਦਾ ਨਾਮ ਜਪੋ ਤੇ ਵੰਡ ਛਕੋ ਵਾਲਾ ਕਹਾਣੀ ਇਹਨਾਂ ਨੇ ਸ਼ੁਰੂ ਕਰ ਲਈ। ਤੇ ਇਹਨਾਂ ਨੇ ਇੱਕ ਇਹਨਾਂ ਨੇ ਜਿਹੜਾ ਫੰਡਾ ਅਪਣਾਇਆ, ਇਹਨਾਂ ਨੇ ਫੰਡਾ ਅਪਣਾਇਆ ਕਾਲ ਦਾ, ਜਗਮਾਲ ਵਾਲੀ ਵਾਲਿਆਂ ਨੇ। ਇਹਨਾਂ ਨੇ ਇੱਕ ਕਾਲ ਦੀ ਬਹੁਤ ਵੱਡੀ ਫੋਟੋ ਬਣਾ ਕੇ ਉੱਥੇ ਲਾਈ ਡੇਰੇ ਚ, ਤੇ ਉਸ ਦੇ ਨਾਲ ਇਹਨਾਂ ਨੇ ਕਿਹਾ ਲੋਕਾਂ ਨੂੰ ਕਾਲ ਦਾ ਡਰਾਇਆ, ਮੇਰੇ ਵਰਗੇ ਵੀ ਨਿੱਕੇ ਹੁੰਦੇ ਉੱਥੋਂ ਦੇ ਬੱਸ ਤੇ ਜਾਂਦੇ ਵੀ ਨਾ, ਜਦੋਂ ਕਾਲ ਦੀ ਫੋਟੋ ਦੇਖ ਲੈਂਦੇ ਸੀ ਤੇ ਤਿੰਨ ਚਾਰ ਦਿਨ ਨੀਂਦ ਨੀ ਆਉਂਦੀ ਸੀ ਵੀ ਸਾਨੂੰ ਇਹ ਜਿਹਾ ਕਾਲ ਲੈ ਕੇ ਜਾਊਗਾ ਜੇ ਅਸੀਂ ਮਾੜੇ ਕੰਮ ਕਰਾਂਗੇ। ਸੋ ਉਹ ਕਾਲ ਤੋਂ ਬਾਅਦ ਇਹਨਾਂ ਨੇ ਡੇਰੇ ਦੇ ਵਿੱਚ ਇੱਕ ਬ੍ਰਹਿਮੰਡ ਵੀ ਉਸਾਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਚ ਦਿਖਾਇਆ ਗਿਆ ਵੀ ਕਿਵੇਂ ਬੰਦੇ ਦਾ ਕਿਧਰੋਂ ਆਉਂਦਾ ਕਿੱਥੇ ਖਤਮ ਹੁੰਦਾ। ਇੱਕ ਗੇਂਦ ਰੂਪਾ ਬਹੁਤ ਵੱਡਾ ਗੋਲ ਬਿਲਡਿੰਗ ਬਣਾਈ ਸੀ ਪਿੱਛੇ ਜੇ ਇਹਨਾਂ ਨੇ, ਤੇ ਉਹ ਵੀ ਉਹਨਾਂ ਨੇ ਉਸ ਪੱਖ ਨੂੰ ਮੋੜ ਲਿਆ ਲੋਕਾਂ ਨੂੰ, ਅਧਿਆਤਮਿਕ ਉਸ ਪੱਖ ਨੂੰ ਮੋੜ ਕੇ ਡਰਾ ਕੇ ਲੋਕਾਂ ਨੂੰ ਜੋੜ ਲਿਆ ਆਪਦੇ ਨਾਲ। ਤੇ ਉਹ ਨਾ ਮੈਨੇਜਰ ਸਾਹਿਬ ਦੇ ਤੋਂ ਬਾਅਦ ਜਿਹੜੇ ਉਹਦੇ ਪੈਰੋਕਾਰ ਆਏ, ਉਹ ਸੀ ਉਹ ਇੱਕ ਵਕੀਲ ਸੀ ਜਿਹੜਾ ਕਿ ਵਕਾਲਤ ਛੱਡ ਕੇ ਤੇ ਮੈਨੇਜਰ ਸਾਹਿਬ ਦੇ ਸੇਵਾ ਚ ਬੈਠ ਗਿਆ ਸੀ, ਤੇ ਮੈਨੇਜਰ ਸਾਹਿਬ ਦੀ ਡੈਥ ਤੋਂ ਬਾਅਦ ਪਿਛਲੇ 15 ਸਾਲ ਤੋਂ ਵਕੀਲ ਸਾਹਿਬ ਆ ਜਿਹੜੇ ਉਹਨਾਂ ਨੂੰ ਵਕੀਲ ਸਾਹਿਬ ਹੀ ਕਹਿੰਦੇ ਆ, ਉਹ ਉਸ ਡੇਰੇ ਦੇ ਇੰਚਾਰਜ ਆ। ਤੇ ਉਹਨਾਂ ਦਾ ਇੱਕ ਦਿੱਲੀ ਦੇ ਵਿੱਚ ਵੀ ਡੇਰਾ, ਹੋਰ ਵੀ ਕਈ ਥਾਵਾਂ ਦੇ ਉੱਤੇ ਡੇਰੇ ਆ, ਪਰ ਕਹਿ ਲਈਏ ਜੇ ਸਰਸੇ ਡੇਰੇ ਦੇ ਮੁਕਾਬਲੇ ਚ ਕਹੀਏ ਤਾਂ ਉਹ 20 ਕੁ ਪੈਸੇ ਹੋਣਾ ਇਸ ਟਾਈਮ ਵੀ ਪੈਰੋਕਾਰ ਉਹਨਾਂ ਦੇ। ਪਰ ਹੈ ਇਹਨਾਂ ਚੋਂ ਨਿਕਲ ਕੇ ਇਹਨਾਂ ਚ ਬਣਿਆ ਹੋਇਆ ਇੱਕ ਧੜਾ, ਬੜਾ ਸੋਹਣਾ ਡੇਰਾ, ਬਹੁਤ ਸੋਹਣਾ ਰਿਹਾਇਸ਼ ਦਾ ਪ੍ਰਬੰਧ, ਤੇ ਬੜਾ ਇਕੱਠ ਉੱਥੇ ਵੀ ਹੁੰਦਾ ਹਰ ਮਹੀਨੇ ਦੇ ਉੱਤੇ ਜਦੋਂ ਨਾਮ ਚਰਚਾ ਹੁੰਦੀ ਆ। ਉਦੋਂ ਬਾਅਦ ਜਿਹੜਾ ਸਰਸੇ ਡੇਰੇ ਦੀ ਜੀ ਗੱਲ ਕਰੀਏ ਤਾਂ ਸਰਸੇ ਡੇਰੇ ਚ ਸਤਨਾਮ ਸਿੰਘ ਦਾ ਜਿਹੜਾ ਬੋਲਬਾਲਾ ਰਿਹਾ ਜੀ ਪੂਰਾ ਦੌਰ 1980-90 ਦੇ ਦਹਾਕੇ ਤੱਕ। ਪਰ ਇਸ ਦੌਰਾਨ ਜਿਹੜਾ ਇਹ ਗੁਰਮੀਤ ਸਿੰਘ ਜਿਹੜਾ ਕਿ ਮੋੜੀਆ ਰਾਜਸਥਾਨ ਦੇ ਪਿੰਡ ਦਾ ਇੱਕ ਇਕੱਲਾ ਹੀ ਮੁੰਡਾ ਮਾਂ ਬਾਪ ਦਾ, ਤਾਂ ਇਹਨਾਂ ਦੇ ਜਿਹੜੇ ਮਾਂ ਪਿਓ ਸੀ ਜਿਹੜੇ ਉਹ ਸਤਨਾਮ ਸਿੰਘ ਦੇ ਆਉਣੀ ਜਾਣੀ ਸੀਗੀ ਉਹਨਾਂ ਕੋਲੇ। ਲੋਕ ਤਾਂ ਤਰ੍ਹਾਂ ਤਰ੍ਹਾਂ ਦੀਆਂ ਹੋਰ ਵੀ ਬਹੁਤ ਗੱਲਾਂ ਮਨਾਉਂਦੇ ਆ, ਪਰ ਉਹ ਇਹਨਾਂ ਦੇ ਪਰਿਵਾਰ ਸੀ ਜਿਹਨੂੰ ਕਹਿ ਸਕਦੇ ਆ। ਤਾਂ ਇਸ ਟਾਈਮ ਦੌਰਾਨ ਜਿਹੜਾ ਅੱਤਵਾਦ ਦਾ ਟਾਈਮ ਆਇਆ, ਖਾੜਕੂਵਾਦ ਦਾ ਟਾਈਮ ਆਇਆ, ਖਾੜਕੂਵਾਦ ਦੇ ਦੌਰਾਨ ਕੁਝ ਕੁ ਲੋਕ ਉਸ ਲਹਿਰ ਦਾ ਨਜਾਇਜ਼ ਫਾਇਦਾ ਉਠਾਉਂਦੇ ਵੀ ਸੀਗੇ ਕੁਛ, ਦੇਖੋ ਜਿਹਦੇ ਕਰਕੇ ਉਹ ਲਹਿਰ ਫੇਲ ਹੋਈ, ਜਿਹਦੇ ਚ ਕਿ ਲੋਕਾਂ ਨੇ ਨਿੱਜੀ ਮੁਹਾਦ ਪੂਰੇ ਕੀਤੇ। ਉਹਨਾਂ ਚੋਂ ਇੱਕ ਨਾਂ ਆਉਂਦਾ ਸੀ ਗੁਰਜੰਟ ਸਿੰਘ ਦਾ, ਗੁਰਜੰਟ ਸਿੰਘ ਹਾਂਜੀ ਰਾਜਸਥਾਨੀ, ਜਿਹੜੇ ਕਿ ਦੱਸਣ ਵਾਲੇ ਦੱਸਦੇ ਆ ਵੀ ਇਹਨਾਂ ਦੇ ਬਹੁਤ ਕਲੋਜ਼ ਸੀ। ਤਾਂ ਉਹਨਾਂ ਨਾਲ ਰਲ ਕੇ ਇਹਨਾਂ ਨੇ ਕੀ ਕੀਤਾ, ਜਿਹੜਾ ਜਿਹੜੇ ਅੰਕੜੇ ਜਿੰਨੇ ਕੁ ਤੱਥ ਸਾਡੇ ਕੋਲੇ ਆਏ ਆ ਜੇ ਮੀਡੀਆ ਦੇ ਨਾਤੇ ਉਸ ਟਾਈਮ ਦੇ ਵਿੱਚ, ਤਾਂ ਇਹਨਾਂ ਨੇ ਜਿਹੜਾ ਜਲਾਲ ਆ ਨਾ ਇੱਕ ਪਿੰਡ ਆ ਜੀ, ਉਹ ਵੀ ਸਾਡੇ ਤੋਂ 5-7 ਮਿੰਟ ਦੀ ਦੂਰੀ ਦੇ ਉੱਤੇ ਆ, ਸਰਸੇ ਤੋਂ ਜੋ ਕਾਲਿਆਲੀ ਨੂੰ ਆਉਣੇ ਆ ਤਾਂ ਉੱਥੇ ਆ ਜਲਾਲ ਆਣਾ ਪਿੰਡ, ਜਿਹੜਾ ਨਿੱਜੀ ਪਿੰਡ ਸੀ ਸਤਨਾਮ ਸਿੰਘ ਦਾ, ਜਿੱਥੇ ਅੱਜ ਵੀ ਸਤਨਾਮ ਸਿੰਘ ਦਾ ਪਰਿਵਾਰ ਰਹਿੰਦਾ ਗਾ, ਉਹਨਾਂ ਦਾ ਬੇਟਾ ਵੀ ਰਹਿੰਦਾ ਜਿਹਨੇ ਬਹੁਤ ਸੰਘਰਸ਼ ਕੀਤਾ ਇਹ ਗੱਦੀ ਲੈਣ ਲਈ। ਹੋ ਸਕਦਾ ਹੁਣ ਇਹ ਡੇਰੇ ਦੇ ਕੱਦ ਗੱਦੀ ਲੈਣ ਲਈ ਜਾਂ ਉਹਨਾਂ ਦਾ ਜਿਹੜਾ ਕੇਸ ਵੀ ਪੈਰਲਰ ਆਵੇ ਤੇ ਉਹ ਸਾਹਮਣੇ ਆ ਜਾਣ, ਉਹ ਪਰਿਵਾਰ ਸਾਹਮਣੇ ਆ ਜੇ। ਤੇ ਉਹਦੇ ਵਿੱਚ ਨਾ ਸਤਨਾਮ ਸਿੰਘ ਨੂੰ ਉੱਥੇ ਉਹਨਾਂ ਨੇ ਨਜ਼ਰਬੰਦ ਕਰ ਲਿਆ ਇਸ ਬਾਬੇ ਨੇ ਹੈਲਪ ਨਾਲ ਗੁਰਜੰਟ ਸਿੰਘ ਹੋਰਾਂ ਦੀ ਨਾਲ। ਤੇ ਕਹਿੰਦੇ ਆ 40 ਦਿਨ ਦਾ ਕਿਹਾ ਵੀ 40 ਦਿਨ ਬਾਬਾ ਜੀ ਭੋਰੇ ਚ ਰਹਿਣਗੇ, ਸੇਵਾ ਭਗਤੀ ਕਰਨਗੇ, ਕਿਸੇ ਨੂੰ ਮਿਲਦੇ ਨੀ, ਯੇ ਨੀ ਵੋ ਨੀ, ਏਦਾਂ ਦਾ ਜਿਹੜਾ ਡਰਾਮਾ ਬਾਹਰ ਰਚਿਆ ਗਿਆ। ਪਰ ਉਹ ਸੀ ਗਨ ਪੁਆਇੰਟ ਦੇ ਉੱਤੇ ਕੀਤਾ ਗਿਆ ਕਾਰਾ। ਉਸ ਤੋਂ ਬਾਅਦ ਅਚਾਨਕ ਬਾਬਾ ਪ੍ਰਗਟ ਹੁੰਦਾ, ਬਾਬਾ ਪ੍ਰਗਟ ਹੋ ਕੇ ਅਚਾਨਕ ਫਿਰ ਸਟੇਜ ਦੇ ਉੱਤੇ ਬੋਲਦਾ ਵੀ ਅੱਜ ਸਾਨੂੰ ਨਾ ਦਰਸ਼ਨ ਹੋ ਗਏ ਉਸ ਗੁਰੂ ਦੇ ਜਿਹੜਾ ਆਉਣ ਵਾਲੇ ਟਾਈਮਾਂ ਚ ਇੱਥੇ ਗੁਰੂ ਬਣੂਗਾ, ਤੇ ਕਹਿੰਦੇ ਚਲੋ ਲੈ ਕੇ ਆਈਏ ਉਹਨੂੰ। ਤੇ ਇੱਕ ਹਾਈ ਪਿੱਚ ਡਰਾਮਾ ਰਚਿਆ ਗਿਆ, ਇਹ ਕਾਰਾਂ ਦਾ ਕਾਫਲਾ ਲੈ ਕੇ ਉਧਰ ਨੂੰ ਗਏ, ਤੇ ਇਹ ਗੁਰਮੀਤ ਰਾਮ ਸਿੰਘ ਜੀ ਉਸ ਟਾਈਮ ਆਪਦਾ ਹਲ ਬਾਹ ਰਿਹਾ ਉੱਥੇ ਬਲਦਾ ਨਾਲ, ਪੂਰਾ ਡਰਾਮਾ ਰਚਿਆ ਗਿਆ ਜਿਹਨੂੰ
ਉਹ ਕੱਲ ਵੀ ਗੱਲ ਬਹੁਤ ਸ਼ੁਕਰ ਲੱਗੇ ਸੀ ਇਹਦੇ
ਜੀ। ਤੇ ਉਥੋਂ ਇਹਨੂੰ ਲਿਆਂਦਾ, ਠੀਕ ਹੈ ਜੀ, ਉਥੋਂ ਲਿਆ ਕੇ ਤੇ ਆਪਦੇ ਬਰਾਬਰ ਬਿਠਾ ਲਿਆ, ਬਰਾਬਰ ਬਿਠਾ ਕੇ ਉਹਨਾਂ ਨੇ ਜਿਹੜੀ ਉਹਨਾਂ ਨੇ ਹੈਂਡ ਓਵਰ ਕਰਨ ਦੀ ਜਿਹੜੀ ਪ੍ਰਕਿਰਿਆ ਅੰਦਰ ਖਾਤੇ ਚੱਲ ਰਹੀ ਸੀ ਜਿਹੜੀ ਕਿ ਆਮ ਲੋਕਾਂ ਨੂੰ ਦਿਖਦੀ ਨੀ ਸੀ, ਉਹਦੇ ਤਹਿਤ ਉਹਨਾਂ ਨੇ ਥੋੜੇ ਜੇ ਚਿਰ ਚ ਹੀ ਬਸ ਸਤਨਾਮ ਸਿੰਘ ਦਾ ਜਿਹੜਾ ਪਾਰ ਬੁਲਾਤਾ ਉਹਨਾਂ ਨੇ ਤੇ ਇਹਨਾਂ ਨੂੰ ਬਣਾ ਲਿਆ। ਪਰ ਉਹ ਜਦੋਂ ਬਾਬੇ ਕੋਲੇ ਇਸ ਕੋਲੇ ਪਾਵਰ ਆ ਗਈ ਤਾਂ ਉਧਰ ਜਿਹੜਾ ਦੂਜਾ ਗਰੁੱਪ ਜਿਹਨੇ ਬਾਬੇ ਨੂੰ ਪਾਵਰ ਚ ਲੈ ਕੇ ਆਂਦਾ ਸੀ ਉਹਨਾਂ ਨੇ ਆਪਦਾ ਸ਼ੇਅਰ ਮੰਗਣਾ ਸ਼ੁਰੂ ਕੀਤਾ ਵੀ ਲਿਆਓ ਜੀ ਸਾਡਾ ਹਿੱਸਾ। ਤਾਂ ਇਸ ਬੰਦੇ ਨੇ ਆਪਦੀ ਪਾਵਰ ਦੇ ਨਾਲ ਉਹਨਾਂ ਦਾ ਵੀ ਮੁਕਾਬਲੇ ਬਣਾਤੇ, ਉਹਨਾਂ ਨੂੰ ਵੀ ਵਿੱਚੋਂ ਕੱਢਤਾ, ਖਤਮ ਕਰਤਾ।
ਸ਼ਾਇਦ
ਇਹ ਬੰਦਾ ਸਿਆਸੀ ਨਿਕਲਿਆ
ਜੀ, ਸ਼ਾਇਦ ਗੁਰਜੰਟ ਸਿੰਘ ਰਾਜਸਥਾਨੀ ਮੋਹਾਲੀ ਦੇ ਵਿੱਚ ਉਹਦਾ ਮੁਕਾਬਲਾ ਹੋਇਆ ਸੀ,
ਉੱਥੇ
ਜੀ 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 ਉਹ ਉਹ ਉਸ ਦੇ ਵਿੱਚ ਇਹਨੇ ਜੀ ਸਾਰੇ ਆਪਦੇ ਅੜਿੱਕਿਆਂ ਦਾ ਕਰਕੇ ਸਫਾਇਆ ਤੇ ਇਸ ਨੇ ਆਪਦੀ ਜਿਹੜਾ ਉਹ ਕਾਰਵਾਈ ਸ਼ੁਰੂ ਕਰਤੀ। ਸ਼ੁਰੂ ਦਾ ਦੌਰ ਸੀ ਜਿਹੜਾ ਇਹਨੇ ਉਹੀ ਹਥਿਆਰ ਅਪਣਾਇਆ ਵੀ ਚਿੱਟ ਕੱਪੜੇ ਪਾ ਕੇ ਹੱਥ ਚ ਮੋਰਾਂ ਦਾ ਫੰਘ ਲੈ ਕੇ ਉੱਚੀ ਸਟੇਜ ਦੇ ਉੱਤੇ ਬੈਠ ਕੇ ਤੇ ਲੋਕਾਂ ਨੂੰ ਪ੍ਰਵਚਨ ਕੀਤੇ, ਬਹੁਤ ਸਾਰੇ ਫਿਰ ਟੀਵੀ ਚੈਨਲ ਹਾਇਰ ਕੀਤੇ ਹੋਰ ਕੀਤਾ ਤੇ ਆਪਦਾ ਜਿਹੜਾ ਦਾਇਰਾ ਉਹ ਉਹ ਇਹ ਬੰਦੇ ਨੂੰ ਮਾਰਕੀਟਿੰਗ ਆਉਂਦੀ ਸੀਗੀ, ਚਾਹੇ ਇਹ ਬੰਦਾ ਦਸ ਵੀ ਪੜਿਆ ਨੀ ਹੈ ਪਰ ਇਸ ਬੰਦੇ ਨੇ ਜਿਹੜੇ ਢੰਗ ਨਾਲ ਕੰਮ ਕੀਤਾ ਉਹ ਮਾਰਕੀਟਿੰਗ ਦੇ ਤੌਰ ਦੇ। ਤਾਂ ਇਸੇ ਦੌਰਾਨ ਹੀ ਉੱਥੇ ਇੱਕ ਫਕੀਰ ਚੰਦ ਨਾਂ ਦਾ ਬੰਦਾ ਮੈਨੇਜਰ ਸੀਗਾ ਜਿਹੜਾ ਕਿ ਜਿਹਨੂੰ ਇਹਦੀਆਂ ਅੰਦਰਲੀਆਂ ਗੱਲਾਂ ਦਾ ਪਤਾ ਲੱਗ ਗਿਆ ਤੇ ਜਿਹਨੂੰ ਇਹਦੇ ਵੱਲੋਂ ਕੀਤੇ ਗਏ ਕੰਮ ਪਸੰਦ ਨੀ ਆਏ, ਇਹਨਾਂ ਨੇ ਉਹ ਫਕੀਰ ਚੰਦ ਨੂੰ ਫਿਰ ਬਿਲੇ ਲਾਤਾ। ਸਭ ਤੋਂ ਪਹਿਲਾਂ ਜਿਹੜਾ ਬਿਲੇ ਲੱਗਿਆ ਸੀ ਜਿਵੇਂ ਪਹਿਲੀ ਸਭ ਤੋਂ ਪਹਿਲੀ ਗਾਜ ਉਹ ਰਾਜਸਥਾਨੀ ਹੋਰਾਂ ਤੇ ਡਿੱਗੀ ਸੀ, ਉਦੋਂ ਅਗਲੀ ਫਕੀਰ ਚੰਦ ਤੇ ਡਿੱਗੀ ਸੀ। ਇਸ ਦੌਰਾਨ ਜਿਹੜਾ ਇਹਨਾਂ ਨੇ ਦੇਖਿਆ ਵੀ ਇਹਦਾ ਡੇਰੇ ਦੀਆਂ ਦੇ ਵਿੱਚ ਜਿਹੜੀਆਂ ਧਰਮਾਂ ਦੇ ਵਿੱਚ ਆਈਆਂ ਕਮੀਆਂ ਨੂੰ ਕਿਵੇਂ ਦੂਰ ਕੀਤਾ ਜਾਵੇ, ਕਿਵੇਂ ਡੇਰੇ ਦੇ ਪੈਰੋਕਾਰ ਵਧਾਏ ਜਾਣ ਤੇ ਕਿਵੇਂ ਵੱਧ ਤੋਂ ਵੱਧ ਪੈਸਾ ਜਿਹੜਾ ਡੇਰੇ ਦੇ ਜਿਹੜੇ ਪੈਰੋਕਾਰਾਂ ਦੀ ਜੇਬ ਚੋਂ ਕੱਢਿਆ ਜਾਵੇ। ਤਾਂ ਉਹਦੇ ਚ ਇਹਨਾਂ ਨੇ ਦੇਖਿਆ ਵੀ ਜੇ ਤਾਂ ਪਟਕਾਉਣੇ ਆ ਮੱਥਾ ਤੇ ਮੱਥਾ ਤਾਂ ਉਦੋਂ ਇੱਕ ਰੁਪਈਏ ਦਾ ਰਿਵਾਜ ਸੀ ਜਿਹੜਾ ਟਾਈਮ ਸੀ 90 ਦੇ ਦੌਰ ਚ ਵੀ ਅਗਲਾ ਇੱਕ ਰੁਪਈਆ ਮੱਥਾ ਟੇਕੂ ਆ, ਲੱਖ ਬੰਦੇ ਦੀ ਸੰਗਤ ਆਉਂਦੀ ਆ ਵੀ ਮਹੀਨੇ ਤੋਂ ਲੱਖ ਰੁਪਈਆ ਬਣੂਆ, ਇੰਨੇ ਕੁ ਤਾਂ ਖਾ ਪੀ ਜਾਣਗੇ ਤਾਂ ਕੁਛ ਨੀ ਵੱਟਿਆ ਜਾਣਾ। ਤਾਂ ਇਹਨਾਂ ਨੇ ਫਿਰ ਉੱਥੇ ਮਾਰਕੀਟਿੰਗ ਪਾਲਿਸੀ ਲੈ ਕੇ ਆਂਦੀ, ਇਹਨਾਂ ਨੇ ਇਹ ਕੀ ਕੀਤਾ ਵੀ ਪੁੰਨ ਨਾਲੇ ਫਲੀਆਂ ਇਹਨਾਂ ਨੇ ਆਪਦਾ ਸੌਦਾ ਵੇਚਣਾ ਸ਼ੁਰੂ ਕੀਤਾ। ਇਹਨਾਂ ਨੇ ਦੁਕਾਨਾਂ ਖੋਲੀਆਂ, ਮਾਰਕੀਟ ਖੋਲੀ ਜਿਹਦਾ ਨਾਂ ਰੱਖਿਆ ਸੱਚ। ਹਰ ਦੁਕਾਨ ਦੇ ਨਾਂ ਸ਼ੁਰੂ ਹੁੰਦਾ ਸੀ ਸੱਚ ਪੈਸਟੀਸਾਈਡ, ਸੱਚ ਫਲਾਨਾ,
ਜਿੱਦਾਂ ਸਟਾਲ ਲਾਉਂਦੇ ਆ ਇੱਦਾਂ ਲਾਣੇ ਸ਼ੁਰੂ ਕੀਤੇ ਵੀ ਇੰਨੇ ਲੋਕ ਇਕੱਠੇ ਹੋਣੇ ਆ ਸਟਾਲ ਵੇਚ।
ਹਾਂਜੀ ਹਾਂਜੀ ਜੀ, ਉਹ ਜੋ ਦੁਕਾਨਾਂ ਵੇਚੀਆਂ ਤੇ ਉਹ ਦੁਕਾਨਾਂ ਦੇ ਉੱਤੇ ਸੌਦਾ ਜਿਹੜਾ ਸੀਗਾ ਜਿਹਨੂੰ ਵੀ ਫਰੈਂਚਾਈਜ਼ੀ ਦਿੱਤੀ ਉਹਦੇ ਨਾਲ ਇਹ ਕਮਿਟਮੈਂਟ ਕੀਤੀ ਵੀ ਜਿੰਨਾ ਪ੍ਰਾਈਸ ਹੋਊਗਾ ਉਹਦੇ ਤੇ 10% ਲੈ ਕੇ ਦੇਣਾ, ਜਿਹਦੇ ਨਾਲ ਬਸ ਤੁਹਾਡੇ ਖਰਚੇ ਨਿਕਲਣ। ਹੁਣ ਇੱਕ ਜੇ ਆਮ ਦੁਕਾਨਦਾਰ 10% ਤੇ ਕੰਮ ਕਰਦਾ ਉਹ ਨਹੀਂ ਸਰਵਾਈਵ ਕਰ ਸਕਦਾ ਕਿਉਂਕਿ ਉਹਦੇ ਕੋਲੇ ਲਿਮਿਟਡ ਗਾਹਕ ਹੁੰਦੇ ਆ। ਹੁਣ ਇੱਕ ਵੱਡਾ ਹੋਲਸੇਲਰ ਜਿਹਦੇ ਕੋਲੇ ਅਣਗਿਣਤ ਗਾਹਕ ਆ ਉਹ ਜੇ 2% ਤੇ ਵੀ ਕੰਮ ਕਰੀ ਜਾਵੇ ਉਹ ਤਾਂ ਵੀ ਸਰਵਾਈਵ ਕਰ ਸਕਦਾ। ਸੋ ਡੇਰੇ ਦੇ ਵਿੱਚ ਪੈਰੋਕਾਰ ਆਉਂਦੇ ਸੀ, ਭੀੜ ਸੀਗੀ ਬਹੁਤ ਜ਼ਿਆਦਾ, ਉਸ ਭੀੜ ਤੋਂ 1 ਰੁਪਿਆ ਲੈਣ ਦੀ ਥਾਂ ਤੇ ਹਰ ਭੀੜ ਜਦੋਂ ਆਉਂਦੀ ਸੀ ਮੰਥਲੀ ਉਹ ਘੱਟੋ ਘੱਟ 1,000, 2,000, 4,000 ਖਰਚ ਕੇ ਜਾਂਦੀ ਸੀ, ਉਹਦੇ 10% ਨਾਲ ਹੀ ਉਹ 500-700 ਡੇਰੇ ਨੂੰ ਆ ਜਾਂਦਾ ਸੀ ਉਹਦਾ। ਤੇ ਇਹ ਸਕੀਮ ਨਾਲ ਇਹਨਾਂ ਨੇ ਲੋਕਾਂ ਤੋਂ ਨਾਲੇ ਤਾਂ ਪੈਸੇ ਕਢਾ ਲਏ, ਨਾਲੇ ਦੂਜੇ ਪਾਸੇ ਕੀ ਹੋਇਆ, ਦੂਜੇ ਪਾਸੇ ਪੁੰਨ ਤੇ ਫਲੀਆਂ। ਹੁਣ ਮੈਂ ਖੁਦ ਸਪਰੇਅ ਲਿਆਉਂਦਾ ਰਿਹਾ ਉਥੋਂ, ਇੱਕ ਟਰੇਸਰ ਨਾਂ ਦੀ ਸਪਰੇਅ ਆਈ ਸੀ ਜੀ ਜਿਹੜੀ ਕਿ 100 ਮਿਲੀਮੀਟਰ ਦੀ ਇੱਕ ਜਦੋਂ ਅਮਰੀਕਨ ਸੁੰਡੀ ਸੀ ਨਾ ਉਹ ਕਾਫੀ ਚੀਜ਼ ਤੋਂ ਨੀ ਮਰਦੀ ਸੀ, ਸਿਰਫ ਟਰੇਸਰ ਨਾਲ ਮਰਦੀ ਸੀ। ਤੇ ਟਰੇਸਰ ਦੀ ਜਿਹੜੀ ਸ਼ੀਸ਼ੀ ਸੀ 100 ਗ੍ਰਾਮ ਦੀ ਉਸ ਟਾਈਮ 10,000 ਦੇ ਕਰੀਬ ਦੀ ਸੀ, 96-100 ਦੀ, 2002-03 ਦੀਆਂ ਗੱਲਾਂ। 96-100 ਰੁਪਈਏ ਦੀ ਉਹ ਸ਼ੀਸ਼ੀ ਸੀ ਤੇ ਉਹ ਭਾਵੇਂ 10 ਕਿੱਲਿਆਂ ਚ ਪੈਂਦੀ ਸੀ ਤੇ ਪਰ ਜ਼ਿਮੀਦਾਰ ਕੋਲੋਂ ਸਪਰੇਅ ਤੇ 10,000 ਇੱਕ 100 ਗ੍ਰਾਮ ਦੀ ਸ਼ੀਸ਼ੀ ਤੇ ਲਾਉਣਾ ਜ਼ਿਮੀਦਾਰ ਦੇ ਵੱਸ ਦਾ ਰੋਗ ਨਹੀਂ ਸੀ। ਤੇ ਉਹਦੇ ਚ ਵੀ ਫਿਰ ਗਾਂ ਅਫਵਾਹਾਂ ਸੀ ਨਕਲੀ ਆ, ਤੇ ਜਦੋਂ ਡੇਰੇ ਚ ਜਾਂਦੇ ਸੀ ਤਾਂ ਉਹ ਸ਼ੀਸ਼ੀ ਸੀਗੀ ਜਿਹੜੀ 4,000 ਦੀ ਆ ਜਾਂਦੀ ਸੀ।
ਅੱਛਾ ਜੀ,
ਤਾਂ ਹੁਣ ਦੱਸੋ ਕਿਉਂ ਨਾ ਜਾਊ ਅਗਲਾ ਲੈਣ, ਅਸੀਂ ਜਾ ਕੇ ਅਸੀਂ ਲਿਆਉਂਦੇ ਰਹੇ ਹਾਂ ਦਵਾਈ ਉਥੋਂ। ਸੋ ਇਹ ਜਿਹੜਾ 2 ਫਾਇਦੇ ਹੋ ਗਏ ਲੋਕਾਂ ਨੂੰ ਇਹ ਹੋ ਗਿਆ ਵੀ ਬੜਾ ਸਸਤਾ ਸਮਾਨ ਮਿਲਦਾ ਡੇਰੇ ਚੋਂ, ਲੋਕਾਂ ਨੇ ਘਰਾਂ ਦੇ ਰਾਸ਼ਨ ਤੋਂ ਲੈ ਕੇ ਟੀਵੀ ਫਰਿੱਜਾਂ ਤੋਂ ਲੈ ਕੇ ਸਭ ਡੇਰੇ ਚੋਂ ਲੈਣੀਆਂ ਸ਼ੁਰੂ ਕਰਤੀਆਂ ਤੇ ਡੇਰੇ ਦੀ ਜਿਹੜੀ ਇਨਕਮ ਆ ਉਹ ਬਹੁਤ ਜ਼ਿਆਦਾ ਵਧਣ ਲੱਗ ਗਈ। ਫੇਰ ਡੇਰੇ ਨੇ ਦੇਖਿਆ ਵੀ ਸਕੂਲਿੰਗ ਦਾ ਵੀ ਬਿਜ਼ਨਸ ਬੜਾ ਤਕੜਾ, ਜਿਹਦੇ ਨਾਲ ਲੋਕਾਂ ਚ ਇਹ ਵੀ ਹੁੰਦਾ ਵੀ ਹਾਂ, ਦੂਜਾ ਇਹ ਹੈ ਵੀ ਬੱਚਿਆਂ ਨੂੰ ਅਸੀਂ ਆਪਦੀ ਸਟੱਡੀ ਵੀ ਕਰਾ ਸਕਾਂਗੇ, ਜਿਵੇਂ ਹੁਣ ਬੱਚਿਆਂ ਨੂੰ ਧੱਕੇ ਨਾਲ ਅੰਗਰੇਜ਼ੀ ਸਕੂਲਾਂ ਚ ਅੰਗਰੇਜ਼ੀ ਬੁਲਾਈ ਜਾਂਦੀ ਆ, ਉਹਨਾਂ ਨੂੰ ਫਾਦਰ ਨੂੰ ਸਲਾਮ ਕਰਨ ਨੂੰ ਕਿਹਾ ਜਾਂਦਾ ਨਾ ਕਿ ਗੁਰੂ ਗ੍ਰੰਥ ਸਾਹਿਬ ਨੂੰ। ਸੋ ਉਹੀ ਚੀਜ਼ਾਂ ਇਹਨਾਂ ਨੇ ਡੇਰੇ ਚ ਫਿਰ ਆਪਦੀ ਐਜੂਕੇਸ਼ਨ ਚ ਲਾ ਲਈ, ਐਜੂਕੇਸ਼ਨ ਚ ਨਾਲੇ ਤਾਂ ਮੋਟੇ ਪੈਸੇ ਬਣਨ ਲੱਗ ਗਏ, ਪੈਸੇ ਬਣਨ ਤੋਂ ਬਾਅਦ ਇਹਨਾਂ ਨੇ ਨਾਲ ਜਿਹੜਾ ਬੱਚਿਆਂ ਦਾ ਬ੍ਰੇਨ ਵਾਸ਼ ਸ਼ੁਰੂ ਹੋ ਗਿਆ। ਫੇਰ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਰੀਅਲ ਸਟੇਟ ਚ ਇਹਨਾਂ ਨੇ ਕੀ ਕੀਤਾ ਵੀ ਸਰਸੇ ਦੇ ਲਾਗੇ ਤਾਗੇ ਬਣਾ ਕੇ ਨਾ ਵੱਡੀਆਂ ਕਲੋਨੀਆਂ ਤੇ ਉਹਦੇ ਚ ਘਰ ਵੇਚਣੇ ਸ਼ੁਰੂ ਕਰਤੇ ਆਪਦੇ ਪ੍ਰੇਮੀਆਂ ਨੂੰ, ਤੇ ਉਹ ਫਲੈਟ ਬਣਾ ਕੇ ਤੇ ਉਹ ਘਰ ਵੇਚੇ। ਉਹਦਾ ਇੱਕ ਤਾਂ ਫਾਇਦਾ ਹੋ ਗਿਆ ਵੀ ਇਹਨਾਂ ਨੂੰ ਮੈਨ ਪਾਵਰ ਹੋ ਗਈ, ਉੱਥੇ ਬਹੁਤ ਸਾਰੇ ਲੋਕ ਬੱਚੇ ਆਪਦਾ ਪੜਾਉਣ ਲੱਗ ਗਏ, ਮਾਂ ਬਾਪ ਉੱਥੇ ਰਹਿਣ ਲੱਗ ਗਏ, ਜਿੰਨੇ ਡੇਰੇ ਚ ਸੇਵਾ ਕਰਨ ਲੱਗ ਗਏ ਫ੍ਰੀ ਦੀ, ਤੇ ਨਾਲ ਨਾਲ ਉਹਨਾਂ ਨੇ ਆਪਦਾ ਬਿਜ਼ਨਸ ਕਰ ਲਿਆ ਜਿਹੜਾ ਰੀਅਲ ਸਟੇਟ ਦਾ, ਉਹ ਚ ਰੁਪਈਏ ਬਣਾਏ। ਸੋ ਇਸ ਢੰਗ ਨਾਲ ਨਾ ਜਿਹੜਾ ਬਾਬੇ ਨੇ ਜਿਹੜਾ ਸਿਸਟਮ ਨੂੰ ਉਲੀਕਿਆ ਵੀ ਮਾਰਕੀਟਿੰਗ ਤੇ ਪੂਰਾ ਛਾਤਰ ਦਿਮਾਗੀ ਨਾਲ, ਪਰ ਇਹ ਸਾਰੀ ਛਾਤਰ ਦਿਮਾਗੀ ਜਿੰਨਾ ਬੰਦਾ ਮਰਜ਼ੀ ਛਾਤਰ ਹੋ ਜੇ ਕਿਤੇ ਨਾ ਕਿਤੇ ਕਮਜ਼ੋਰ ਰਹਿ ਜਾਂਦਾ, ਵੀਕ ਪੁਆਇੰਟ ਰਹਿ ਜਾਂਦਾ। ਉਸ ਵੀਕ ਪੁਆਇੰਟ ਦੇ ਵਿੱਚ ਜਿਹੜਾ ਇਹਦਾ ਇਹਦਾ ਇਹ ਵੀਕ ਪੁਆਇੰਟ ਜਿਹੜਾ ਸਾਹਮਣੇ ਆਇਆ ਸਾਧਵੀ ਨੇ ਲਿਆਂਦਾ, ਪਰ ਇਸ ਤੋਂ ਪਹਿਲਾਂ ਵੀ ਮੈਂ ਜੇ ਲਾਈਵ ਆਪਣੀ ਇੱਕੋ ਯਾਦ ਆ ਮੇਰੀ ਲਾਈਵ ਜੇ ਮੈਂ ਉਹ ਸ਼ੇਅਰ ਕਰਾਂ ਤਾਂ ਇਹ 92 ਦੇ 91 ਬਣ ਹਾਂ ਉਸ ਇਲੈਕਸ਼ਨਾਂ ਦੀ ਗੱਲ ਆ। ਉਹਨਾਂ ਇਲੈਕਸ਼ਨਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਡੇਰੇ ਦੇ ਵਿੱਚ ਕਿਸੇ ਇੱਕ ਕੈਂਡੀਡੇਟ ਨਾਲ। ਤਾਂ ਜਦੋਂ ਅਸੀਂ ਉੱਥੇ ਗਏ ਨਾ ਤੇ ਮੈਂ ਪਹਿਲੀ ਵਾਰ ਡੇਰੇ ਦੇ ਅੰਦਰੂਨੀ ਹਾਲਾਤ ਦੇਖੇ ਸੀ, ਮੈਂ ਪਹਿਲੀ ਵਾਰ ਦੇਖਿਆ ਸੀ ਵੀ ਡੇਰੇ ਦੇ ਵਿੱਚ ਕਿਵੇਂ ਸਿਸਟਮ ਚੱਲਦਾ, ਤੇ ਮੈਂ ਇੰਨਾ ਕੁ ਪ੍ਰਭਾਵਿਤ ਹੋਇਆ ਸੀ ਬਾਹਰ ਆ ਕੇ ਵੀ ਮੈਨੂੰ ਮੈਂ ਲੋਕਾਂ ਨੂੰ ਉਦਾਹਰਨ ਦਿੰਦਾ ਸੀ ਵੀ ਯਾਰ ਆਪਣੇ ਧਰਮ ਦੇ ਵਿੱਚ ਤਾਂ ਹੀ ਕਮੀ ਆ ਰਹੀ ਹੈ ਵੀ ਆਪਣਾ ਸਿਸਟਮ ਨੀ ਹੈਗਾ ਕੋਈ, ਤੇ ਮੈਂ ਉੱਥੇ ਸਿਸਟਮ ਚੱਲਦਾ ਦੇਖਿਆ ਕਿਵੇਂ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਸੀ ਪ੍ਰੇਮੀ, ਕਿਵੇਂ ਉਹਨੂੰ ਸਾਰਾ ਕੁਛ ਕਰਕੇ ਜਿੱਥੇ ਡੇਰੇ ਚ ਬਾਬਾ ਜਾ ਕੇ ਆ ਕੇ ਬੈਠਾ ਉੱਥੇ ਹਜ਼ਾਰਾਂ ਕੀ ਲੱਖਾਂ ਦੀ ਗਿਣਤੀ ਚ ਲੋਕ ਬੈਠੇ ਆ ਪਰ ਆਵਾਜ਼ ਨੀ ਕੋਈ ਨਿਕਲ ਰਹੀ, ਐਂ ਨੀ ਪਤਾ ਲੱਗ ਰਿਹਾ ਵੀ ਬੰਦੇ ਬੈਠੇ ਆ ਇੰਨੇ ਜ਼ਿਆਦੇ। ਫਿਰ ਉਹਦੇ ਚ ਉਹਨਾਂ ਨੇ ਕੀ ਕੀਤਾ ਸੀਗਾ ਵੀ ਨਾ ਕਿਸੇ ਨੂੰ ਜੋੜੇ ਲਾਉਣੇ ਪੈ ਰਹੇ ਸੀ ਨਾ ਕਿਸੇ ਨੂੰ ਸਿਰ ਢੱਕਣਾ ਪੈ ਰਿਹਾ ਸੀ, ਪਰ ਸਾਰੀ ਦੁਨੀਆਂ ਉੱਥੇ ਆ ਕੇ ਬੈਠੀ ਸੀ। ਕੁਦਰਤਨ ਉਦਣ ਨਾ ਇੱਕ ਐਨੂਅਲ ਫੰਕਸ਼ਨ ਸੀ ਤੇ ਐਨੂਅਲ ਫੰਕਸ਼ਨ ਦੇ ਵਿੱਚ ਉਹ ਕੀ ਕਰਦੇ ਸੀ ਆਪਦੇ ਜਿਹੜੇ ਪ੍ਰੇਮੀ ਸੀ ਉਹਨਾਂ ਤੇ ਜਿਹੜੇ ਪ੍ਰੇਮੀਆਂ ਨੂੰ ਇਨਾਮ ਦਿੰਦੇ ਸੀ ਜਿਹਨੇ ਜਿਹੜੀ ਜਿਹੜੀ ਫੀਲਡ ਚ ਚੰਗਾ ਕੰਮ ਕੀਤਾ ਸੀ ਨਾ ਉਹਨੂੰ ਬਾਬਾ ਖੁਦ ਇਨਾਮ ਦਿੰਦਾ ਸੀ। ਤਾਂ ਉਸ ਟਾਈਮ ਕੀ ਹੋਇਆ ਵੀ ਇੱਕ ਟਰੱਕ ਇੱਕ ਸਾਈਡ ਤੇ ਆ ਕੇ ਲੱਗ ਕੇ ਖੜ ਗਿਆ ਸਟੇਜ ਦੇ ਤੇ ਦੂਜੇ ਪਾਸੇ ਲਾਈਨ ਬਣ ਗਈ ਪ੍ਰੇਮੀਆਂ ਦੀ ਤੇ ਜਿਹੜੇ ਨਾਂ ਪਹਿਲਾਂ ਅਨਾਊਂਸ ਹੋ ਕੇ ਨੋਟਿਸ ਬੋਰਡ ਤੇ ਲੱਗੇ ਸੀ ਉਹ ਸਾਰੇ ਲਾਈਨ ਚ ਖੜ ਗਏ ਤੇ ਇੱਕ ਬੰਦਾ ਉਹ ਨਾਂ ਬੋਲਣ ਲੱਗ ਗਿਆ ਤੇ ਉਧਰੋਂ ਟਰੱਕ ਦੇ ਵਿੱਚ ਇੱਕ ਚੀਜ਼ ਆਉਂਦੀ ਸੀ ਤੇ ਬਾਬਾ ਜੀ ਉਹਦੇ ਹੱਥ ਲਾਉਂਦੇ ਸੀ ਤੇ ਡੇਰੇ ਪ੍ਰੇਮੀ ਉਹਦੀ ਝੋਲੀ ਚ ਸੁੱਟ ਦਿੰਦੇ ਸੀ ਉਹ ਚੀਜ਼ ਉੱਚੇ ਸਟੇਜ ਤੋਂ ਹੀ ਤੇ ਉਹ ਬੜੀ ਤੇਜ਼ੀ ਨਾਲ ਮੈਨੂੰ ਲੱਗਦਾ 3-4 ਹਜ਼ਾਰ ਬੰਦੇ ਨੂੰ ਅਵਾਰਡ ਉਹਨਾਂ ਨੇ ਸਾਰੇ 15-20 ਮਿੰਟਾਂ ਚ ਉਹ ਉੱਥੇ ਅਵਾਰਡ ਦਿੱਤੇ ਗਏ। ਇਸ ਦੌਰਾਨ ਇੱਕ ਪੂਰੇ ਚਿੱਟੇ ਵਸਤਰਾਂ ਚ ਇੱਕ ਕੁੜੀ ਸਾਹਮਣੇ ਬੈਠੀ ਸੀ, ਮੈਨੂੰ ਅਸੀਂ ਵੀ ਜਮਾਂ ਮੂਹਰਲੀ ਲਾਈਨ ਚ ਬੈਠੇ ਸੀ ਉਹ ਆ ਕੇ ਬਿਲਕੁਲ ਸਾਡੇ ਮੂਹਰੇ ਬੈਠ ਗਈ ਤਾਂ ਅਸੀਂ ਦੇਖਿਆ ਵੀ ਉਹ 2-3 ਵਾਰੀ ਬਾਬੇ ਨਾਲ ਉਹਨੇ 2-3 ਵਾਰੀ ਆਪਸ ਵਿਚ ਦੀ ਗੱਲ ਹੋਈ ਆ ਉਹਨਾਂ ਦੀ ਨਿਗਾਹ ਨਾਲ ਹੀ ਗੱਲ ਹੋਈ ਆ ਪਰ ਸਾਡੇ ਤਾਂ ਮਨ ਚ ਨੀ ਇਹ ਗੱਲਾਂ ਹੀ ਨੀ ਸੀਗਾ। ਪਰ ਉਦੋਂ ਬਾਅਦ ਕੀ ਹੁੰਦਾ ਜਦੋਂ ਸਹੁਰੇ ਨਿਬੜ ਜਾਂਦੇ ਆ ਐਂਡ ਤੇ ਬਾਬਾ ਜੀ ਉਸ ਕੁੜੀ ਨੂੰ ਬੁਲਾਉਂਦੇ ਆ ਤੇ ਉਸ ਕੁੜੀ ਨੂੰ ਆਪਦੀ ਹੱਥ ਤੋਂ ਘੜੀ ਲਾ ਕੇ ਉਹ ਕੁੜੀ ਨੂੰ ਦੇ ਦਿੰਦੇ ਆ ਤੇ ਉਹ ਕੁੜੀ ਮੱਥੇ ਨਾਲ ਲਾ ਕੇ ਘੜੀ ਤੇ ਉਹ ਚਲੀ ਜਾਂਦੀ ਆ ਉੱਥੋਂ। ਪਰ ਉਦੋਂ ਬਾਅਦ ਮੈਂ ਜੋ ਬਾਅਦ ਚ ਅਸੀਂ ਜਦੋਂ ਪਰਸਨਲ ਮਿਲਣ ਲਈ ਜਾਂਦੇ ਆ ਤਾਂ ਉਹੀ ਕੁੜੀ ਸੇਮ ਕੁੜੀ ਹੱਥ ਚ ਝਾੜੂ ਫੜੀ ਗੁਫਾ ਦੇ ਬਾਹਰ ਕੇ ਸਫਾਈ ਕਰ ਰਹੀ ਸੀਗੀ ਉਹੀ ਜਿਹੜੀ ਮੇਰੀ ਇਹ ਮੈਨੂੰ ਨੀ ਪਤਾ ਹੁਣ ਉਹ ਗਲਤ ਸੀ ਜਾਂ ਕਿਵੇਂ ਸੀ ਕੀ ਸੀ ਪਰ ਮੇਰੇ ਇਹ ਅੱਖੀ ਦੇਖੀ
ਆ। ਇਹ ਤਾਂ ਸਾਧਾਂ ਦੇ ਟਿਪੀਕਲ ਟ੍ਰਿਕ ਹੈ। ਇਦੇ ਇੱਕ ਇੰਗਲੈਂਡ ਗਿਆ ਸੀ ਜਿਹਨੂੰ ਕੰਬਲੀ ਵਾਲਾ ਸਾਧ ਕਹਿੰਦੇ ਸੀ, ਉਹਨਾਂ ਨੇ ਵੀ ਇਦੇ ਡਰਾਮਾ ਕੀਤਾ ਸੀ। 3-4 ਬੁੜੀਆਂ ਨੂੰ ਉਹਨਾਂ ਨੇ ਇੱਦਾਂ ਡੀਲ ਬਣਾ ਲਈ ਸੀਗੀ ਪਰਿਵਾਰਾਂ ਨੇ ਤੇ ਉਹ ਕਹਿੰਦੇ ਵੀ ਕਥਾ ਕਰਨੀ ਕੀਰਤਨ ਕਰਨੀ ਆ। ਉਹਨੇ ਉੱਠ ਕੇ ਨਾ ਆਪਣੇ ਗਹਿਣੇ ਪਾ ਕੇ ਗਈਆਂ ਪ੍ਰੋਪਰ। ਇੰਗਲੈਂਡਾਂ ਨੂੰ ਤੁਹਾਨੂੰ ਪਤਾ ਕਿ ਨਵਾਂ ਨਵਾਂ ਚਾਅ ਸੀ ਉਦੋਂ, ਪੈਸੇ ਬਣਨੇ ਸ਼ੁਰੂ ਹੋਏ ਸੀ ਜੋਬਾਂ ਕਰਕੇ, ਇੰਡੀਪੈਂਡੈਂਟ ਹੋਈ ਸੀ ਤਾਂ ਉਹ ਗਹਿਣਿਆਂ ਦੇ ਵਿੱਚ ਸੋਨੇ ਚ ਬੜਾ ਇਨਵੈਸਟ ਕਰਦੀਆਂ ਹੁੰਦੀਆਂ ਸੀ ਤੇ ਉਹਨਾਂ ਨੇ ਕੀਤਾ 3-4 ਬੁੜੀਆਂ ਵਿੱਚ ਸੰਗਤ ਦੇ ਬਿਠਾਲ ਦਿੱਤੀਆਂ ਤੇ ਉਹ ਜਦੋਂ ਆਪਣਾ ਲੱਗੇ ਕਰਨ ਪ੍ਰਵਚਨ ਕਰਨ ਲੱਗੇ ਤਾਂ ਉਹਨੇ ਚੱਕ ਚੱਕ ਗਹਿਣੇ ਉਹਨਾਂ ਦੇ ਮੂਹਰੇ ਚੜਾਉਣੇ ਸ਼ੁਰੂ ਕਰਤੇ। ਲੋਕੀ ਤਾਂ ਪੌਂਡ ਪੌਂਡ ਚੜਾਉਂਦੇ ਉੱਥੇ ਉਹਨੇ ਗਹਿਣੇ ਲਾ ਕੇ, ਉਹ ਦੇਖੋ ਦੇਖੀ ਮਗਰ ਭੇਡ ਚਾਲ ਬਾਕੀ ਵੀ ਲੱਗ ਗਈਆਂ ਉਹਦੇ ਮੂਹਰੇ ਤਾਂ ਗਹਿਣਿਆਂ ਦਾ ਢੇਰ ਲੱਗ ਗਿਆ। ਉਹ ਮਗਰੋਂ ਪਤਾ ਲੱਗਾ ਉਹ ਤਾਂ ਉਹਦੇ ਤਾਂ ਮੋੜ ਦਿੱਤੇ ਉਹਦੀਆਂ ਸੀਗੀਆਂ, ਲੋਕਾਂ ਦੇ ਸੋਨਾ ਲੱਗ ਗਿਆ। ਇਹ ਮਤਲਬ ਜਿਹੜਾ ਟਿਪੀਕਲ ਟ੍ਰਿਕ ਮਾਰਕੀਟਿੰਗ ਟ੍ਰਿਕ ਹੈ ਇਹ ਇਦਾਂ ਹੀ ਚੱਲਦਾ ਆ। ਇੱਥੇ ਵੀ ਹੁਣ ਤੁਸੀਂ ਆਪ ਵੀ ਗੁਰਦੁਆਰਿਆਂ ਚ ਦੇਖ ਲਓ ਜਾ ਕੇ, ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਤਾਂ ਬੰਦੇ ਕੀਰਤਨੀਆਂ ਨੂੰ ਪੈਸੇ ਦਿੰਦੇ ਹੁੰਦੇ ਸੀ ਕਿਉਂਕਿ ਘਰ ਦਾ ਹੈੱਡ ਇੱਕੋ ਹੀ ਹੁੰਦਾ। ਹੁਣ ਮਤਲਬ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਪਰਿਵਾਰ ਜਾਈਦਾ, ਮੈਂ ਜਾਈਦਾ, ਮੇਰੀ ਵਾਈਫ, ਦੋ ਬੱਚੇ ਆ, ਮੰਮੀ ਡੈਡੀ, ਅਸੀਂ ਗੁਰਦੁਆਰੇ ਜਾਈਦਾ। ਹੁਣ ਗੁਰਦੁਆਰੇ ਜਦ ਜਾਂਦੇ ਹਾਂ ਅਸੀਂ ਤਾਂ ਜਿਹੜਾ ਘਰ ਦਾ ਸਰਦਾਰ ਹੈ ਸਾਡਾ ਹਨਾ, ਉਹਦੇ ਨਾਂ ਦੇ ਹੇਠਾਂ ਅਰਦਾਸ ਹੁੰਦੀ ਆ, ਉਹੀ ਕੀਰਤਨੀਆਂ ਨੂੰ ਪੈਸੇ ਦਿੰਦਾ, ਉਹੀ ਅਰਦਾਸ ਕਰਵਾਉਂਦਾ, ਉਹੀ ਗੁਰਦੁਆਰੇ ਨੂੰ ਜੋ ਵੀ ਰਸੀਦਾਂ ਲੈਣੀ ਉਹਦੀ ਜ਼ਿੰਮੇਵਾਰੀ ਹੈ। ਠੀਕ ਹੈ, ਇੱਦੇ ਬਣਦਾ ਨਾ, ਪਹਿਲਾਂ ਤਾਂ ਇਹੀ ਰਵਾਇਤ ਹੁੰਦੀ ਸੀ, ਸਾਡੇ ਤਾਂ ਵੈਸੇ ਅਸੀਂ ਤਾਂ ਹੁਣ ਵੀ ਇੱਦਾਂ ਕਰਦੇ ਹਾਂ। ਪਰ ਹੁਣ ਕੀ ਹੋ ਗਿਆ ਆ, ਹੁਣ ਤੁਸੀਂ ਦੇਖੋਗੇ ਗੁਰਦੁਆਰੇ ਜਾ ਕੇ ਇੱਕੋ ਪਰਿਵਾਰ ਦੇ ਬੰਦਾ ਵੱਖਰੇ ਪੈਸੇ ਦੇਣ ਜਾ ਰਿਹਾ ਤੇ ਲੇਡੀਜ਼ ਵੱਖਰੀਆਂ ਦੇਣ ਜਾ ਰਹੀਆਂ ਪੈਸੇ ਉਹਨਾਂ ਦੀਆਂ। ਠੀਕ ਹੈ, ਇਹ ਚ ਕੋਈ ਮਾੜੀ ਗੱਲ ਨਹੀਂ ਹੈਗੀ, ਮੈਂ ਇਹ ਨਹੀਂ ਕਹਿੰਦਾ ਮਾੜੀ ਗੱਲ ਹੈ, ਮਤਲਬ ਗੱਲ ਇਹ ਹੈ ਕਿ ਉਹ ਦੇਖੋ ਦੇਖੀ ਜਿਹੜੀਆਂ ਰੀਤਾਂ ਰਵਾਇਤਾਂ ਆ ਉਹ ਬਦਲ ਦਿੰਦੀਆਂ। ਜੇ ਹੁਣ ਮੈਂ ਉੱਠ ਕੇ ਗਿਆ, ਮਤਲਬ ਆਪਣੇ ਬੰਦਿਆਂ ਦੀ ਗੱਲ ਕਰਦੇ, ਮੈਂ ਉੱਠ ਕੇ ਚਲੇ ਗਿਆ $5 ਦੇਣ ਭਾਈ ਸਾਹਿਬ ਨੂੰ ਕੀਰਤਨ, ਉਹ ਨਾਲ ਦਾ ਬੰਦਾ ਉਦੇ ਅਨਕੰਫਰਟੇਬਲ ਹੋ ਜਾਂਦਾ, ਉਹ ਵੀ ਆਪਣਾ ਬਟੂਆ ਜਿਹਾ ਫੋਲਣ ਲੱਗ ਪੈਂਦਾ ਵੀ ਉਹਨੂੰ ਵੀ ਜਾਣਾ ਪੈਣਾ ਵੀ ਲੈ ਵੀ ਅਮਨਦੀਪ ਚਲੇ ਗਿਆ, ਮੇਰੀ ਤਾਂ ਫਿਰ ਬੇਇੱਜ਼ਤੀ ਹੈ, ਇਹਦੇ ਚ ਵੀਡੀਓ ਵੀ ਬਣਦਾ ਹੋਣਾ, ਲੋਕ ਵੀ ਦੇਖਦੇ ਹੋਣੇ ਆ। ਉਹ ਵੀ ਦੇਖੋ ਦੇਖੀ ਉੱਠਣਾ ਹੀ ਪੈਂਦਾ ਆ। ਇਹਨੂੰ ਭੀੜ ਮੋਬ ਮੈਂਟੈਲਿਟੀ ਕਹਿੰਦੇ ਆ ਅਸਲ ਦੇ ਵਿਚ, ਕਿ ਜੇ ਹੁਣ ਭੀੜ ਆ ਇੱਕ ਬੱਟਾ ਮਾਰਿਆ ਕਿਸੇ ਨੇ, ਉਹ ਨਾਲ ਦੋ ਚਾਹੁੰਦੇ ਉਦਾਂ ਹੀ ਮਾਰ ਦੇਣੇ ਬੱਟੇ, ਜਾਂ ਦੋ ਚਾਹੁੰਦੇ ਮਾਰਨੇ ਦਸਾਂ ਵੀਹਾਂ ਨੇ ਮਾਰ ਦੇਣੇ, ਇਹਨੂੰ ਮੋਬ ਮੈਂਟੈਲਿਟੀ ਕਹਿੰਦੇ ਆ। ਤੇ ਇਸ ਮੋਬ ਮੈਂਟੈਲਿਟੀ ਦਾ ਜਿਹੜਾ ਨਜਾਇਜ਼ ਫਾਇਦਾ ਆ ਉਹ ਛਾਤਰ ਲੋਕ ਬਹੁਤ ਮਤਲਬ ਸੁਚੱਜੇ ਤਰੀਕੇ ਦੇ ਨਾਲ ਚਲਾਉਂਦੇ ਨੇ। ਸੋ ਮਿੰਟੂ ਜੀ ਆਪਾਂ ਨਾ ਇੱਕ ਗੀਤ ਵੀ ਸੁਣਨਾ, ਪਰ ਉਹ ਤੋਂ ਪਹਿਲਾਂ ਸੁਖਵੰਤ ਹੋਣੀ ਕਹਿ ਰਹੇ ਥੋੜਾ ਜਿਹਾ ਚਾਨਣਾ ਪਾਓ ਗੁਫਾ ਦੇ ਬਾਰੇ ਵੀ ਦੱਸੋ ਥੋੜਾ ਜਿਹਾ।
ਬਿਲਕੁਲ ਜੀ ਬਿਲਕੁਲ, ਗੁਫਾ ਦੇ ਵਿੱਚ ਤਾਂ ਦੇਖੋ ਮੈਨੂੰ ਜਾਣ ਦਾ ਸੁਭਾਗ ਨੀ ਪ੍ਰਾਪਤ ਹੋਇਆ, ਪਰ ਗੁਫਾ ਦੇ ਬਹੁਤ ਵਿੱਚ
ਬਾਨਵੇ ਤਾਂ ਨੀ ਲੋਕਾਂ ਦੇ, ਮਿੰਟੂ ਜੀ ਉਹ ਬਾਨਵੇ ਤਾਂ ਨੀ, ਉੱਥੇ ਜਾ ਹੀ ਸਕਦੇ ਆ ਨੀ ਸਕਦੇ।
ਦੇਖੋ ਇਹ ਹੋ ਸਕਦਾ ਗੁਫਾ ਦੇ ਬਾਹਰੋਂ ਝਾਤ ਮਾਰੀ ਆ, ਪਰ ਅੰਦਰੋਂ ਜਿਹੜਾ ਸੀਨ ਮੈਨੂੰ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਖਾਸ ਲੋਕਾਂ ਨੇ ਜਾਂ ਜਿਹੜੇ ਗਏ ਆ ਉੱਥੇ ਜਾਂ ਰਹਿੰਦੇ ਆ, ਉਹਨਾਂ ਦੇ ਦੱਸਣ ਮੁਤਾਬਕ ਇਹ ਆ ਜੀ ਵੀ ਅੰਦਰ ਜਿਹੜਾ ਇੱਕ ਰਾਜੇ ਮਹਾਰਾਜਿਆਂ ਵਾਲਾ ਜਿਹੜਾ ਲਾਈਫ ਆ, ਸਿਉਣੇ ਦੇ ਪਾਵਿਆਂ ਵਾਲੇ ਮੰਜੇ ਆ, ਵੱਡੇ ਵੱਡੇ ਪੱਖੇ ਝੂਲਣ ਵਾਲੀਆਂ ਗੱਲਾਂ ਉੱਥੇ ਹੁੰਦੀਆਂ, ਚਾਰ ਚਾਰ ਸੇਵਾਦਾਰ ਜਿਵੇਂ ਜਿਹੜੇ ਦੱਸੇ ਸੀ ਵੀ ਨਪੁੰਸਕ ਬਣਾ ਕੇ ਜਿਹੜੇ ਉਹਨਾਂ ਤੋਂ ਉਹ ਸੇਵਾ ਲਈ ਜਾਂਦੀ ਆ ਉੱਥੇ। ਸੋ ਉਹ ਸਾਰਾ ਕੁਛ ਉੱਥੇ ਫੀਲਿੰਗ ਹੈਗੀ ਜਦੋਂ ਗੁਫਾ ਚ ਚਲੇ ਗਏ ਬਾਬਾ ਜੀ। ਉਸ ਤੋਂ ਬਾਅਦ ਫਿਰ ਆਮ ਜਨਤਾ ਬਾਹਰ ਗੁਫਾ ਨੂੰ ਮੱਥਾ ਟੇਕ ਸਕਦੀ, ਅੰਦਰ ਨਹੀਂ ਜਾ ਸਕਦੀ, ਉਹਨਾਂ ਲਈ ਇੱਕ ਬਣੀ ਹੋਈ ਆ
ਜੋ
ਵੱਡੇ ਵੱਡੇ ਹਾਥੀ ਬਾਹਰ ਕੇ ਬਣਾਏ ਹੋਏ ਆ।
ਅੱਛਾ ਜਿਹੜੀ ਨਪੁੰਸਕ ਵਾਲੀ ਗੱਲ ਹੈ, ਇਹ ਨਪੁੰਸਕ ਵਾਲੀ ਗੱਲ ਮੈਨੂੰ ਲੱਗਦਾ ਬਾਬੇ ਨੂੰ ਉਦੋਂ ਹੋਸ਼ ਆਈ ਹੋਣੀ ਜਦ ਉਹਦੇ ਆਪਣੇ ਨਿਆਣੇ ਵੱਡੇ ਹੋ ਗਏ ਹੋਣੇ, ਕਿ ਕਿਤੇ ਜਿਹੜੇ ਕੰਮ ਮੈਂ ਕਰਦਾ ਰਿਹਾ ਕਿਤੇ ਲੋਕ ਨਾ ਹਨਾ ਆਪਣੇ ਨਿਆਣਿਆਂ ਤੇ ਨਾ ਉਹ ਗਾਜ ਡਿੱਗ ਜਾਵੇ, ਸ਼ਾਇਦ ਇਹੀ ਰਹੇ ਹੋਗੇ। ਨਹੀਂ ਤਾਂ ਏਦਾਂ ਦਾ ਕੋਈ ਸੋਚਣ ਨੂੰ ਕਿਸੇ ਤੋਂ ਦਿਲੇ ਨੀ ਕਰਦਾ।
ਦੇਖੋ ਨਹੀਂ, ਇਹਦੇ ਪਿੱਛੇ ਕਈ ਕਾਰਨ ਆ, ਇਹਦੇ ਪਿੱਛੇ ਦੋ ਕਾਰਨ ਆ, ਕੱਲੇ ਬੱਚਿਆਂ ਪਿੱਛੇ ਨੀ ਹੈ ਕੀਤਾ ਉਹਨਾਂ ਨੇ, ਕਿਉਂਕਿ ਬੱਚਿਆਂ ਦਾ ਤਾਂ ਕੱਢ ਹੀ ਉਹਨਾਂ ਨੇ ਬਣਾ ਕੇ ਸਿਸਟਮ ਰੱਖਿਆ ਹੋਇਆ ਸੀ, ਉਹਨਾਂ ਨੂੰ ਅੱਡ ਢੰਗ ਨਾਲ ਇਸ ਢੰਗ ਨਾਲ ਕੰਟਰੋਲ ਕੀਤਾ ਜਾਂਦਾ ਸੀ, ਲੋਕਾਂ ਨੂੰ ਦੱਸਿਆ ਜਾਂਦਾ ਸੀ ਵੀ ਬੱਚਿਆਂ ਨੂੰ ਕੋਈ ਵੀ ਕਿਡਨੈਪ ਕਰ ਸਕਦਾ, ਹੋਰ ਕਰ ਸਕਦਾ, ਉਹਨਾਂ ਨੂੰ ਐਕਸਟਰਾ ਇੱਕ ਪ੍ਰੋਟੈਕਸ਼ਨ ਤੇ ਇੱਕ ਹੋਰ ਹੀ ਤਰੀਕੇ ਨਾਲ ਪਾਲਿਆ ਗਿਆ। ਪਰ ਜਿਹੜਾ ਦੂਜੇ ਪਾਸੇ ਜਿਹੜੀ ਗੱਲ ਆ ਜਾਂਦੀ ਨਾ, ਗੱਲ ਇਹ ਆ ਜਾਂਦੀ ਹੈ ਲੋਕ ਫੇਰ ਕੀ ਕਰਦੇ ਆ ਜਦੋਂ ਸਾਮਰਾਜ ਕਾਇਮ ਹੋ ਜਾਂਦਾ ਨਾ ਕਿਸੇ ਬੰਦੇ ਦਾ, ਫਿਰ ਇਹ ਸਾਮਰਾਜ ਕਾਇਮ ਹੋਣ ਤੋਂ ਬਾਅਦ ਹਿਸਟਰੀ ਪੜ੍ਹਦੇ ਆ, ਹਿਸਟਰੀ ਪੜ੍ਹ ਕੇ ਫਿਰ ਦੇਂਦੇ ਆ ਵੀ ਕਿਹੜੇ ਰਾਜੇ ਮਹਾਰਾਜੇ ਨੇ ਕਿਹੜੇ ਟਾਈਮ ਤੇ ਕਿੱਥੇ ਕੀ ਗਲਤੀ ਕੀਤੀ, ਕਿਹੜੀ ਗੱਲ ਕਿੱਥੇ ਹੋਈ, ਕਿਹੜੀ ਚ ਕੀ ਫਾਇਦਾ ਹੋਇਆ, ਉਹ ਕਿਉਂ ਕਰਦੇ ਸੀ ਇਹ ਗੱਲਾਂ, ਤਾਂ ਉਹਨਾਂ ਦੇ ਜਦੋਂ ਤਹਿ ਤੇ ਜਾਂਦੇ ਆ ਤਾਂ ਉਹਦੇ ਚ ਇਹ ਗੱਲ ਨਿਕਲ ਕੇ ਆਉਂਦੀ ਆ ਵੀ ਰਾਜੇ ਮਹਾਰਾਜੇ ਵੀ ਅਕਸਰ ਜਿਹੜੇ ਆਪਦੇ ਹਮਾਮ ਦੇ ਵਿੱਚ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਸੀ ਡਿਊਟੀ ਤੇ ਲਾਉਂਦੇ ਹੁੰਦੇ ਸੀ, ਉਹ ਉਹਨਾਂ ਨੂੰ ਉਹ ਟਰਾਂਸਜੈਂਡਰ ਹੀ ਲਾਉਂਦੇ ਹੁੰਦੇ ਸੀ ਜਾਂ ਇਹੋ ਜਿਹੇ ਢੰਗ ਨਾਲ ਉਹਨਾਂ ਨੂੰ ਬਣਾ ਕੇ ਹੀ ਲਾਉਂਦੇ ਸੀ, ਤਾਂ ਕਿ ਉਹਨਾਂ ਦਾ ਜਿਹੜਾ ਆਪਣੇ ਆਪ ਤੇ ਕੰਟਰੋਲ ਰਹਿ ਸਕੇ ਤੇ ਉਹ ਕੰਟਰੋਲ ਰੱਖ ਸਕਣ ਤੇ ਉਹਨਾਂ ਲਈ ਇਹ ਚੀਜ਼ਾਂ ਬਣੀਆਂ ਹੀ ਨਾ ਹੋਣ ਵੀ ਉਹਨਾਂ ਲਈ ਉਹ ਮਿੱਟੀ ਹੋਵੇ ਉਹ ਗੱਲਾਂ। ਸੋ ਉਹ ਉਹਨਾਂ ਨੂੰ ਫੋਲੋ ਕਰਦੇ ਹੋਏ ਰਾਜੇ ਮਹਾਰਾਜਿਆਂ ਨੂੰ ਆਪਦਾ ਸਾਮਰਾਜ ਖੜਾ ਕਰਨ ਲਈ ਇਹਨਾਂ ਨੇ ਇਹ ਕੁਛ ਕੀਤਾ ਸੀ ਜਾਂ ਕਰ ਰਹੇ ਸੀ, ਤੇ ਜਿਹਦੇ ਬੱਟੇ ਇਹਨਾਂ ਕੋਲੇ ਬਹੁਤ ਵਧੀਆ ਦੋ ਹੀ ਤਰੀਕੇ ਸੀ। ਦੇਖੋ ਸਾਧਵੀਆਂ ਨੂੰ ਤਾਂ ਕਲੀਅਰ ਕੱਟ ਉਹ ਕੁੜੀ ਨੇ ਅੱਜ ਤੋਂ ਇੰਨੇ 15 ਸਾਲ ਪਹਿਲਾਂ ਚਿੱਠੀ ਜੀ ਲਿਖਤਾ ਸੀ, ਪਰ ਸਾਧਵੀਆਂ ਨੂੰ ਤਾਂ ਇੱਕੋ ਗੱਲ ਕਿਹਾ ਜਾਂਦਾ ਸੀ ਵੀ ਜਦੋਂ ਸਾਧ ਲਿਆ ਤੁਸੀਂ ਤਾਂ ਤੁਸੀਂ ਤਨ ਮਨ ਧਨ ਤਿੰਨੇ ਬਾਬੇ ਦੇ ਆ, ਤੁਸੀਂ ਤੁਹਾਡਾ ਕੁਛ ਨੀ ਇਹਦੇ ਚ, ਠੀਕ ਹੈ ਜੀ। ਬਹੁਤ ਸਾਰੀਆਂ ਸਾਧਵੀਆਂ ਨੂੰ ਤਾਂ ਲੋੜ ਹੀ ਨੀ ਪੈਂਦੀ ਸੀ ਦੁਗਾਂ ਦੀ ਉਦਾਹਰਣ ਦੇਣ ਦੀ ਵੀ ਚਲੋ ਜਦੋਂ ਤੁਸੀਂ ਸਾਰਾ ਕੁਛ ਸਮਰਪਣ ਹੀ ਦਿੱਤ ਕਰਤਾ ਤਾਂ ਹੁਣ ਤੁਸੀਂ ਕਿੰਤੂ ਪਰੰਤੂ ਕਰਨ ਵਾਲੇ ਕੌਣ ਹੋ
ਜੀ।
ਤੇ ਜਿਹੜੇ ਤਾਂ ਜਿਹਨੇ ਅੰਨੇ ਜਿਹਨੂੰ ਕਹਿ ਸਕਦੇ ਅੰਨੇ ਸਾਧਵੀ ਬਣੇ ਹੋਏ ਸੀ ਉਹਨਾਂ ਨੂੰ ਤਾਂ ਲੋੜ ਨੀ ਦੂ ਅਗਲਾ ਸਟੈਪ ਕਹਿਣ ਦੀ, ਜਿਹੜੇ ਥੋੜੇ ਜੇ ਜਾਗਰੂਕ ਸੀ ਮੂਹਰੋਂ ਸਵਾਲ ਕਰਦੇ ਸੀ ਤਾਂ ਉਹਨਾਂ ਨੂੰ ਫਿਰ ਕ੍ਰਿਸ਼ਨ ਭਗਵਾਨ ਦੀ ਜਿਹੜੀ ਉਦਾਹਰਣ ਦੇ ਦਿੱਤੀ ਜਾਂਦੀ ਸੀ, ਯੂਨੀਕ ਉਦਾਹਰਣ ਕ੍ਰਿਸ਼ਨ ਭਗਵਾਨ ਦੀ ਸੁਣਾ ਦਿੰਦੇ ਸੀ ਵੀ ਉਹਦੇ ਵੀ 360 ਜਿਹੜੀਆਂ ਗੋਪੀਆਂ ਸਨ ਉਹ ਵੀ ਰਾਸਲੀਲਾ ਕਰਦਾ ਸੀ ਏਦਾਂ ਬੇਦਾਂ। ਸੋ ਇਹ ਜਿਹੀਆਂ ਉਹਨਾਂ ਨੇ ਪ੍ਰੀ ਪਲਾਨਡ ਡਾਇਲੋਗ ਪ੍ਰੀ ਪਲਾਨਡ ਸਾਰੀਆਂ ਤਰੀਕੇ ਉਹ ਬਣਾਏ ਹੋਏ ਸੀ। ਫਿਰ ਜੇ ਤੀਜਾ ਹਥਿਆਰ ਸੀਗਾ ਵੀ ਹਥਿਆਰ ਦਿਖਾਉਣੇ ਡਰਾਉਣਾ, ਚੌਥਾ ਉਹਦੇ ਘਰਦਿਆਂ ਨੂੰ ਡਰਾਉਣਾ ਵੀ ਉਹਨਾਂ ਦਾ ਦੱਸਣਾ। ਹੁਣ ਕੁੜੀ ਆ, ਇੱਕ ਕੁੜੀ ਹਮੇਸ਼ਾ ਆਪਦੇ ਪਰਿਵਾਰ ਦੀ ਸੁੱਖ ਲੋਚਦੀ ਆ, ਆਪਦੇ ਵੀਰਾਂ ਲਈ ਅਰਦਾਸਾਂ ਕਰਦੀ ਆ, ਉਹਦੇ ਮਾਂ ਪਿਓ ਲਈ ਅਰਦਾਸਾਂ ਕਰਦੀ ਆ, ਤੇ ਜੇ ਉਸ ਕੁੜੀ ਨੂੰ ਇਹ ਕਿਹਾ ਜਾਵੇ ਵੀ ਭਾਈ ਬੀਬਾ ਤੂੰ ਤੇਰੇ ਤੱਕ ਭਰਾ ਦੀ ਨੌਕਰੀ ਹਟਾ ਦੇਂਗੇ, ਤੇਰੇ ਪਿਓ ਨੂੰ ਅਸੀਂ ਮਾਰ ਦੇਂਗੇ, ਤਾਂ ਉਹ ਕੁੜੀ ਕੀ ਕਰੂਗੀ ਦੱਸੋ, ਉਹਦੀਆਂ ਅਰਦਾਸਾਂ ਦੁਆਵਾਂ ਚ ਕੀ ਕਰੂਗੀ, ਉਹ ਕਿੱਧਰ ਨੂੰ ਜਾਊਗੀ। ਤੇ ਜਿਹੜਿਆਂ ਨੂੰ ਬਣਾਉਂਦੇ ਸੀਗੇ ਨਪੁੰਸਕ ਉਹਨਾਂ ਲਈ ਇਹਨਾਂ ਦੀ ਦਲੀਲ ਇਹ ਸੀ ਵੀ ਜਿੰਨਾ ਚਿਕ ਤੁਸੀਂ ਆਪਦੇ ਕਾਮ ਤੇ ਕਾਬੂ ਨਹੀਂ ਪਾਉਂਦੇ ਉਹਨਾਂ ਚਿਕ ਤੁਸੀਂ ਰੱਬ ਨੂੰ ਨਹੀਂ ਮਿਲ ਸਕਦੇ। ਜੇ ਤੁਸੀਂ ਰੱਬ ਦੇ ਲਾਗੇ ਰਹਿਣਾ, ਰੱਬ ਨੂੰ ਮਿਲਣਾ, ਤਾਂ ਤੁਸੀਂ ਕਰਮਾਂ ਵਾਲੇ ਹੋ ਵੀ ਤੁਹਾਡੀ ਡਿਊਟੀ ਰੱਬ ਆ, ਕਿਉਂਕਿ ਰੱਬ ਤਾਂ ਵੀ ਤੁਹਾਡੀ ਡਿਊਟੀ ਆ ਵੀ ਰੱਬ ਦੇ ਕੋਲੇ ਰਹਿਣ ਲਈ ਤੁਹਾਨੂੰ ਇੰਨਾ ਕੁ ਤਾਂ ਕੁਰਬਾਨੀ ਕਰਨੀ ਪੈਣੀ ਆ। ਜੇ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੇ ਇਹੀ ਇੱਕ ਆਪਸ਼ਨ ਆ। ਤਾਂ ਉਸ ਟਾਈਮ ਦੇ ਵਿੱਚ ਉਹਨਾਂ ਮਾਮਲਿਆਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੁੰਦੇ ਨਾ ਮੈਂਟਲੀ ਤੌਰ ਦੇ ਉੱਤੇ ਡਿਪਰੈਸਡ ਹੁੰਦੇ ਆ, ਮੈਂਟਲੀ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਤੋਂ ਅੱਕੇ ਹੁੰਦੇ ਆ, ਮੈਂਟਲੀ ਤੌਰ ਦੇ ਉੱਤੇ ਉਹੋ ਜਿਹੇ ਲੋਕ ਹੀ ਚੁਣੇ ਜਾਂਦੇ ਆ ਜਿਨ੍ਹਾਂ ਨੂੰ ਕੋਈ ਬੜਾ ਵੱਡਾ ਫੈਸਲਾ ਨਹੀਂ ਲੱਗਦਾ ਇਹ ਕੁਛ ਕਰਨਾ, ਉਹਨਾਂ ਨੂੰ ਐਂ ਲੱਗਦਾ ਬਾਬੇ ਕੋਲੇ ਰਹਿਣਾ ਜਾਂ ਬਾਬੇ ਨਾਲ ਮਿਲਣਾ ਵੱਡਾ ਫੈਸਲਾ, ਇਹ ਕੋਈ ਫੈਸਲਾ ਨਹੀਂ। ਤਾਂ ਉਹਦੇ ਤਹਿਤ ਹੀ ਇਹ 400 ਬੰਦਾ ਜਿਹੜਾ ਇਸ ਹਾਲਾਤ ਚ ਪਹੁੰਚਿਆ। ਸੋ ਕੁੱਲ ਮਿਲਾ ਕੇ ਦੇਖੋ ਜੀ, ਇਹ ਇੱਕ ਜਿਹੜੀ ਪੱਤੇ ਤਾਸ਼ ਦੀ ਗੱਡੀ ਸੀ ਜਿਹੜੀ, ਉਹ ਖਿੰਡੀ ਨੂੰ ਤਾਂ ਬਹੁਤ ਚਿਰ ਹੋ ਗਿਆ ਸੀ, ਪਰ ਸਾਡੇ ਲੋਕ ਇੰਨੇ ਅੰਨੇ ਆ ਵੀ ਉਹ ਖਿੰਡੀ ਪਈ ਤਾਸ਼ ਨੂੰ ਵੀ ਇਕੱਠੀ ਕਰੀ ਗਏ, ਖਿੰਡੀ ਪਈ ਤਾਸ਼ ਨੂੰ ਵੀ ਇਗਨੋਰ ਕਰੀ ਗਏ, ਖਿੰਡੀ ਪਈ ਤਾਸ਼ ਨੂੰ ਵੀ ਇਹੀ ਕਹੀ ਗਏ ਵੀ ਠੀਕ ਆ। ਕਾਰਨ ਕੀ ਸੀ ਉਹਦਾ? ਕਾਰਨ ਸੀ ਉਹਦਾ ਸਿਆਸਤ। ਸਿਆਸੀ ਲੋਕ ਇਸ ਬਾਬੇ ਨੂੰ ਨਹੀਂ ਮਾਰਨਾ ਚਾਹੁੰਦੇ ਸੀ, ਇਸ ਬਾਬੇ ਨੂੰ ਨਹੀਂ ਖਤਮ ਕਰਨਾ ਚਾਹੁੰਦੇ ਸੀ, ਸਿਆਸੀ ਲੋਕ ਇਹਨਾਂ ਨੂੰ ਰੱਖਣਾ ਚਾਹੁੰਦੇ ਸੀ, ਅਜੇ ਵੀ ਨਹੀਂ ਚਾਹੁੰਦੇ। ਐਂਡ ਆਫ ਦੇ ਡੇ ਤੱਕ ਅੱਜ ਵੀ ਜਿਹੜਾ ਕੋਈ ਵੀ ਸਿਆਸੀ ਲੋਕ ਆ ਜਿਹੜਾ ਖੁੱਲ ਕੇ ਨਹੀਂ ਬੋਲ ਰਿਹਾ, ਕੋਈ ਸਾਹਮਣੇ ਨਹੀਂ ਆ ਰਿਹਾ। ਹਾਂ, ਉਹ ਚੀਜ਼ਾਂ ਜ਼ਰੂਰ ਸਾਹਮਣੇ ਆ ਰਹੀਆਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਮੋ ਨਮ ਨਮ ਕਰ ਰਿਹਾ ਥਾਂ ਬਾਰ ਬਾਰ ਸਰਸੇ ਨੂੰ, ਤਾਂ ਉਹ ਸਾਡੇ ਸਾਹਮਣੇ ਆ ਰਹੀਆਂ ਵੀ ਕੀ ਗੱਲਾਂ। ਹੁਣ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ, ਜਿਹੜੀ ਪਾਰਟੀ ਜਿਹਨੂੰ ਸਰਕਾਰ ਬਣੀ ਹੋਵੇ, ਜਿਹਦਾ ਮੁੱਖ ਮੰਤਰੀ ਜਿਹਦੇ ਕਰਕੇ ਬਣਿਆ ਹੋਵੇ, ਉਹ ਹੁਣ ਕਿਵੇਂ ਨਾਲ ਦੀ ਵਫ਼ਾਦਾਰੀ ਨਿਭਾਵੇ? ਉਹ ਵਫ਼ਾਦਾਰੀਆਂ ਉਹਨਾਂ ਨੇ ਨਿਭਾਈਆਂ, ਉਹ ਵਫ਼ਾਦਾਰੀਆਂ ਚ 30 ਤੋਂ ਲੈ ਕੇ 36 ਬੰਦਿਆਂ ਦੀ ਜਿਹੜੀ ਮੌਤ ਹੋਈ ਆ। ਹੁਣ ਆਪਾਂ ਤਾਂ ਇੱਕ ਜਾਨ ਨੂੰ ਰੋਂਦੇ ਸੀ, ਮੈਂ ਤਾਂ ਉਦਣ ਚਿੰਤਾ ਕੀਤੀ ਸੀ ਵੀ ਇੱਕ ਜਸਪਾਲ ਸਿੰਘ ਹੋਰ ਅੱਜ ਸ਼ਹੀਦ ਹੋਊਗਾ, ਪਰ ਮੈਨੂੰ ਇਹ ਨੀ ਪਤਾ ਸੀ ਵੀ 35 ਬੰਦੇ ਸ਼ਹੀਦ ਹੋਣਗੇ, ਤੇ ਹੁਣ ਉਹਨਾਂ ਦਾ ਵੀ ਹਜੇ ਤੱਕ ਕੋਈ ਥੋ ਥੇੜਾ ਨੀ ਲੱਗ ਰਿਹਾ, ਕੁਝ ਇੱਕ ਦਾ ਪਤਾ ਲੱਗ ਰਿਹਾ ਵੀ ਇੱਥੇ ਇੱਥੇ ਹੋਇਆ। ਮੈਂ ਉਸੇ ਦਿਨ ਹੀ ਨਾ ਮੈਂ ਆਪਣੇ ਘਰ ਕਾਲ ਕੀਤੀ, ਮੈਂ ਪਰਿਵਾਰ ਨੂੰ ਪੁੱਛਿਆ ਸਾਰੇ ਵੀ ਤੁਹਾਡੇ ਕੀ ਮਾਹੌਲ ਆ, ਮੈਂ ਫਾਜ਼ਿਲਕਾ ਫੋਨ ਕੀਤਾ, ਉੱਥੇ ਵੀ ਕਾਫੀ ਪਰੋਕਾਰ ਆ ਮੇਰੀ ਸਿਸਟਰ ਨੂੰ, ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਭੈਣੇ ਕੀ ਚੱਲ ਰਿਹਾ ਪ੍ਰੋਸੈਸ, ਕਹਿੰਦੀ ਭਾਈ ਕੁਛ ਨਾ ਕੁਛ ਗਲਤ ਹੋਊਗਾ, ਇਹ ਤਾਂ ਕਲੀਅਰ ਕੱਟ ਆ। ਕਹਿੰਦੀ ਇਹ ਜਿਹੜੇ ਲੋਕ ਆ, ਜਿੰਨੀ ਜਨਤਾ ਉਹਦੇ ਮਗਰ ਲੱਗੀ ਹੋਈ ਆ, ਜਿਹੜੇ ਗਲਾਂ ਚ ਪਾਈ ਫਿਰਦੇ ਆ, ਉਹ ਇੰਨੀ ਕੰਨੀ ਆ ਵੀ ਕਹਿੰਦੇ ਆਪਣੇ ਘਰੇ 10 ਸਾਲ ਤੋਂ ਮੁੰਡਾ ਕੰਮ ਕਰ ਰਿਹਾ, 10 ਸਾਲ ਤੋਂ ਅਸੀਂ, ਕਹਿੰਦੀ ਮੇਰੀ ਕੋਸ਼ਿਸ਼ ਹੈ ਵੀ ਮੈਂ 10 ਸਾਲ ਤੋਂ ਉਹਨੂੰ ਸਮਝਾ ਰਹੀ ਆ ਵੀ ਤੂੰ ਭਾਈ ਜੇ ਮੰਨਣਾ ਤਾਂ ਸਾਹਮਣੇ ਗੁਰੂ ਘਰ ਉੱਥੇ ਹਾਜ਼ਰੀ ਲਾਇਆ ਕਰ, ਤੂੰ ਆਹ ਕਰ ਲਾ, ਬੋ ਕਰ ਲਾ, ਇੰਨੀ ਦੂਰ ਸਰਸੇ ਜਾਣਾ, ਆਹ ਕਰਦਾ, ਇੱਥੇ ਕੰਮ ਛੱਡਦਾ, ਤੇ ਉਹਨੂੰ ਇਹ ਲੱਗਦਾ ਸੀ ਕਿ ਇਹਨਾਂ ਦਾ ਕੰਮ ਛੱਡਦਾ ਤਾਂ ਮੈਂ ਕਰਦੇ ਆ ਮੈਨੂੰ। ਪਰ ਕਹਿੰਦੇ ਪਰਸੋਂ ਆਇਆ, ਪਰਸੋਂ ਆ ਕੇ ਆ ਕੇ ਕਹਿੰਦਾ ਜੀ ਮਾਤਾ ਜੀ, ਭੈਣ ਦੀ ਜਿਹੜੇ ਸਾਸੂ ਮਾਂ ਨੂੰ ਆ ਕੇ ਆਦਾ, ਮਾਤਾ ਜੀ ਆਸ਼ੀਰਵਾਦ ਦਿਓ। ਕਹਿੰਦੇ ਕਾਹਦਾ? ਕਹਿੰਦਾ ਜੀ ਅਸੀਂ ਸ਼ਹੀਦੀਆਂ ਪਾਉਣ ਚੱਲੇ ਆ। ਉਹਦੇ ਸ਼ਬਦ ਸੀ, ਅਸੀਂ ਸ਼ਹੀਦੀਆਂ ਪਾਉਣ ਚੱਲੇ ਆ ਕਿੱਥੇ ਕੇ ਪੰਚਕੂਲੇ। ਸੋ ਇਹ ਜੀ ਜਿਹੜੀ ਸਪਿਰਿਟ ਲੈ ਕੇ ਲੋਕ ਉੱਥੇ ਗਏ ਸੀ, ਇਹੋ ਜਿਹੇ ਸਪਿਰਿਟ ਦੇ ਕੇ ਭੇਜੇ ਗਏ ਸੀ ਲੋਕ ਉੱਥੇ, ਤੇ ਉਹ ਲੋਕਾਂ ਦਾ ਕੋਈ ਕਸੂਰ ਨੀ, ਉਹ ਲੋਕ ਆਮ ਲੋਕ ਸੀ, ਆਮ ਜਨਤਾ ਸੀ, ਕੋਈ ਹੁਣ ਉਹਨਾਂ ਨੂੰ ਆਪਾਂ ਗੁੰਡੇ ਕਹੀ ਜਾਈਏ ਕੁਛ ਕਹੀ ਜਾਈਏ, ਉਹ ਨੀ ਸੀ ਗੁੰਡੇ। ਗੁੰਡੇ ਤਾਂ ਗੁੰਡਾ ਸੀ ਜਿਹੜਾ ਉਹਨਾਂ ਦੇ ਪਿੱਛੇ ਕੋਈ ਗੁੰਡਾ ਸੀ
ਜਿਹੜੀ ਅਸਲੀਅਤ ਆ। ਜਦੋਂ ਮਾੜਾ ਜਿਹਾ ਕਾਨੂੰਨ ਢਿੱਲਾ ਹੋਇਆ ਤਾਂ ਲੋਕਾਂ ਨੇ ਅੱਤ ਚੱਕੀ ਆ, ਚਾਹੇ ਉਹ ਹੁਣ ਹੋਈ ਆ, ਚਾਹੇ ਜਾਟ ਅੰਦੋਲਨ ਵੇਲੇ ਹੋਈ, ਚਾਹੇ ਪਹਿਲਾਂ ਹੋਈ ਆ, ਚਾਹੇ 1984 ਤੋਂ ਬਾਅਦ ਵੀ ਹੋਈ ਆ, ਪਿੰਡਾਂ ਦੇ ਪਿੰਡ 2-3 ਪਿੰਡ ਵੀ ਸਿੱਖਾਂ ਦੇ ਮਾਰ ਦਿੱਤੇ ਬਿਨਾਂ ਕਿਸੇ ਗੱਲ ਤੋਂ। ਉਸ ਤੋਂ ਪਹਿਲਾਂ ਅਬਦਾਲੀ ਦੇ ਟਾਈਮ ਵੀ ਹੁੰਦਾ ਰਿਹਾ, ਜਿਹੜੀਆਂ ਔਰਤਾਂ ਬੰਦੀ ਬਣਾ ਕੇ ਲੈ ਕੇ ਜਾਂਦੇ ਰਹੇ, ਇਹਨਾਂ ਖਿੱਤਿਆਂ ਚੋਂ ਲੋਕ ਸਪਲਾਈ ਕਰਦੇ ਹੁੰਦੇ ਸੀ। ਇਹਦਾ ਇੱਕ ਇਤਿਹਾਸ ਦੇ ਵਿੱਚ ਵਰਣਨ ਹੈ ਕਿ ਸਿੰਘਾਂ ਨੇ ਜਾ ਕੇ ਵੀ ਸੋਧੇ ਵੀ ਲਾਏ ਉਹਨਾਂ ਦੇ ਕਿ ਤੁਸੀਂ ਔਰਤਾਂ ਨੂੰ, ਆਪਣੀ ਔਰਤਾਂ ਨੂੰ ਗਾਹਾਂ ਵੇਚਣ ਲੱਗ ਪੈਂਦੇ ਨੇ, ਉਹਨਾਂ ਨੂੰ ਸੌਦੇ ਕਰਦੇ ਨੇ। ਇਹ ਵੀ ਘਟਨਾ ਸਾਹਮਣੇ ਆਈ ਸੀ।
ਮੈਂ ਇਹਦੇ ਕਾਰਨ ਦੱਸੂਗਾ ਜੀ, ਬਹੁਤ ਸਾਰੇ ਕਾਰਨ ਦੱਸੂਗਾ ਇਹਦੇ।
ਹਾਂਜੀ, ਇਹ ਆਪਾਂ ਗੱਲ ਕਰਾਂਗੇ। ਇਹ ਅਬਦਾਲੀ ਵੇਲੇ ਵੀ ਜਿਹੜੀਆਂ ਔਰਤਾਂ ਬੰਦੀ ਬਣਾ ਕੇ ਲੈ ਕੇ ਜਾਂਦੇ, ਇਹਨਾਂ ਖਿੱਤਿਆਂ ਦੇ ਵਿੱਚੋਂ ਲੋਕ, ਆਪਣੇ ਹੀ ਲੋਕ ਆਪਣੀਆਂ ਹੀ ਤੀਵੀਆਂ ਦਿੰਦੇ ਹੁੰਦੇ ਸੀ ਦੂਜਿਆਂ ਦੀਆਂ ਖੋ ਖੋ ਕੇ, ਤੇ ਉਹ ਪੈਸੇ ਲੈਂਦੇ ਹੁੰਦੇ ਸੀ। ਇਹ ਗੱਲ ਸਾਹਮਣੇ ਆਈ ਹੈ ਜਦ ਜੱਸਾ ਸਿੰਘ ਆਲੂਵਾਲੀਆ ਨੇ 1800 ਕੁੜੀ ਬਚਾਈ ਆ, ਤੇ ਉਨ੍ਹਾਂ ਨੇ ਦੱਸਿਆ ਕਿ ਸਾਡੇ ਲੋਕਾਂ ਨੇ ਸਾਨੂੰ ਵੇਚਿਆ ਹੋਇਆ ਉਨ੍ਹਾਂ ਧਾੜਵੀਆਂ ਦੇ ਹੱਥ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹਨਾਂ ਖਿੱਤਿਆਂ ਦੇ ਵਾਸਤੇ। ਇਹ ਲੋਕ ਜਿਹੜੇ ਨੇ, ਜਿਹੜੇ ਕਹਿੰਦੇ ਨੇ ਕਿ ਇਹ ਸਿੱਖ ਹੋ ਜਾਣੇ ਚਾਹੀਦੇ ਸੀ ਜੀ, ਇਹ ਸਿੱਖੀ ਤੋਂ ਦੂਰ ਚਲੇ ਗਏ, ਇਹ ਜੀ ਹਿੰਦੂ ਹੋ ਜਾਣੇ, ਇਹ ਤਾਂ ਇਹ ਜਿਹੜੇ ਜਦੋਂ ਬੰਦੇ ਆਉਂਦੇ ਨੇ, ਅਸਲ ਚ ਟੈਸਟ ਤਾਂ ਉੱਥੇ ਹੁੰਦਾ ਕਿ ਤੁਹਾਡਾ ਗੁਰੂ ਹੈ ਕੌਣ ਹੈ, ਤੁਸੀਂ ਕਿੱਦਾਂ ਬਿਹੇਵ ਕਰਦੇ ਹੋ। ਤੇ ਕਈ ਬੰਦਿਆਂ ਦੇ ਫਿਤਰਤ ਹੁੰਦੀ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਜਾਮਾ ਪਾ ਲੈਣ, ਉਹਨੇ ਉਹ ਕੁਛ ਕਰਨਾ ਹੀ ਹੁੰਦਾ ਨੋ ਮੈਟਰ ਵਟ। ਖੈਰ, ਐਨੀਵੇ, ਥੋੜੇ ਆਪਾਂ ਇਮੋਸ਼ਨਲ ਜ਼ਿਆਦਾ ਹੋ ਜਾਂਦੇ ਕਈ ਵਾਰੀ, ਤੇ ਆਪਾਂ ਇੱਕ ਗੀਤ ਸੁਣਨਾ ਹੈ, ਹੈਪੀ ਮਨੀਲੇ ਦਾ ਆਇਆ ਸੀ ਜੀ, ਹੈਗਾ ਥੋੜਾ ਸ਼ੁਗਲ ਵਾਲਾ, ਪਰ ਉਹਦੇ ਵਿੱਚ ਭਿਉਂ ਭਿਉਂ ਕੇ ਮਾਰੀਆਂ ਹੋਈਆਂ ਬਾਬਿਆਂ ਦੇ ਉੱਤੇ ਜਿਹੜੇ ਨਕਲੀ ਆ। ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਕਾਫੀ ਗੰਭੀਰ ਚਿੰਤਨ ਕਰਨਾ, ਡੇਰਿਆਂ ਦੇ ਇਤਿਹਾਸ ਦੇ ਬਾਰੇ ਦੱਸਣਾ ਆ, ਤੇ ਪਿੱਛੇ ਬੈਕ ਹੁਣ ਦੇਖੋ ਬਾਕੀ ਸਾਰਾ ਕੁਝ ਤਾਂ ਤੁਸੀਂ ਨੋਟ ਕਰੀ ਜਾ ਰਹੇ ਫੇਸਬੁੱਕ ਤੇ, ਪਰ ਆਪਾਂ ਥੋੜੀ ਜਿਹੀ ਚਿੰਤਨ ਕਰਨਾ ਇਹਦੇ ਬਾਰੇ ਵੀ ਅਸਲ ਦੇ ਵਿਚ ਹੈ ਕੀ, ਸਿੱਖ ਕੌਮ ਦੇ ਵਿਚ ਵੀ ਡੇਰਿਆਂ ਦਾ ਕੀ ਰੋਲ ਰਿਹਾ ਤੇ ਉਹਨੂੰ ਕਿੱਦਾਂ ਟੈਕਲ ਕੀਤਾ ਗਿਆ। ਪਰ ਪਹਿਲਾਂ ਸੁਣਦੇ ਹੈਪੀ ਮਨੀਲੇ ਦਾ ਗੀਤ।
ਬੈਠੇ ਮਾਲਕ ਦੇ ਨਾਂ ਤੇ ਪਾ ਕੇ ਹੱਟੀਆਂ, ਘੁੰਮਣ ਘੇਰੀ ਪਾਈ ਹੋਈ ਆ। ਅੱਜ ਕੱਲ ਦੇ ਪਖੰਡੀ ਢੋਂਗੀ ਬਾਬਿਆਂ, ਸੰਗਤ ਪਿੱਛੇ ਲਾਈ ਹੋਈ ਆ। ਅੱਜ ਕੱਲ ਦੇ ਪਖੰਡੀ ਢੋਂਗੀ ਬਾਬਿਆਂ, ਸੰਗਤ ਪਿੱਛੇ ਲਾਈ ਹੋਈ ਆ। ਮੂਰਖ ਨੇ ਜਿਹੜੇ ਲੋਕੀ ਚੌਂਕੀਆਂ ਨੇ ਪਰਦੇ, ਮੂਰਖ ਨੇ ਜਿਹੜੇ ਲੋਕੀ ਚੌਂਕੀਆਂ ਨੇ ਪਰਦੇ, ਆਈਫੋਨ ਉੱਤੇ ਵੇਖੋ ਚੈਟ ਬਾਬੇ ਕਰਦੇ, ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਆਈ ਡੀ ਬਣਾਈ ਹੋਈ ਆ। ਅੱਜ ਕੱਲ ਦੇ ਪਖੰਡੀ ਢੋਂਗੀ ਬਾਬਿਆਂ, ਸੰਗਤ ਪਿੱਛੇ ਲਾਈ ਹੋਈ ਆ। ਨਿੱਤ ਨਵੇਂ ਨਵੇਂ ਇਸ ਕੈਂਡਲਾਂ ਚ ਫਸਦੇ, ਨਿੱਤ ਨਵੇਂ ਨਵੇਂ ਇਸ ਕੈਂਡਲਾਂ ਚ ਫਸਦੇ, ਲੋਕਾਂ ਦੀ ਭਵਿੱਖ ਬਾਣੀ ਚੈਨਲਾਂ ਤੇ ਦੱਸਦੇ, ਕੁੜੀ ਸੋਹਣੀ ਜਿਹੀ ਰਿਸੈਪਸ਼ਨ ਉੱਤੇ ਬਾਬਿਆਂ ਬਿਠਾਈ ਹੋਈ ਆ। ਅੱਜ ਕੱਲ ਦੇ ਪਖੰਡੀ ਢੋਂਗੀ ਬਾਬਿਆਂ, ਸੰਗਤ ਪਿੱਛੇ ਲਾਈ ਹੋਈ ਆ। ਥਾਈਲੈਂਡ ਜਾ ਕੇ ਕਈ ਕਰਾਉਂਦੇ ਪੈ ਮਸਾਜ ਨੇ, ਥਾਈਲੈਂਡ ਜਾ ਕੇ ਕਈ ਕਰਾਉਂਦੇ ਪੈ ਮਸਾਜ ਨੇ, ਰੈੱਡ ਵਾਈਨ ਦੇ ਵੀ ਬਾਬੇ ਵੇਖਦੇ ਸਵਾਦ ਨੇ, ਹੈਪੀ ਆਖਦਾ ਮਨੀਲੇ ਵਾਲਾ ਬਾਬਿਆਂ, ਓਡੀ ਵੀ ਕਢਾਈ ਹੋਈ ਆ। ਅੱਜ ਕੱਲ ਦੇ ਪਖੰਡੀ ਢੋਂਗੀ ਬਾਬਿਆਂ, ਸੰਗਤ ਪਿੱਛੇ ਲਾਈ ਹੋਈ ਆ।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
0433-552-127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto Golden Grain Flour mills da Garewal Chakki aata, taaza, ghat chemical di varton wali kanak, jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥ ਹੋ ਰਹੇ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, किस हीरो नू हो गया प्यार, किसने मारया किते तरना की दी बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम दिल वाली गल चल रहा, तुसी जुड़े हुए हरमन रेडियो दे नाल, ते गल्लां बातां चल रही अज मिंटू बराड जी दे नाल। सो स्वागत है मिंटू जी। कल ना प्रोग्राम मैं ते मरीक भाजी ने कीता सी, ते उस तो बाद ना एक सुनेहा आया सी अमरजीत भैन जी दा ऑडियो मैसेज, ते वैसे मैं सुनावांगा नहीं लावांगा नहीं, पर उन्होंने सत श्री अकाल बुलाई सी, कहिंदे उन्हां दी ना परसों चौथ तों शर्त लगी हुई सी घर दे विच उन्हां दे हसबैंड दे नाल, तां उह कहिंदे वी मेरा हसबैंड कहिंदा सी वी जे सजा हो गई ना मैं तैनूं चाह दा कप बना के दूंगा, हैना, ते ओह वी जदों कहिंदी तूं दिल आली गल प्रोग्राम सुनदी होवेंगी उदों सुनदी सुनदी नूं
उदों बैठी
बैठी नूं दूंगा चाह दा कप बना के, ते कहिंदे वी अज नाले दा वी तुहाडा प्रोग्राम सुनिया सी ऐन नजारा आया, ते नाले ना चाह दा कप पीता, कहिंदे इन्ना मजा आया चाह दा कप पी के, कहिंदे वैसे तो चाह मैं रोज पीनी आ पर अज शर्त जित्ती हो सी और मेरे हसबैंड ने मैनू चाह दा कप बना के दिता सी, मैं सोचा मैं सारे सारे नाल सांझी करां। सुनेहे होर भी बहुत आ रहे ने, राजविंदर खाक जी तुहाडी न्यूज भी करांगे शेयर, लक्की खटड़ा, जगतार गिल भाजी, कुलविंदर सिंह धालीवाल कह रहे ने भाई भाई अज तां वड्डा स्पीकर ला के सुन रहे हैं भी किते कोई प्रवचन रह ना जावे सुन तो गोल्ड कोस्ट आले, प्रदीप सिंह तूर भी जुड़े ने, ते हरीश कुमार उन्होंने मैसेज भेजा, ते अमरीक सिंह फलोरा कह रहे ने कि कहिंदे बाटी दा बहुत वरतों हुंदी है पंजाब दे विच, बाटी मांझी गई जी ते दैट्स व्हाट हैपनड इन सिरसा। ते मिंटू जी अपा ना कुछ देखो खबरां सारियां सांझियां हो रहियां ने, अपा थोड़ा जिहा विचार करनी है कि व्हाट्स गोइंग ऑन, इहदे अपा इहदे चों ज्ञान कढ़न दी कोशिश करनी है कि अपा कुछ सिख सकीए, हैना
जी 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 देखो देखो पहले पहली एंगल ते जे तां ज्ञान दी गल करिए तां मेरा तां इह मनना वी जिन्ना चिक असीं किसी चीज नूं एक्सप्लेन नहीं करदे, किसी चीज नूं ਧੁਰੋਂ ਅੰਦਰੋਂ ਚੀਰਫਾੜ ਨਹੀਂ ਕਰਦੇ ਉਹਨਾਂ ਚ ਸਾਡੇ ਨਾ ਬਹੁਤੀਆਂ ਚੀਜ਼ਾਂ ਚ ਅੰਦਾਜ਼ੇ ਰਹਿ ਜਾਂਦੇ ਆ, ਬਹੁਤ ਚੀਜ਼ਾਂ ਚ ਅਸੀਂ ਨਾ ਸਮਝੀ ਨਾ ਕੇਸ ਬਣਾ ਲੈਂਦੇ ਆ ਕਿਸੇ ਵੀ ਮਾਮਲੇ ਦੇ ਵਿਚ। ਹੁਣ ਜੇ ਤੁਸੀਂ ਕਿਸੇ ਡੇਰੇ ਦੇ ਪੈਰੋਕਾਰ ਤੋਂ ਜਾਂ ਪ੍ਰੇਮੀ ਤੋਂ ਇਹ ਪੁੱਛਦੇ ਸਟੋਰੀ ਪੁੱਛਦੇ ਵੀ ਭਾਈ ਸਰਸੇ ਵਾਲੇ ਬਾਬਾ ਗੁਰਮੀਤ ਸਿੰਘ ਕਿਵੇਂ ਗੁਰੂ ਬਣਿਆ ਤੇ ਕੀ ਸਿਸਟਮ, ਤਾਂ ਉਹਨਾਂ ਉਹ ਤੁਹਾਡੇ ਦਿਮਾਗ ਚ ਉਹ ਇਮੇਜ ਬਣਨੀ ਸੀ, ਹੁਣ ਜਿੰਨੀ ਸਾਨੂੰ ਪਤਾ ਸੀ ਜਾਂ ਸਾਡੇ ਅਸੀਂ ਨੇੜੇ ਤੋਂ ਦੇਖੀ ਆ ਉਹ ਤੁਹਾਨੂੰ ਦੱਸੀ ਆ, ਤਾਂ ਹੁਣ ਤੁਸੀਂ ਇਮੇਜ ਬਣਾਉਣ ਲੱਗੇ ਇਹ ਗੱਲਾਂ ਨੂੰ ਧਿਆਨ ਚ ਰੱਖੋਗੇ।
ਮਿੰਟੂ ਜੀ ਇੱਥੇ ਮੈਂ ਗੱਲ ਥੋੜੀ ਰੋਕਣਾ ਚਾਹੁੰਦਾ, ਕੱਲ ਮੇਰੀ ਨਵਦੀਪ ਸਿੰਘ ਹੋਣਾ ਨਾਲ ਵੀ ਗੱਲ ਹੋ ਰਹੀ ਸੀ, ਉਹ ਕਹਿੰਦੇ ਬਾਈ ਜੀ ਜਿਹੜੇ 90s ਤੋਂ ਬਾਅਦ ਜੰਮੇ ਨੇ 1-2 ਦੇ ਦੌਰਾਨ ਜੰਮੇ ਨੇ ਉਹਨਾਂ ਨੂੰ ਜਿਹੜਾ ਰੋਲ ਮਾਡਲ ਹੈ ਗੁਰਮੀਤ ਰਾਮ ਰਹੀਮ ਮਿਲ ਗਿਆ ਉਸ ਏਰੀਏ ਚ, ਠੀਕ ਹੈ ਨਾ, ਤੇ ਉਹਨਾਂ ਨੂੰ ਨੀ ਪਤਾ ਪਿੱਛੇ ਕੀ ਹੋਇਆ, ਠੀਕ ਹੈ, ਤੇ ਉਸ ਵੇਲੇ ਜਿਹੜਾ ਸਿੱਖੀ ਦਾ ਪ੍ਰਚਾਰ ਬੜਾ ਮਿਨੀਮਮ ਸੀਗਾ, ਸਿੱਖੀ ਬੈਕਫੁੱਟ ਤੇ ਸੀ, ਮਤਲਬ ਡਾਊਨ ਸੀਗੀ ਜਾਂ ਕੀਤੀ ਗਈ ਸੀਗੀ, ਤੇ ਕੋਈ ਇਹੋ ਜਿਹੇ ਉਸਾਰੂ ਪ੍ਰਚਾਰ ਨਹੀਂ ਸੀ ਹੋ ਰਹੇ ਇਸ ਦੌਰਾਨ, ਜਿਹੜੇ ਇਹ ਪੀੜ੍ਹੀ ਜੰਮੀ ਆ ਇਹਨਾਂ ਨੂੰ ਬੈਕਗਰਾਉਂਡ ਦਾ ਨਹੀਂ ਸੀ ਪਤਾ, ਤੇ ਇਹਨਾਂ ਨੂੰ ਰੋਲ ਮਾਡਲ ਜਿਹੜਾ ਆ ਉਹ ਇਹੋ ਜਿਹੇ ਬਾਬੇ ਜਿਹੜੇ ਨੇ ਮਿਲੇ ਨੇ, ਇਸ ਕਰਕੇ ਇਹਨਾਂ ਦੀ ਅੰਨੀ ਸ਼ਰਧਾ ਭਰੀ ਪਈ ਆ, ਇੱਕ ਤਾਂ ਇਹ ਕਾਰਨ ਹੈ।
ਜੀ ਬਿਲਕੁਲ ਬਿਲਕੁਲ, ਦੇਖੋ ਸਿੱਧੂ ਸਾਹਿਬ ਜਿਹੜੀ ਗੱਲ ਮੈਂ ਕਰ ਰਿਹਾ ਸੀ, ਗੱਲ ਇਹ ਹੈ ਵੀ ਆਪਾਂ ਜਿੰਨਾ ਚਿਕ ਕਿਸੇ ਚੀਜ਼ ਬਾਰੇ ਉਹਦੇ ਪਿਛੋਕੜ ਬਾਰੇ ਉਹਦੀ ਸ਼ੁਰੂਆਤ ਬਾਰੇ ਉਹ ਚੀਜ਼ਾਂ ਬਾਰੇ ਨਹੀਂ ਜਾਣਦੇ ਨਾ, ਉਨਾ ਚਿਰ ਕਿਤੇ ਨਾ ਕਿਤੇ ਸਾਨੂੰ ਭੁਲੇਖੇ ਰਹਿੰਦੇ ਆ ਤੇ ਕੁਝ ਨਾ ਕੁਝ ਅਸੀਂ ਆਪਦੀ ਦੁਨੀਆਂ ਸਿਰਦ ਲੈਂਦੇ ਆ, ਆਪਦਾ ਹੀ ਬਣਾ ਲੈਂਦੇ ਆ। ਅੱਜ ਹਰ ਦੂਜਾ ਬੰਦਾ ਪੰਜਾਬ ਦੇ ਵਿਚ ਡੇਰੇਬਾਦ ਨੂੰ ਨਿੰਦ ਰਿਹਾ, ਹਰ ਦੂਜਾ ਬੰਦਾ ਦੂਜਾ ਜੀ ਹਰ ਬੰਦੇ ਹੀ ਕਰ ਨਿੰਦ ਰਿਹਾ, ਹਰ ਬੰਦਾ ਕਹਿ ਰਿਹਾ ਵੀ ਡੇਰਾਬਾਦ ਕਿਉਂ ਆਇਆ, ਕਿੱਥੋਂ ਆਇਆ, ਕਿਵੇਂ ਆਇਆ, ਇਹਨੂੰ ਬੰਦ ਕਰੋ, ਯੇ ਕਰੋ, ਵੋ ਕਰੋ, ਪਰ ਡੇਰਾ ਸ਼ਬਦ ਆ ਜਿਹੜਾ ਉਹ ਡੇਰਾ ਸ਼ਬਦ ਤਾਂ ਕਿਸੇ ਟਾਈਮ ਚ ਮੈਨੂੰ ਲੱਗਦਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀਗਾ,
ਹਾਂਜੀ ਜੀ
ਸ਼ੁਰੂ ਹੋਇਆ
ਸੀ,
ਫਿਰ ਇਹ ਸਾਰਾ ਕੁਝ ਹੋਣ ਤੋਂ ਬਾਅਦ ਕੀ ਹੋਇਆ ਇਹਨੂੰ ਐਕਸਪਲੇਨ ਕਰੋ, ਜਿਹੜੀ ਮੈਨੂੰ ਲੱਗਦਾ ਵੀ ਸਾਡੇ ਸਰੋਤਿਆਂ ਲਈ ਇਹ ਜ਼ਰੂਰੀ ਮੁੱਦਾ।
ਹਾਂਜੀ ਇਹਦੇ ਬਾਰੇ ਨਾ ਚਾਨਣਾ ਪਾਉਣਾ ਬਹੁਤ ਜ਼ਰੂਰੀ ਹੈ ਕਿ ਜੇ ਆਪਾਂ ਸਿੱਖੀ ਦੇ ਵਿਚ ਪਿਛੋਕੜ ਦੇਖੀਏ ਜਾਂ ਕਹਿ ਲਓ ਉੱਤਰੀ ਭਾਰਤ ਦੀ ਆਪਾਂ ਗੱਲ ਕਰੀਏ ਤਾਂ ਜਿਹੜਾ ਡੇਰਾਵਾਦ ਸਿੱਖੀ ਦੇ ਵਿਚ ਰੱਖ ਲਓ ਜਾਂ ਨਾ ਡੇਰਾ ਆ ਪਹਿਲਾ ਸਾਰਾ ਮਤਲਬ ਕਰਤਾਰਪੁਰ ਵਾਲਾ ਡੇਰਾ ਹਨਾ ਬਾਬੇ ਨਾਨਕ ਨੇ ਵਸਾਇਆ ਡੇਰਾ, ਹੁਣ ਉਹਦੇ ਕਾਰਨ ਸਨ ਕਿ ਉਨ੍ਹਾਂ ਨੇ ਸਾਰੀ ਉਮਰ ਪ੍ਰਚਾਰ ਕੀਤਾ ਮਤਲਬ ਦੱਖਣ ਤੋਂ ਲੈ ਕੇ ਇਧਰ ਬਰਮਾ ਤੱਕ ਲੇਹ ਲਦਾਖ ਮਤਲਬ ਮੱਕੇ ਮਦੀਨੇ ਤੱਕ ਸਾਊਦੀ ਅਰਬ ਤੱਕ ਉਹਨਾਂ ਨੇ ਸਾਰੀ ਉਮਰ ਗਾਈ ਤੇ ਉਹਨਾਂ ਨੇ ਪ੍ਰਚਾਰ ਕੀਤਾ। ਉਹਨਾਂ ਨੇ ਕੋਈ ਡੇਰਾ ਨਹੀਂ ਬਣਾਇਆ, ਕੋਈ ਵੈਲਥ ਜਮ੍ਹਾਂ ਨਹੀਂ ਕੀਤੀ, ਕੋਈ ਪੈਸਾ ਜਮ੍ਹਾਂ ਨਹੀਂ ਕੀਤਾ, ਸਰਮਾਇਆ ਜਮ੍ਹਾਂ ਨਹੀਂ ਕੀਤਾ। ਅਖੀਰ ਨੂੰ ਆ ਕੇ ਜਿਹੜੀ ਨਾਮ ਉਹਨਾਂ ਦੀ ਜ਼ਮੀਨ ਸੀਗੀ ਉੱਥੇ ਉਹਨਾਂ ਨੇ ਆਪਣਾ ਕਹਿ ਲਓ ਕਿ ਫਿਰ ਕਹਿੰਦੇ ਵੀ ਮੈਂ ਆਪਣੀ ਜੀਵਨ ਇੱਥੇ ਹੁਣ ਬਿਤਾਉਣਾ ਹੈ। ਹੁਣ ਇਹ ਦੇਖੋ ਵੀ ਹਾਲਾਂਕਿ ਜ਼ਮੀਨ ਉਹਨਾਂ ਦੇ ਨਾਮ ਸੀਗੀ ਫਿਰ ਵੀ ਉਹਨਾਂ ਨੇ ਅਲਾਓ ਕੀਤਾ, ਉਹਨਾਂ ਨੇ ਹਾਮੀ ਭਰੀ ਕਿ ਜਿਹੜੇ ਉਹਨਾਂ ਦੇ ਦੇਖੋ ਫਾਲੋਅਰ ਬਹੁਤ ਸੀਗੇ ਉਹਨਾਂ ਦੇ ਸ਼ਰਧਾਲੂ ਸਿੱਖ ਬਹੁਤ ਸਨ, ਉਹ ਉਹਨਾਂ ਦਾ ਪਿੱਛਾ ਕਰ ਰਹੇ ਸਨ, ਉਹਨਾਂ ਨੂੰ ਮਿਲਣਾ ਚਾਹੁੰਦੇ ਸਨ, ਉਹਨਾਂ ਦੀ ਕੰਪਨੀ ਚ ਰਹਿਣਾ ਚਾਹੁੰਦੇ ਸਨ। ਉਹਨਾਂ ਨੇ ਉਹਨਾਂ ਨੂੰ ਫਿਰ ਇਜਾਜ਼ਤ ਦਿੱਤੀ ਵੀ ਤੁਸੀਂ, ਉਹਨਾਂ ਨੇ ਕੋਈ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ, ਉਹਨਾਂ ਨੇ ਕੁਛ ਨਹੀਂ ਕੀਤਾ, ਜੋ ਉਹਨਾਂ ਦੇ ਨਾਮ ਸੀਗੀ ਜ਼ਮੀਨ ਦਿੱਤੀ, ਸ਼ਾਇਦ ਰਾਏ ਬੁਲਾਰ ਨੇ ਦਿੱਤੀ ਸੀ, ਉਹ ਉਸੇ ਜ਼ਮੀਨ ਦੇ ਉੱਤੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਵੀ ਬਾਈ ਤੁਸੀਂ ਆ ਕੇ ਇੱਥੇ ਰਹਿ ਲਓ ਜੇ ਰਹਿਣਾ ਹੈ, ਠੀਕ ਹੈ ਨਾ। ਤੇ ਉੱਥੇ ਸਤਸੰਗ ਲੱਗਦੇ ਸੀ, ਉਹ ਇੱਕ ਡੇਰੇ ਦੇ ਰੂਪ ਦੇ ਆ, ਉਹਨਾਂ ਨੇ ਖੇਤੀ ਕੀਤੀ, ਉਹ ਇੱਕ ਡੇਰਾ ਕਹਾਇਆ ਆਪਣੇ ਆ ਕੇ, ਸੈਲਫ ਸਫੀਸ਼ੀਐਂਟ ਉੱਥੇ ਬਣਿਆ, ਹੈ ਨਾ। ਹੁਣ ਇਹ ਤੋਂ ਵੀ ਆਪਾਂ ਥੋੜੇ ਇੱਕ ਸਟੈਪ ਹੋਰ ਪਿੱਛੇ ਚੱਲ ਜਾਂਦੇ ਹਾਂ ਤੇ ਉਸ ਤੋਂ ਪਹਿਲਾਂ ਬਾਬਾ ਫਰੀਦ ਨੇ ਵੀ ਜਿੱਥੇ ਉਹਨਾਂ ਨੇ ਭਗਤੀ ਕੀਤੀ, ਸ਼ਾਇਦ ਸ਼ਕਰਗੰਜ ਉਹਨੂੰ ਕਹਿੰਦੇ ਨੇ, ਹੈ ਨਾ, ਜਿੱਥੇ ਹੁਣ ਮੈਨੂੰ ਐਗਜੈਕਟ ਨਾਂ ਨੀ ਯਾਦ, ਉੱਥੇ ਵੀ ਫਿਰ ਉਹ ਇੱਕ ਡੇਰੇ ਵਾਂਗਰ ਉਹ ਚੱਲਿਆ ਆਉਂਦਾ ਆ, ਉਹ ਐਜ਼ ਇਟ ਇਜ਼ ਆ। ਪਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਉਹਨਾਂ ਨੇ ਕਰਤਾਰਪੁਰ ਦਾ ਡੇਰਾ ਜਿਹੜਾ ਸਥਾਪਿਤ ਕੀਤਾ ਜਾਂ ਹੋ ਗਿਆ ਰੱਖ ਲਓ, ਹੁਣ ਉਹ ਡੇਰਾ ਤਾਂ ਬਣ ਗਿਆ, ਉੱਥੇ ਹੋਣ ਲੱਗਿਆ, ਪਰ ਜਿੱਦਾਂ ਜਿੱਦਾਂ ਉਹ ਮੈਚਿਓਰ ਹੁੰਦਾ ਗਿਆ ਉਦਾਂ ਉਦਾਂ ਉੱਥੇ ਵੀ ਫਿਰ ਗੁਰੂ ਘਰ ਦੇ ਵਿਚ ਵੀ ਗੁਰੂ ਨਾਨਕ ਪਾਤਸ਼ਾਹ ਦੇ ਮੂਹਰੇ ਵੀ ਉਹੀ ਸਮੱਸਿਆਵਾਂ ਆਈਆਂ ਕਿ ਉੱਤਰਾਧਿਕਾਰੀ ਕੌਣ ਹੈ, ਇੰਨੀ ਫਾਲੋਇੰਗ ਨੂੰ ਸਾਂਭਣਾ ਕਿੱਦਾਂ ਮੁੜ ਕੇ, ਇਨ੍ਹਾਂ ਨੂੰ ਦਿਸ਼ਾ ਨਿਰਦੇਸ਼ ਕਿੱਦਾਂ ਦੇਣੇ ਨੇ। ਉੱਥੇ ਫਿਰ ਪੁੱਤਰਾਂ ਦੀ ਦੌੜ ਆ ਗਈ ਗੁਰਗੱਦੀ ਦੀ, ਫਿਰ ਗੁਰੂ ਪਾਤਸ਼ਾਹ ਨੇ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਸਹੀ ਉੱਤਰਾਧਿਕਾਰੀ ਦੇ ਕੇ ਕਰਕੇ, ਹੁਣ ਰੌਲਾ ਡੇਰੇ ਦਾ ਸੀ ਕਿ ਉਹ ਪ੍ਰਾਪਰਟੀ ਜਾਊਗੀ ਕਿਹਨੂੰ। ਉਨ੍ਹਾਂ ਨੇ ਸਾਰਾ ਸੋਚ ਵਿਚਾਰ ਕਰਕੇ ਉਨ੍ਹਾਂ ਨੇ ਜਿਹੜਾ ਸਹੀ ਵਾਰਸ ਸੀਗਾ ਉਸ ਗੱਦੀ ਦਾ, ਉਹਨੂੰ ਇਹ ਕਹਿ ਕੇ ਤੋਰਿਆ ਵੀ ਤੂੰ ਹੁਣ ਖਡੂਰ ਜਾ, ਠੀਕ ਹੈ ਨਾ। ਉਥੇ ਗੁਰੂ ਅੰਗਦ ਪਾਤਸ਼ਾਹ ਨੂੰ ਉਥੋਂ ਤੋਰਤਾ ਤੇ ਉਹ ਜਿਹੜਾ ਡੇਰਾ ਪ੍ਰਾਪਰਟੀ ਆ ਉਹ ਕਹਿੰਦੇ ਜਿਹੜਾ ਜਿਹਨੂੰ ਭੁੱਖਾ ਉਹ ਲੈ ਲਓ, ਉਹ ਛੱਡਤਾ ਆਪ ਵੀ, ਆਪ ਤਾਂ ਚਲੋ ਦੁਨੀਆ ਚਲੇ ਗਏ ਨਾ, ਸਰੀਰ ਤਿਆਗਤਾ। ਹੁਣ ਉਹ ਡੇਰਾ ਇੱਕ ਸਟੈਬਲਿਸ਼ ਹੋ ਗਿਆ, ਆਟੋਮੈਟਿਕਲੀ ਹੋ ਗਿਆ, ਸਹਿਜ ਸੁਭਾਅ ਦੇ ਵਿਚ ਹੋ ਗਿਆ, ਪਰ ਉਹਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਂਦੇ ਜੀ ਅਨੈਲਿਸਿਸ ਕਰ ਲਈਆਂ ਵੀ ਇਹਦੀਆਂ ਆਹ ਸਮੱਸਿਆਵਾਂ ਆ ਗਈਆਂ ਆ ਜਾਣੀਆਂ। ਉਨ੍ਹਾਂ ਨੇ ਜੀਂਦੇ ਜੀ ਹੀ ਇਹਦਾ ਹੱਲ ਲੱਭ ਲਿਆ ਵੀ ਇਹ ਜਿਹੜਾ ਡੇਰਾਵਾਦ ਹੈ ਇਹ ਸਿੱਖੀ ਨੂੰ ਕਦੇ ਵੀ ਸੂਤ ਨਹੀਂ ਆਉਣਾ, ਇਹ ਧਰਮ ਦੇ ਵਿਚ ਕਦੇ ਵੀ ਸੈੱਟ ਨਹੀਂ ਆਉਣਾ। ਇਸ ਕਰਕੇ ਉਨ੍ਹਾਂ ਨੇ ਜੀਂਦੇ ਜੀ ਹੀ ਡੇਰਾਵਾਦ ਨੂੰ ਤਿਆਗ ਦਿੱਤਾ ਸੀ, ਉਨ੍ਹਾਂ ਨੇ ਜੀਂਦੇ ਜੀ ਹੀ ਗੁਰਤਾ ਉਥੋਂ ਤੋਰਤੀ ਸੀ। ਸੋ ਇਹ ਆਪਾਂ ਨੂੰ ਦੇਖਣ ਦੀ ਲੋੜ ਹੈ, ਇਹ ਜਿਹੜੇ ਆਉਣ ਵਾਲੇ ਸਾਧ ਹੈ ਜਾਂ ਸੰਤ ਹੈ ਉਨ੍ਹਾਂ ਨੂੰ ਇਹ ਅਨੈਲਿਸਿਸ ਕਰਨ ਦੀ, ਉਨ੍ਹਾਂ ਨੂੰ ਰਾਜੇ ਮਹਾਰਾਜਿਆਂ ਦੀਆਂ ਜੀਵਨੀਆਂ ਪੜ੍ਹਨ ਦੀ ਲੋੜ ਨਹੀਂ, ਉਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਜੀਵਨੀ ਪੜ੍ਹਨ ਦੀ ਲੋੜ ਹੈ ਕਿ ਡੇਰੇ ਨੂੰ ਉਨ੍ਹਾਂ ਨੇ ਕਿੱਦਾਂ ਬਣਾਇਆ ਤੇ ਕਿੱਦਾਂ ਫਿਰ ਉਨ੍ਹਾਂ ਨੂੰ ਮਨਫੀ ਕਰਨਾ ਪਿਆ, ਉਹਨੂੰ ਖਤਮ ਕਰਨਾ ਪਿਆ। ਆਪ ਹੀ ਉਨ੍ਹਾਂ ਨੇ ਉਹ ਡੇਰਾ ਤੋਰਿਆ, ਉਥੋਂ ਗੁਰਤਾ ਉਥੋਂ ਤੋੜ ਦਿੱਤੀ ਵੀ ਤੂੰ ਇੱਥੇ ਨਹੀਂ ਰਹਿਣਾ, ਹੁਣ ਤੂੰ ਗਾਂਹ ਜਾ, ਇਹ ਇੱਥੇ ਰਹਿਣ ਵਾਲਾ ਕੰਮ ਰਿਹਾ ਨਹੀਂ ਹੁਣ, ਠੀਕ ਹੈ ਨਾ। ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਐਡਾ ਵੱਡਾ ਫੈਸਲਾ ਲੈ ਲਿਆ ਜੀਂਦੇ ਜੀ, ਫਿਰ ਅੱਜ ਦੇ ਜਿਹੜੇ ਡੇਰੇ ਬਣ ਰਹੇ ਨੇ ਉਹਨਾਂ ਤੋਂ ਕਿੱਦਾਂ ਸੂਤ ਆ ਜਾਊਗਾ ਜਦੋਂ ਐਡਾ ਪੀਰ ਪੈਗੰਬਰ ਹੈ ਉਹਨੇ ਇਸ ਚੀਜ਼ ਨੂੰ ਨਕਾਰ ਦਿੱਤਾ ਹੈ। ਸੋ ਡੇਰਾਵਾਦ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਹੀ ਨਕਾਰਿਆ ਹੋਇਆ ਆਪਣੇ ਜੀਵਨ ਕਾਲ ਦੇ ਵਿਚ। ਇਹ ਗੱਲਾਂ ਸਮਝਣ ਵਾਲੀਆਂ, ਇਹ ਨੁਕਤੇ ਆ ਜਿਹੜੇ ਸਮਝਣ ਵਾਲੇ ਆ, ਔਰ ਸਾਨੂੰ ਡੇਰਿਆਂ ਤੇ ਵੀ ਜਾਣ ਦੀ ਲੋੜ ਨਹੀਂ ਹੈਗੀ। ਹੁਣ ਉਸ ਤੋਂ ਬਾਅਦ ਦੇਖੋ ਦੂਜੇ ਪਾਤਸ਼ਾਹ ਨੇ ਉਥੇ ਰਹੇ, ਉਹ ਤੋਂ ਬਾਅਦ ਤੀਜੇ ਪਾਤਸ਼ਾਹ ਆ ਗਏ, ਉਹ ਹੋਰ ਕਿਤੇ ਰਹੇ, ਫਿਰ ਉਨ੍ਹਾਂ ਨੇ ਚੌਥੇ ਥੈ ਜਾ ਕੇ ਜਿਹੜਾ ਅੰਮ੍ਰਿਤਸਰ ਸਾਹਿਬ ਹੈ ਉਹਦੀ ਮੋੜੀ ਗੱਡੀ, ਉਹ ਵੀ ਬਿਲਕੁਲ ਨਵੇਂ ਥਾਂ ਦੇ ਉੱਤੇ। ਹੁਣ ਇੱਥੇ ਸਮੱਸਿਆ ਕੀ ਆਈ, ਇਹ ਵੀ ਇੱਕ ਡੇਰਾ ਨਹੀਂ ਉਹਨਾਂ ਨੇ ਬਣਨ ਦਿੱਤਾ, ਪੰਜਵੇਂ ਪਾਤਸ਼ਾਹ ਨੇ ਇਹਨੂੰ ਇੱਕ ਡੇਰਾ ਨਹੀਂ ਬਣਨ ਦਿੱਤਾ, ਇਹਨੂੰ ਇੱਕ ਸ਼ਹਿਰ ਦਾ ਰੂਪ ਬਣਾਇਆ। ਫਿਰ ਡੇਰਾ ਹੁੰਦਾ ਕਿ ਪ੍ਰਾਈਵੇਟ ਪ੍ਰਾਪਰਟੀ ਹੈ, ਡੇਰੇ ਦਾ ਮਤਲਬ ਇਹ ਹੈ ਕਿ ਇੱਕ ਸਾਧ ਦੇ ਅੰਡਰ ਹੈ, ਇੱਕ ਬੰਦੇ ਦੇ ਅੰਡਰ ਹੈ ਉਹਦਾ ਡੇਰਾ, ਬਾਕੀ ਸਾਰੇ ਉੱਥੇ ਗੁਲਾਮ ਹੈ। ਜਿੱਦਾਂ ਹੁਣ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿਚ ਦੇਖੇ, ਸਾਰੇ ਨਪੁੰਸਕ ਬਣਾ ਤੇ ਸਾਰਾ, ਕਦੇ ਉਹਨੂੰ ਮਾਰਤਾ ਕਦੇ ਉਹਨੂੰ ਮਾਰਤਾ, ਨਹੀਂ, ਪੰਜਵੇਂ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਨੂੰ ਡੇਰਾ ਨਹੀਂ ਬਣਾਇਆ, ਉਨ੍ਹਾਂ ਨੇ ਇੱਕ ਸ਼ਹਿਰ ਵਸਾਇਆ ਜਿਹਦੇ ਵਿਚ ਵੱਖਰੇ ਵੱਖਰੇ ਧਰਮਾਂ ਦੇ ਵੱਖਰੇ ਵੱਖਰੇ ਕਿੱਤਿਆਂ ਦੇ ਲੋਕ, ਗੁਜਰਾਤ ਤੋਂ ਵੀ ਲਿਆਂਦੇ, ਸਿੰਧ ਤੋਂ ਵੀ ਲਿਆਂਦੇ, ਲਾਹੌਰ ਤੋਂ ਵੀ ਲਿਆਂਦੇ, ਬਾਣੀਏ ਵੀ ਸੀ, ਤਰਖਾਣ ਵੀ ਸੀ, ਹਰ ਕਿੱਤੇ ਦਾ ਬੰਦਾ ਉਥੇ ਲਿਆ ਕੇ ਵਸਾਇਆ, ਇੱਕ ਭਾਈਚਾਰਾ ਬਣਾਇਆ, ਔਰ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨਾਂ ਦਿੱਤੀਆਂ, ਉਨ੍ਹਾਂ ਨੂੰ ਅਲਾਟ ਕੀਤੀਆਂ, ਉਨ੍ਹਾਂ ਨੂੰ ਲੰਗਰ ਲਾਏ, ਉਨ੍ਹਾਂ ਦੇ ਤੁਸੀਂ ਫੂਡ ਇੱਥੇ ਲੰਗਰ ਚੋਂ ਛਕ ਸਕਦੇ ਹੋ। ਮਤਲਬ ਇਹ ਇਕ ਸ਼ਹਿਰ ਇਕ ਡੇਰੇ ਤੇ ਸ਼ਹਿਰ ਦੇ ਵਿਚਾਲੇ ਬਹੁਤ ਅੰਤਰ ਹੈ ਉਹਨਾਂ ਦੀ ਪ੍ਰਾਈਵੇਟ ਉਹਨਾਂ ਨੂੰ ਕਿਹਾ ਤੁਹਾਡੀ ਇਹ ਨਿੱਜੀ ਸੰਪਤੀ ਹੈ ਮੇਰੀ ਨੀ ਹੈਗੀ ਪਰ ਰੂਹਾਨੀ ਤੌਰ ਤੇ ਤੁਸੀਂ ਉੱਥੇ ਵੀ ਫਿਰ ਆਪ ਨੀ ਥਾਪ ਹੋਏ ਦੇਖੋ ਦੇਖੋ ਮੰਦਰ ਬਣਾਇਆ ਹਰਿਮੰਦਰ ਬਣਾਇਆ ਉਸ ਵੇਲੇ ਚਲੋ ਮੰਦਰ ਕਹਿੰਦੇ ਹਰੀ ਮੰਦਰ ਹੁਣ ਉਹਦੇ ਵਿਚ ਵੀ ਆਪ ਥੋੜੋ ਆਸਣ ਲਾ ਕੇ ਬਹਿ ਗਿਆ ਜਿੱਦਾਂ ਇਹ ਗੁਫਾ ਚ ਬਹਿੰਦੇ ਆ ਜਾ ਕੇ ਜਾਂ ਆਪਣੇ ਆਸਣ ਲਾ ਕੇ ਬਹਿੰਦੇ ਆ ਉੱਥੇ ਵੀ ਪੋਥੀ ਦਾ ਪ੍ਰਕਾਸ਼ ਕਰਨ ਦੇ ਲਈ ਉਹ ਦਰਬਾਰ ਬਣਾਇਆ ਸੀ ਪੋਥੀ ਦੇ ਵਿਚ ਕੀ ਆ ਪੋਥੀ ਦੇ ਵਿਚ ਕੀ ਸੀ ਪੋਥੀ ਦੇ ਵਿਚ ਇਲਾਹੀ ਬਾਣੀ ਸੀ ਸ਼ਬਦ ਗੁਰੂ ਸੀ ਜਿਹਦੇ ਨਾਲ ਅਸੀਂ ਜੁੜਨਾ ਹੈ ਨਾਮ ਦਾ ਗਿਆਨ ਸੀਗਾ ਗਿਆਨ ਨੂੰ ਉੱਥੇ ਐਸਟੈਬਲਿਸ਼ ਕੀਤਾ ਆ ਅੱਜ ਵੀ ਉੱਥੇ ਗਿਆਨ ਨੂੰ ਉੱਥੇ ਕੋਈ ਬੰਦਾ ਥੋੜਾ ਬਹਿੰਦਾ ਆ ਪਾਠੀ ਆਈ ਜਾਂਦੇ ਬਦਲੀ ਜਾਂਦੇ ਆ ਪਾਠੀ ਵੀ ਆ ਕੇ ਸ਼ਬਦ ਦਾ ਹੀ ਨਾਮ ਜਪਦੇ ਸ਼ਬਦ ਨੂੰ ਹੀ ਬੋਲਦੇ ਨੇ ਸ਼ਬਦ ਹੀ ਅੱਜ ਐਸਟੈਬਲਿਸ਼ਡ ਆ ਗੁਰੂ ਦਰਬਾਰ ਸਾਹਿਬ ਦੇ ਵਿਚ ਸੋ ਇਹ ਜਿਹੜਾ ਡੇਰਿਆਂ ਦਾ ਇਤਿਹਾਸ ਹੈ ਨਾ ਇਹ ਸਿੱਖੀ ਚੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਜੀਵਨ ਕਾਲ ਦੇ ਵਿਚ ਹੀ ਇਹਨੂੰ ਸਾਰਾ ਪੜਚੋਲ ਕਰਕੇ ਇਹਨੂੰ ਮਨਫੀ ਕਰਕੇ ਵਗਾ ਕੇ ਮਾਰਿਆ ਸਿੱਖੀ ਤੋਂ ਬਾਹਰ ਸੋ ਜਦੋਂ ਐਡੇ ਵੱਡੇ ਗੁਰਪੀਰ ਨੇ ਇਸ ਨੂੰ ਮਨਫੀ ਕੀਤਾ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤ ਦੇ ਖਾਸ ਕਰਕੇ ਉੱਤਰੀ ਭਾਰਤ ਦੇ ਵਿਚ ਫੇਰ ਡੇਰੇ ਕਿਉਂ ਚੱਲ ਰਹੇ ਨੇ ਸੋ ਇਹਦੇ ਬਾਰੇ ਆਪਾਂ ਨੂੰ ਥੋੜਾ ਜਿਹਾ ਨਾ ਠੰਡੇ ਦਿਮਾਗ ਨਾਲ ਇਤਿਹਾਸ ਪਿੱਛੇ ਦੇਖਣਾ ਚਾਹੀਦਾ ਵੀ ਕੀ ਹੋ ਗਿਆ ਕਿੱਦਾਂ ਹੋਣੀ ਹੈ ਤੇ ਸਾਡਾ
ਜਿਹੜਾ ਕੁਛ ਨਾ ਕੁਛ ਨਾ ਕੁਛ ਤਾਂ ਦੇਖੋ ਦੇਖੋ ਕਸੂਰ ਜੇ ਹੁਣ ਬਾਬੇ ਨਾਨਕ ਨੇ ਬੜੀ ਦੂਰ ਅੰਦੇਸ਼ੀ ਨਾਲ ਇਹਨੂੰ ਬੜਾ ਸੁੱਚੇ ਢੰਗ ਨਾਲ ਸਾਰਾ ਸੁਲਝਿਆ ਪਰ ਉਦੋਂ ਬਾਅਦ ਜਿਹੜਾ ਕਿਤੇ ਨਾ ਕਿਤੇ ਉਨਤਾਈ ਜਿਹੜੇ ਸਾਡੇ ਚ ਆਈ ਆ ਸਾਡੇ ਜਿਹੜੇ ਉਦੋਂ ਬਾਅਦ ਦੇ ਜਿਹੜੇ ਪੈਰੋਕਾਰ ਪ੍ਰਬੰਧਕ ਆਏ ਜਿਨ੍ਹਾਂ ਨੇ ਜਦੋਂ ਖਾਸ ਕਰਕੇ ਜੇ 20ਵੀਂ ਸਦੀ ਦੀ ਗੱਲ ਕਰੀਏ ਤਾਂ ਉਹ ਮਸੰਦਾ ਤੋਂ ਬਾਅਦ ਦੀ ਬਾਅਦ ਫਿਰ ਕਾਫੀ ਲੰਮੇ ਟਾਈਮ ਬਾਅਦ ਜਿਹੜੀ ਸਿੰਘ ਸਭਾ ਲਹਿਰ ਉੱਠੀ ਸਿੰਘ ਸਭਾ ਲਹਿਰ ਤੋਂ ਬਾਅਦ ਚਲੋ ਗੁਰਦੁਆਰੇ ਜਿਹੜੇ ਆਜ਼ਾਦ ਹੋਏ ਫਿਰ ਉਦੋਂ ਬਾਅਦ ਜਿਹੜੇ ਮਹੰਤਾਂ ਤੋਂ ਬਾਹਰ ਆਏ ਪਰ ਉਦੋਂ ਬਾਅਦ ਜਿਹੜੀ ਹੁਣ ਜਿਹੜੀ ਲਹਿਰ ਉੱਠੀ ਹੈ ਨਾ ਜਿਹੜੀਆਂ ਚੀਜ਼ਾਂ ਹੋਣ ਚੱਲੀਆਂ ਪਿਛਲੇ 15-20-30 ਸਾਲਾਂ ਤੋਂ ਕਹਿ ਸਕਦੇ ਹਾਂ ਆਪਾਂ ਤਾਂ ਉਹ 30 ਸਾਲਾਂ ਦਾ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਧਰਮ ਪ੍ਰਤੀ ਗਲਤ ਘੱਟ ਪ੍ਰਚਾਰ ਜੇ ਪ੍ਰਚਾਰ ਹੋਣਾ ਤਾਂ ਗਲਤ ਹੋਣਾ ਉਹਨੂੰ ਵੱਖਰੇ ਰੂਪ ਚ ਲੈਣਾ ਆਪਦੇ ਆਪ ਨੂੰ ਧਰਮ ਦੇ ਨੇੜੇ ਹੋਣ ਤੋਂ ਬਾਅਦ ਲੋਕਾਂ ਨਾਲੋਂ ਦੂਰ ਕਰਕੇ ਸੁਪੀਰੀਅਰ ਸਮਝਣਾ ਇਹਦੀਆਂ ਚੀਜ਼ਾਂ ਜਿਹੜੀਆਂ ਸਿੱਖ ਕੌਮ ਦੇ ਵਿਚ ਆਈਆਂ ਨਾ ਜੇ ਗੱਲ ਕਰਕੇ ਸਿੱਖ ਕੌਮ ਦੀ ਗੱਲ ਕਰੀਏ ਤਾਂ ਉਹਦੇ ਨੇ ਕਿਤੇ ਕਿਤੇ ਦੂਰੀ ਕੀਤੀ ਆ ਪਰ ਅਸੀਂ ਉੱਤਰ ਭਾਰਤ ਦੀ ਗੱਲ ਕਰਦੇ ਹਾਂ ਜੇ ਉੱਤਰ ਭਾਰਤ ਦੀ ਗੱਲ ਕਰਦੇ ਹਾਂ ਤਾਂ ਨੂਰ ਮਹਿਲੀਏ ਆਸਾਰਾਮ ਜਾਂ ਹੋਰ ਦੂਰ ਦੁਰਾਡੇ ਦੇ ਜਿਹੜੇ ਸ਼ੰਕਰਾਚਾਰਿਆ ਤੇ ਹੋਰ ਬਹੁਤ ਸਾਰੇ ਇੱਥੇ ਬਣੇ ਬੈਠੇ ਹੋਏ ਆ ਜਿਹੜੇ ਉੱਤਰ ਭਾਰਤ ਦੇ ਵਿਚ ਉਹ ਵੀ ਇਨ੍ਹਾਂ ਚੀਜ਼ਾਂ ਚ ਪਰ ਜੇ ਤੁਸੀਂ ਮੈਂ ਹਰਿਆਣੇ ਦੀ ਗੱਲ ਤੇ ਤੁਹਾਨੂੰ ਕਿਹਾ ਸੀ ਮੈਂ ਜ਼ਰੂਰ ਹਰਿਆਣੇ ਤੋਂ ਮੈਂ ਬਿਲੋਂਗ ਕਰਦਾ ਮੈਨੂੰ ਹਰਿਆਣੇ ਨਾਲ ਕਾਫੀ ਨੇੜੇ ਤੋਂ ਵਾਹ ਵਾਸਤਾ ਮੇਰਾ ਤਾਂ ਹਰਿਆਣੇ ਦੀ ਜਿਹੜੀ ਤੁਸੀਂ ਗੱਲ ਕੀਤੀ
ਮੈਂ ਉਹੀ ਤੁਹਾਨੂੰ ਪੁੱਛਣੀ ਸੀਗੀ ਕਿ ਜਿਹੜੀ ਮਾਨਸਿਕਤਾ ਆ ਹੁਣ ਮੋਸਟਲੀ ਤੁਸੀਂ ਦੇਖੋ ਹੁਣ ਇਸ ਵੇਲੇ ਜਿਹੜੇ ਇਧਰੋਂ ਆ ਰਹੇ ਨੇ ਗੁਜਰਾਤ ਤੋਂ ਆ ਕੇ ਡੇਰਾ ਐਸਟੈਬਲਿਸ਼ ਕਰ ਰਿਹਾ ਕੋਈ ਆਸ਼ੂਤੋਸ਼ ਕੋਈ ਬਾਹਰੋਂ ਆ ਕੇ ਕਰ ਰਿਹਾ ਕੋਈ ਹਰਿਆਣੇ ਚੋਂ ਆ ਕੇ ਮਤਲਬ ਮਿੰਟੂ ਜੀ ਹੁਣ ਦੇਖੋ ਤਿੰਨ ਕਾਂਡ ਹੋ ਚੁੱਕੇ ਹਰਿਆਣੇ ਦੇ ਵਿਚ ਜਾਟ ਅੰਦੋਲਨ ਸੀ ਉੱਥੇ ਤਾਂ ਮਤਲਬ ਜੇ ਅੰਦੋਲਨ ਦਾ ਮਤਲਬ ਇਹ ਆ ਕਿ ਤੁਸੀਂ ਚਲੋ ਬੱਸ ਭੰਨ ਲਓ ਕੋਈ ਚੱਕਰ ਨੀ ਸਰਕਾਰੀ ਆ ਪਰ ਔਰਤਾਂ ਨਾਲ ਬਦਸਲੂਕੀ ਕਰਨ ਦਾ ਕੀ ਮਤਲਬ ਹੈ ਉਹ ਤੁਸੀਂ ਕਿਹਨੂੰ ਸ਼ੋਅ ਕਰ ਰਹੇ ਆ ਹਨਾ ਤੁਹਾਡਾ ਰੋਸ ਮੁਜ਼ਾਹਰਾ ਆ ਵੀ ਤੁਸੀਂ ਸਰਕਾਰ ਦੇ ਉਲਟ ਤੁਸੀਂ ਕਰ ਰਹੇ ਹੋ ਕੁਛ ਤੁਸੀਂ ਸਰਕਾਰੀ ਪ੍ਰਾਪਰਟੀ ਭੰਨ ਦਿਓ ਕੋਈ ਪ੍ਰੋਬਲਮ ਪਰ ਜਿਹੜੇ ਤੁਸੀਂ ਲੋਕਾਂ ਦੀਆਂ ਦੁਕਾਨਾਂ ਜਾਲ ਰਹੇ ਹੋ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟ ਰਹੇ ਹੋ ਉਹ ਕਿਹੜੀ ਮਾਨਸਿਕਤਾ ਹੈ ਜਾਟ ਅੰਦੋਲਨ ਦੇ ਵਿਚ ਵੀ ਹੋਇਆ ਇਹੀ ਹੋਇਆ ਹੁਣ ਇੱਥੇ ਵੀ ਆਹੀ ਕੁਛ ਹੋਣਾ ਸੀਗਾ ਇਹ ਚਲੋ ਬਚਾਅ ਹੋ ਗਿਆ ਫੌਜ ਨੇ ਕਰ ਲਿਆ ਹੁਣ ਉਸ ਤੋਂ ਪਹਿਲਾਂ ਜਦੋਂ ਭਜਨ ਲਾਲ ਦਾ ਟਾਈਮ ਸੀ ਉਦੋਂ ਵੀ ਕਿੱਦਾਂ ਪਿੰਡ ਦੋ ਤਿੰਨ ਪਿੰਡ ਵੀ ਮਾਰੇ ਆ ਦਿੱਲੀ ਜਿਹੜਾ ਕਤਲੇਆਮ ਹੋਇਆ ਤੁਹਾਨੂੰ ਪਤਾ ਆ ਕਿ ਉਹ ਹਰਿਆਣੇ ਦੇ ਵਿਚੋਂ ਪਿੰਡਾਂ ਚੋਂ ਲਿਆਂਦੇ ਹੋਏ ਬੰਦੇ ਸੀਗੇ ਜਿਨ੍ਹਾਂ ਨੇ ਉੱਥੇ ਆ ਕੇ ਕਤਲੇਆਮ ਕੀਤਾ ਇਨ੍ਹਾਂ ਪਿੰਡਾਂ ਚੋਂ ਚੱਕ ਕੇ ਤੁਹਾਨੂੰ ਪਤਾ ਹੀ ਆ ਇਸ ਗੱਲ ਦਾ ਹਨਾ ਇੱਕ ਮਿੰਟ ਮੈਨੂੰ ਮਾੜੀ ਗੱਲ ਉਸ ਤੋਂ ਪਹਿਲਾਂ ਮੈਂ ਪਹਿਲਾਂ ਜੱਸਾ ਸਿੰਘ ਆਲੂ ਵਾਲੀ ਦੀ ਵੀ ਗੱਲ ਸੁਣਾਉਣਾ ਚਾਹੁੰਦਾ ਆ ਹੁਣ ਮੈਨੂੰ ਐਗਜੈਕਟਲੀ ਹਿਸਟਰੀ ਦੀ ਮੈਂ ਕੱਢ ਕੇ ਤੁਹਾਨੂੰ ਕਿਤੇ ਲਿਆਊਂਗਾ ਕਿ ਜਦੋਂ ਉਹ ਕੁੜੀਆਂ ਲੈ ਕੇ ਜਾਂਦੇ ਹੁੰਦੇ ਸੀ 1800 ਕੁੜੀ ਛਡਾਈ ਆ ਜੱਸਾ ਸਿੰਘ ਆਲੂ ਵਾਲੀ ਨੇ ਠੀਕ ਆ 1800 ਕੁੜੀ ਛਡਾਈ ਤਾਂ ਪਤਾ ਲੱਗਿਆ ਉਹਨਾਂ ਕੁੜੀਆਂ ਤੋਂ ਕਿ ਉਹਨਾਂ ਦੇ ਆਪਣੇ ਹੀ ਬੰਦਿਆਂ ਨੇ ਆਲੇ ਦੁਆਲਿਆਂ ਨੇ ਨਿਸ਼ਾਨਦੇਹੀ ਕਰਵਾਈ ਪਿਆ ਫਲਾਨੇ ਦੀ ਕੁੜੀ ਸੋਹਣੀ ਆ ਫਲਾਨੇ ਦੀ ਕੁੜੀ ਸੋਹਣੀ ਕਿਉਂ ਕਰਾਈ ਉਹਨਾਂ ਤੋਂ ਇਨਾਮ ਲੈਣੇ ਸੀ ਉਹਨਾਂ ਦੀਆਂ ਕੁੜੀਆਂ ਚੁਕਵਾਈਆਂ ਉਹਨਾਂ ਦੇ ਪਸ਼ੂ ਖੋਲੇ ਉਹਨਾਂ ਦੀਆਂ ਪ੍ਰਾਪਰਟੀਆਂ ਚੁਕਵਾਈਆਂ ਆਪ ਚੱਕਣ ਵਾਸਤੇ ਉਹਨਾਂ ਦੀਆਂ ਕੁੜੀਆਂ ਵੀ ਚੁਕਵਾਈਆਂ ਆਪਣੇ ਬੰਦਿਆਂ ਨੇ ਉਹਨਾਂ ਦੇ ਆਪਣੇ ਪਿੰਡ ਦੇ ਨੇ ਆਪਣੇ ਇਲਾਕੇ ਦੇ ਨੇ ਔਰ ਉਹ ਜਦੋਂ ਛੱਡਣ ਗਏ ਕੁੜੀਆਂ ਉਹ ਕੁੜੀਆਂ ਫਿਰ ਐਕਸੈਪਟ ਨਹੀਂ ਕੀਤੀਆਂ ਔਰ ਉਹ ਕੁੜੀਆਂ ਨੂੰ ਫਿਰ ਆਪਣੇ ਸਿੰਘਾਂ ਨਾਲ ਵਿਆਹ ਕੇ ਉਹਨਾਂ ਦੇ ਘਰ ਵਸਾਏ ਠੀਕ ਹੈ ਔਰ ਉਹ ਕੁੜੀਆਂ ਨੇ ਫਿਰ ਕਸਮ ਖਾਧੀ ਤੇ ਅਸੀਂ ਇਹਨਾਂ ਨੂੰ ਹੁਣ ਸੂਤ ਕਰਨਾ ਆ ਤੇ ਉਹਨਾਂ ਨੇ ਫਿਰ ਜੱਸਾ ਦੇ ਗੱਲ ਵਾਲੀ ਨੇ ਮੇਰੇ ਖਿਆਲ ਦੋ ਜਾਂ ਤਿੰਨ ਵਾਰੀ ਮੁਹਿੰਮਾਂ ਚਲਾਈਆਂ ਇਹਨਾਂ ਇਲਾਕਿਆਂ ਦੇ ਵਿਚ ਜਾ ਕੇ ਉਹ ਬੰਦੇ ਸੋਧੇ ਜਿਹੜੇ ਉਹਨਾਂ ਦੇ ਆਪਣੇ ਹੀ ਬੰਦੇ ਆਪਣੀਆਂ ਹੀ ਕੁੜੀਆਂ ਇਹਨਾਂ ਦੇ ਹਵਾਲੇ ਕਰਦੇ ਹੁੰਦੇ ਸੀ। ਸੋ ਇਹ ਨਾਲੇ ਦਾ ਆਪ ਐਸ਼ਪ੍ਰਸਤੀ ਕਰਨੀ ਨਾਲੇ ਉਹਨਾਂ ਨੂੰ ਫੜਵਾ ਦੇਣੀਆਂ ਕੁੜੀਆਂ। ਮੈਨੂੰ ਇਹ ਦੱਸੋ ਵੀ ਇਸ ਖਿੱਤੇ ਨੂੰ ਪ੍ਰੋਬਲਮ ਕੀ ਆ?
ਦੇਖੋ ਪ੍ਰੋਬਲਮ ਜਿਹੜੀ ਜਿੰਨੀ ਕ ਮੈਨੂੰ ਸੋਝੀ ਆ ਜਿੰਨੀ ਕ ਮੈਂ ਸੁਰਤ ਚ ਦੇਖਿਆ, ਮੈਂ ਦੇਖਿਆ ਵੀ ਬਿਆਸੀ ਚ ਸਭ ਤੋਂ ਪਹਿਲਾਂ ਏਸ਼ੀਆਡ ਵੇਲੇ ਹਰਿਆਣਾ ਦੇ ਲੋਕਾਂ ਦਾ ਜਿਹੜਾ ਵਤੀਰਾ ਸਾਹਮਣੇ ਆਇਆ, ਚਾਹੇ ਉਹ ਸਿਆਸੀ ਤੌਰ ਤੇ ਭਜਨ ਲਾਲ ਬੰਨੀਓ ਪ੍ਰੇਰਿਆ ਹੋ ਗਿਆ ਕਿਹਾ ਗਿਆ ਤੇ ਉਹਨਾਂ ਨੇ ਆਮ ਗਰੀਬ ਲੋਕਾਂ ਨੂੰ ਕਿਹਾ ਭੜਕਾਇਆ, ਤੇ ਬਿਆਸੀ ਚ ਪਹਿਲੀ ਵਾਰ ਜਿਹਨਾਂ ਲੋਕਾਂ ਨਾਲ, ਬਹੁਤ ਸਾਰੇ ਸਾਡੇ ਲਿਸਨਰ ਬਿਆਸੀ ਚ ਜੰਮੇ ਵੀ ਨਹੀਂ ਸੀ, ਪਰ ਦੱਸ ਦਈਏ ਜੀ ਬਿਆਸੀ ਦੇ ਵਿਚ ਏਸ਼ੀਆਡ 82 ਜਿਹੜਾ ਦਿੱਲੀ ਦੇ ਵਿਚ ਇੰਦਰਾ ਗਾਂਧੀ ਬੰਨੀਓ ਏਸ਼ੀਅਨ ਗੇਮਾਂ ਕਰਵਾਈਆਂ ਗਈਆਂ ਸਨ ਤੇ ਬਹੁਤ ਵੱਡੇ ਪੱਧਰ ਤੇ ਉਹਦਾ ਇੰਤਜ਼ਾਮ ਕੀਤੇ ਗਏ ਸੀ, ਪਰ ਉਹਦੇ ਵਿਚ ਜਿਹੜੀ ਕਿਤੇ ਨਾ ਕਿਤੇ ਸਿੱਖਾਂ ਨੂੰ ਦੀ ਸ਼ਮੂਲੀਅਤ ਨੂੰ ਰੋਕਣ ਲਈ, ਕਿਉਂਕਿ ਸਿੱਖ ਉਸ ਟਾਈਮ ਧਰਮ ਯੁੱਧ ਮੋਰਚੇ ਦੇ ਉੱਤੇ ਜਵਾਨੀ ਸੀਗੀ ਤੇ ਧਰਮ ਯੁੱਧ ਮੋਰਚੇ ਦੇ ਕਾਰਨ ਜਿਹੜੇ ਸਿੱਖਾਂ ਦਾ ਜਿਹੜਾ ਸੈਂਟਰ ਨਾਲ ਜਿਹੜੀ ਅੜਫਸ ਚੱਲ ਰਹੀ ਸੀ ਉਹਦੇ ਮੱਦੇਨਜ਼ਰ ਜਿਹੜੇ ਸਿੱਖ ਸੀ ਇਸ ਮਸਲੇ ਨੂੰ ਇੰਟਰਨੈਸ਼ਨਲ ਪੱਧਰ ਤੇ ਦਿਖਾਉਣਾ ਚਾਹੁੰਦੇ ਸੀ ਤੇ ਏਸ਼ੀਆਡ ਦੇ ਵਿਚ ਵਿਰੋਧਤਾ ਕਰਨੀ ਚਾਹੁੰਦੇ ਸੀ, ਤਾਂ ਉਸ ਟਾਈਮ ਇੰਦਰਾ ਗਾਂਧੀ ਦੇ ਭਗਤ ਭਜਨ ਲਾਲ ਨੇ ਜਿਹੜਾ ਇਹ ਆਮ ਲੋਕਾਂ ਨੂੰ ਜਿਹੜੇ ਹਰਿਆਣੇ ਦੇ ਸੀ ਉਹਨਾਂ ਨੂੰ ਵਰਤਿਆ ਤੇ ਵਰਤ ਕੇ ਸਿੱਖਾਂ ਨੂੰ ਦਿੱਲੀ ਤੋਂ ਦੂਰ ਕੀਤਾ, ਦਿੱਲੀ ਨਹੀਂ ਜਾਣ ਦਿੱਤਾ ਸਾਰੇ ਰਾਹਾਂ ਦੇ ਵਿਚ, ਉਦੋਂ ਵੀ ਬਹੁਤ ਕੁਛ ਹੋਇਆ ਸੀ। ਉਸ ਤੋਂ ਅਗਲਾ ਕਾਂਡ ਜਿਹੜਾ ਹੋਇਆ ਜੀ ਉਹ 84 ਵੇਲੇ ਜਾਂ ਚਿੱਲੜ ਕਾਂਡ ਜਿਹੜਾ ਕਿ ਬਹੁਤ ਮਸ਼ਹੂਰ ਆ, ਜਿਹਦੇ ਚ ਕਿਵੇਂ ਇੱਕ ਪੂਰੇ ਦਾ ਪੂਰਾ ਪਿੰਡ ਦੇ ਤਬਾਹ ਕੀਤਾ ਕਿੱਦਾਂ, ਜਿਹਦੇ ਅੱਜ ਤੱਕ ਹਜੇ ਖੰਡਰ ਖੜੇ ਆ। ਸੋ ਇਹਨਾਂ ਚੀਜ਼ਾਂ ਦੇ ਹੁੰਦੇ ਹੋਏ ਇਹ ਫਿਰ ਜਾਟ ਅੰਦੋਲਨ ਤੋਂ ਲੈ ਕੇ ਤੇ ਹੁਣ ਤੱਕ ਦਾ ਜਿਹੜਾ ਇਹ ਮਸਲਾ ਪਹੁੰਚ ਚੁੱਕਿਆ। ਮੇਰਾ ਇੱਥੇ ਮੰਨਣਾ ਇਹ ਆ ਵੀ ਜੇ ਕਿਸੇ ਕੌਮ ਕੋਲੇ ਕਿਸੇ ਇੱਕ ਕਬੀਲੇ ਕੋਲੇ ਉਹਦਾ ਧਰਮ ਨਹੀਂ ਹੈਗਾ, ਉਹਦਾ ਕੋਈ ਸ਼ਬਦ ਗੁਰੂ ਜਾਂ ਉਹਦਾ ਕੋਈ ਗ੍ਰੰਥ ਨਹੀਂ ਹੈਗਾ ਸੇਧ ਦੇਣ ਵਾਲਾ, ਕਿਉਂਕਿ ਜਿਹੜਾ ਕਰੰਟ ਟੌਪ ਤੇ ਗੁਰੂ ਆਉਂਦਾ ਉਹਨੇ ਤਾਂ ਆਪਦੀ ਮੱਤ ਦੇਣੀ ਆ। ਜਿਹੜੇ ਸ਼ਬਦ ਗੁਰੂ ਆ, ਸ਼ਬਦ ਗੁਰੂ ਜਿਵੇਂ ਆਪਾਂ ਨੂੰ ਪਤਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ 300 ਸਾਲਾਂ ਦੀ ਮਿਹਨਤ ਤੋਂ ਬਾਅਦ ਜਾ ਕੇ ਉਹ ਹੋਣ ਦਾ
ਜੀ ਜੀ। ਮਿੰਟੂ ਜੀ ਤੁਹਾਡੀ ਆਵਾਜ਼, ਹਾਂਜੀ ਮੈਨੂੰ ਲੱਗਦਾ ਜੀ ਹਾਂਜੀ
ਜੀ ਮਾਫੀ ਚਾਹੁੰਦਾ ਥੋੜੀ ਜਿਹੀ ਇੱਥੇ ਕਵਰੇਜ ਦੀ ਕਮੀ ਹੋਣ ਕਾਰਨ ਤੇ ਹਾਂਜੀ ਤੇ ਉਹ ਮੇਰਾ ਮੈਂ ਕਹਿ ਰਿਹਾ ਸੀਗਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਆਉਣ ਤੇ ਸਦੀਆਂ ਲੱਗ ਗਈਆਂ, ਫੇਰ ਜਾ ਕੇ ਸਾਨੂੰ ਇੱਕ ਪੁਣ ਕੇ ਨਿਊਟਰਲ ਤੇ ਐਨ ਜਮਾਂ ਕਲੀਅਰ ਕੱਟ ਗੱਲ ਆਈ ਜਿਹਦੇ ਚ ਕੋਈ ਕਿੰਤੂ ਉੱਠ ਨਹੀਂ ਰਿਹਾ ਹੁਣ ਤੇ ਕੋਈ ਉਠਾ ਵੀ ਨਹੀਂ ਸਕਦਾ ਸਦੀਆਂ ਤੱਕ। ਕਾਰਨ ਉਹ ਤਜਰਬਿਆਂ ਚ ਉਪਜੀਆਂ ਹੋਈਆਂ ਚੀਜ਼ਾਂ, ਤਜਰਬਿਆਂ ਚ ਨਿਕਲੀਆਂ। ਹੁਣ ਜਿਹੜੀ ਕੌਮ ਕੋਲੇ ਜਿਹੜੇ ਕੋਲੇ ਆਪਦੀ ਲਿਪੀ ਨੀ ਹੈ, ਆਪਦੀ ਮਾਂ ਬੋਲੀ ਨੀ ਹੈਗੀ, ਆਪਦਾ ਕੋਈ ਧਰਮ ਗ੍ਰੰਥ ਨੀ ਹੈਗਾ, ਉਹ ਕੌਮ ਨੂੰ ਤੁਸੀਂ ਕੀ ਬੱਚਿਆਂ ਨੂੰ ਗਾਂ ਸੇਧ ਦੇ ਦੋਗੇ? ਤੁਸੀਂ ਹੈਰਾਨ ਹੋਵੋਗੇ ਜਿਹੜੀ ਹਰਿਆਣੇ ਦੀ ਆਪਦੀ ਜਿਹੜੀ ਭਾਸ਼ਾ ਨਾ ਹਰਿਆਣਵੀ ਜਿਹਨੂੰ ਕਿਹਾ ਜਾਂਦਾ, ਹਰਿਆਣਵੀ ਭਾਸ਼ਾ ਕਿਹਾ ਜਾਂਦਾ ਨਾ ਜਿਹਨੂੰ ਧਾਰੋ ਮਾਰੋ ਬੋਲਦੇ ਆ, ਉਹਦੀ ਕੋਈ ਲਿਪੀ ਨੀ ਹੈਗੀ, ਉਹ ਸਿਰਫ ਵਿਗੜੀ ਹੋਈ ਹਿੰਦੀ ਪੰਜਾਬੀ ਆ, ਉਹ ਵਿਗੜੀਆਂ ਵਿਗਾੜ ਕੇ ਬੋਲੀ ਗਈ ਅਨਪੜ ਲੋਕਾਂ ਵੱਲੋਂ ਵਿਗਾੜ ਕੇ ਬੋਲੇ ਗਏ ਸ਼ਬਦ ਆ, ਤੇ ਉਹਦੀ ਕੋਈ ਲਿਪੀ ਨੀ ਹੈਗੀ ਆਪਦੀ। ਉਹ ਜਦੋਂ ਧਾਰੋ ਮਾਰੋ ਲਿਖਦੇ ਉਹਨਾਂ ਨੂੰ ਦੇਵਨਗਰੀ ਦੇ ਵਿਚ ਲਿਖਣੀ ਪੈਂਦੀ ਆ ਜਾਂ ਉਹਨਾਂ ਨੂੰ ਗੁਰਮੁਖੀ ਚ ਲਿਖਣੀ ਪੈਂਦੀ ਹੈ ਗੱਲ। ਸੋ ਜਦੋਂ ਤੁਹਾਡੇ ਕੋਲੇ ਕੋਈ ਲਿਪੀ ਹੈ ਨੀ, ਤੁਹਾਡੀ ਮਾਂ ਬੋਲੀ ਹੈ ਨੀ, ਜੇ ਮਾਂ ਬੋਲੀ ਹੈ ਨੀ ਤਾਂ ਤੁਸੀਂ ਕਿੱਥੋਂ ਗ੍ਰੰਥ ਤੁਹਾਡੇ ਉਪਜ ਜਾਣਗੇ?
ਸਾਹਿਤ ਕਿੱਦਾਂ ਬਣੂਗਾ, ਪੜੂਗੇ ਕਿੱਦਾਂ, ਵਿਚਾਰ ਕਿੱਦਾਂ ਫਲੋ ਕਿੱਦਾਂ ਹੋਣਗੇ, ਵਿਚਾਰਾਂ ਦਾ ਪ੍ਰਵਾਹ ਕਿੱਦਾਂ ਚੱਲੇਗਾ?
ਅਸੀਂ ਸਾਹਿਤਕਾਰ ਬਿਲਕੁਲ ਅਸੀਂ ਸਾਹਿਤਕਾਰਾਂ ਦੀ ਗੱਲ ਕਰਦੇ ਆ, ਸਾਡੇ ਲਈ ਨਾ ਸਾਹਿਤ ਸ਼ਬਦ ਸਾਹਿਤਕਾਰ ਸਾਨੂੰ ਵਾਧੂ ਦੀ ਆਈਟਮ ਜੀ ਲੱਗਦੇ ਆ, ਤੇ ਅਸੀਂ ਉਹਨਾਂ ਨੂੰ ਉਨਾ ਤੂਲ ਨੀ ਦਿੰਦੇ। ਕੁਝ ਕੁ ਗਿਣੇ ਚੁਣੇ ਲੋਕ ਆ ਜਿਹੜਾ ਮੌਕੇ ਦੇ ਸਾਹਿਤਕਾਰਾਂ ਦੀ ਇੱਜ਼ਤ ਕਰਦੇ ਆ ਜਾਂ ਉਹਨਾਂ ਨੂੰ ਪੜ੍ਹਦੇ ਆ ਜਾਂ ਉਹਨਾਂ ਵਰਦੇ ਵਿਚਾਰਦੇ ਆ, ਪਰ ਬਾਕੀ ਇਹਨਾਂ ਲੋਕਾਂ ਲਈ ਉਹ ਇੱਕ ਫਾਲਤੂ ਦੇ ਲੋਕ ਆ, ਗੱਲ ਚ ਝੋਲਾ ਪਾਈ ਫਿਰਦੇ ਆ, ਬੋਰਿੰਗ ਪੀਪਲ ਲੱਗਦੇ ਉਹਨਾਂ ਨੂੰ। ਪਰ ਸੱਚਾਈ ਇਹ ਹੁੰਦੀ ਆ ਵੀ ਉਹ ਸਦੀਆਂ ਲਈ ਕੁਛ ਨਾ ਕੁਛ ਉੱਜਰ ਰਹੇ ਹੁੰਦੇ ਆ, ਸਦੀਆਂ ਲਈ ਉਹ ਕੁਛ ਨਾ ਕੁਛ ਖੜਾ ਕਰ ਰਹੇ ਹੁੰਦੇ ਆ। ਸੋ ਉਹ ਚੀਜ਼ਾਂ ਦੀ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਘਾਟ ਸੀ, ਨਾ ਇਹਨਾਂ ਨੇ ਕੋਈ ਹੋਰ ਅਡਾਪਟ ਕੀਤਾ। ਉਹ ਉਸ ਕਰਕੇ ਕੋਈ ਵੀ ਜਿਹੜੇ ਸੰਸਕਾਰ ਹੁੰਦੇ ਆ, ਸਾਡੇ ਮਾਂ ਬਾਪ ਸਾਡੇ ਦਾਦਾ ਦਾਦੀ ਸਾਨੂੰ ਸੰਸਕਾਰ ਦਿੱਤੇ, ਉਹਨਾਂ ਨੇ ਸਾਨੂੰ ਗੁਰੂ ਨਾਲ ਜੋੜਿਆ, ਸ਼ਬਦ ਗੁਰੂ ਬਾਰੇ ਦੱਸਿਆ ਜਾਂ ਸਾਨੂੰ ਦੱਸ ਰਹੇ ਆ, ਚਾਹੇ ਸਾਡੇ ਪਿੰਡਾਂ ਚ ਭਾਵੇਂ ਲੱਖ ਦੂਰ ਆ ਸੀ, ਪਰ ਸਾਡੇ ਜਿਹੜਾ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਗੁਰੂ ਮਹਾਰਾਜ ਤੋਂ ਡਰਦਾ, ਉਹ ਰੱਬ ਦੀ ਰਜ਼ਾ ਚ ਰਹਿਣਾ ਚਾਹੁੰਦਾ, ਡਰ ਕੇ ਗੱਲ ਕਰਦਾ। ਇੱਥੇ ਹੁਣ ਉਹ ਚੀਜ਼ ਤਾਂ ਕੋਈ ਹੈ ਨੀ ਸੀਗੀ, ਤੇ ਉਸ ਚੀਜ਼ ਨਾ ਹੋਣ ਕਾਰਨ ਸੰਸਕਾਰ ਕੋਈ ਨੀ ਸੀ ਉਹਨਾਂ ਲਈ। ਇਹ ਟਾਈਮ ਸੀ ਜਿਹੜੇ ਲੁੱਟ ਦੇ ਸੌਦੇ ਸੀਗੇ, ਇਹ ਲੁੱਟ ਆ ਜੀ, ਇਹਨੂੰ ਜਦੋਂ ਮਰਜ਼ੀ ਮਚਾ ਲਓ, ਇਹਦਾ ਇਹ ਕਰ ਲਓ। ਇਹ ਕਿਤੇ ਨਾ ਕਿਤੇ ਆੜੇ ਆਈ ਆ, ਜਿੰਨੇ ਕੁ ਲੋਕਾਂ ਨੇ ਪੜ੍ਹਾਈ ਲਿਖਾਈ ਕੀਤੀ ਹਰਿਆਣੇ ਚ ਜਾਂ ਹੋਰ ਕੀਤਾ, ਜਾਂ ਖੇਡਾਂ ਦੇ ਵਿੱਚ ਕੋਈ ਤਰੱਕੀ ਕੀਤੀ ਆ ਤਾਂ ਉਹ ਇਹ ਹੈ ਵੀ ਉਹ ਖੇਡਾਂ ਦੇ ਵਿੱਚ ਕੀ ਹੈ, ਸਰੀਰਕ ਤੌਰ ਤੇ ਤੁਸੀਂ ਮਜ਼ਬੂਤ ਹੋ, ਖਾਣ ਪੀਣ ਖੁੱਲਾ, ਖਾ ਪੀ ਰਹੇ ਹੋ, ਪਰ ਸੰਸਕਾਰ ਤਾਂ ਕੋਈ ਜ਼ਰੂਰੀ ਨਹੀਂ ਨਾ ਵੀ ਇੱਕ ਖਿਡਾਰੀ ਜੇ ਰਹਿਣੇ ਨੇ ਬਹੁਤ ਖਿਡਾਰੀ ਪੈਦਾ ਕਰਤੇ ਤੇ ਇਹਦਾ ਮਤਲਬ ਸੰਸਕਾਰ ਦੇ ਵੀ ਮਾਹਰ ਹੋਣਗੇ, ਸੰਸਕਾਰ ਦੇ ਖਿਡਾਰੀ ਨਹੀਂ ਪੈਦਾ ਕਰ ਸਕਿਆ ਹਰਿਆਣਾ ਕਿਤੇ ਨਾ ਕਿਤੇ, ਇਹ ਗੱਲ ਕਹਿਣੀ ਇਹ ਕੋਈ ਹਰਜ ਨਹੀਂ ਹੈ, ਮੈਂ ਭਾਵੇਂ ਹਰਿਆਣੇ ਤੋਂ ਵਸਦਾ।
ਪਰ ਭਾਜੀ ਦੇਖੋ ਮਿੰਟੂ ਜੀ, ਉਹ ਤਾਂ ਦੇਖਦਾ ਹੀ ਆ, ਜਿਹੜੇ ਪਿਛਲੇ ਇੱਦਾਂ ਦੇ ਮਾੜੇ ਟਾਈਮ ਦੇ ਵਿੱਚ ਆ ਕੇ ਪਤਾ ਲੱਗਦਾ ਹੁੰਦਾ ਕਿ ਸੰਸਕਾਰ ਕਿੱਥੇ ਖੜੇ ਨੇ, ਠੀਕ ਹੈ ਨਾ, ਉਹ ਤਾਂ ਹੁਣ ਦਿਸਦਾ ਹੀ ਆ ਵੀ ਪਿਛਲੇ ਤਕਰੀਬਨ 20-30 ਸਾਲਾਂ ਦੇ ਵਿੱਚ ਪੰਜਵੀਂ ਛੇਵੀਂ ਵਾਰ ਇੱਦਾਂ ਹੋ ਗਿਆ। ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਚਾਹੇ ਔਰਤਾਂ ਹਰਿਆਣੇ ਦੀਆਂ ਹੀ ਆ, ਉਹ ਵੀ ਤਾਂ ਵਿਚਾਰੀਆਂ ਔਰਤਾਂ ਹੀ ਆ ਨਾ, ਉਹ ਵੀ ਇਨਸਾਨ ਹੀ ਆ, ਚਾਹੇ ਉਹ ਹਰਿਆਣ ਵੀ ਇੱਕ ਦੂਜੇ ਨਾਲ ਹੀ ਕਰ ਰਹੇ ਨੇ ਕੰਮ ਖਰਾਬਾ ਕਰ ਰਹੇ ਨੇ, ਪਰ ਹੋ ਤਾਂ ਰਿਹਾ ਨਾ, ਇਟ ਸ਼ੁਡ ਹੈਪਨ। ਸਾਨੂੰ ਅਸੀਂ ਪੰਜਾਬੀ ਆ, ਅਸੀਂ ਕਹਿੰਦੇ ਅਸੀਂ ਕੀ ਲੈਣਾ ਹਰਿਆਣੇ ਤੋਂ, ਕਰੀ ਜਾਣ ਜੇ ਨਾ ਹਰਿਆਣਾ ਰੱਖ, ਜੇ ਨਾ ਹਰੀ ਰੱਖ ਲਿਆ ਤਾਂ ਇਹਦਾ ਮਤਲਬ ਇਹ ਥੋੜਾ ਵੀ ਉਹ ਉੱਥੇ ਪਰਮਾਤਮਾ ਵਸਣ ਲੱਗ ਗਿਆ। ਪਰ ਪਰਮਾਤਮਾ ਵਸਾਉਣ ਦੇ ਲਈ ਕਿੰਨੇ ਗੁਰੂਆਂ ਪੀਰਾਂ ਨੂੰ ਉੱਥੇ ਪ੍ਰਚਾਰ ਕਰਨਾ ਪੈਂਦਾ। ਹੁਣ ਇਹੋ ਜਿਹੇ ਗੁਰੂ ਪੀਰ ਉੱਥੇ ਉੱਭੜਦੇ ਨੇ, ਇਹੋ ਜਿਹੇ ਉਹਨਾਂ ਦੀ ਸੰਗਤ ਹੈ, ਇਹੋ ਜਿਹੇ ਉਹ ਕੰਮ ਕਰਦੇ ਨੇ, ਠੀਕ ਹੈ। ਹੁਣ ਚਾਹੇ ਉਹ ਵਧੀਕੀ ਜਿਹੜੀ ਆ ਹਰਿਆਣੇ ਵਾਲਿਆਂ ਨਾਲ ਹੀ ਹੋ ਰਹੀ ਆ, ਉਦੋਂ ਵੀ ਜੱਸਾ ਸਿੰਘ ਆਲੂ ਵਾਲੀ ਦੇ ਵੇਲੇ ਵੀ ਹਰਿਆਣੇ ਵਾਲਿਆਂ ਨਾਲ ਹੀ ਵਧੀਕੀ ਹੋ ਰਹੀ ਸੀ, ਉਹਨਾਂ ਦੀਆਂ ਕੁੜੀਆਂ ਚੁਕਵਾਉਂਦੇ ਸੀ ਆਪ ਹੀ, ਠੀਕ ਹੈ। ਪਰ ਇਹਦੇ ਬਾਰੇ ਕੋਈ ਮਤਲਬ ਦੇ ਹੈਵ ਟੂ, ਜਿਹੜੇ ਹੁਣ ਨਵੀਂ ਪੀੜ੍ਹੀ ਆ ਹਰਿਆਣੇ ਦੀ, ਉਹਨਾਂ ਨੂੰ ਆਪਣੇ ਖਿੱਤੇ ਦੇ ਵਿੱਚ ਜਾ ਕੇ ਪ੍ਰਚਾਰ ਕਰਨੇ ਚਾਹੀਦੇ ਨੇ, ਐਥਿਕਸ ਦੇ ਪ੍ਰਚਾਰ ਕਰਨੇ ਚਾਹੀਦੇ ਨੇ। ਸੋ ਇਹ ਗੱਲਾਂ ਜਿਹੜੀਆਂ ਨੇ ਮਤਲਬ ਠੀਕ ਨਹੀਂ ਹੈਗੀਆਂ।
ਦੇਖੋ ਜਦੋਂ ਜਿਹੜੇ ਡੇਰੇਬਾਦ ਸ਼ੁਰੂ ਹੋਏ ਜਾਂ ਡੇਰਾਬਾਦ ਨੇ ਜਿਹੜੇ ਪੈਰ ਪਸਾਰੇ, ਉਹਨੇ ਪਸਾਰੇ ਉਹ ਜਿਹੇ ਏਰੀਆ ਦੇ ਵਿੱਚ ਜਿੱਥੇ ਉਹਨਾਂ ਨੂੰ ਪਤਾ ਸੀ ਵੀ ਇੱਥੋਂ ਦੇ ਲੋਕ ਆ ਜੇ ਉਹ ਛੇਤੀ ਸਾਡੇ ਪਿੱਛੇ ਲੱਗ ਸਕਦੇ ਆ, ਇਹਨਾਂ ਦਾ ਕੋਈ ਗਰੂਬ ਵਿਹੂਣੇ ਆ, ਇਹਨਾਂ ਨੂੰ ਕੋਈ ਚੀਜ਼ ਕੋਈ ਚਾਰ ਗੱਲਾਂ ਕਰਨ ਵਾਲਾ ਬੰਦਾ ਚਾਹੀਦਾ, ਤੇ ਇਸ ਲਈ ਉਹ ਉਹਨਾਂ ਨੂੰ ਖਾਸ ਲੱਗਣ ਲੱਗ ਗਏ ਇਸ ਚੀਜ਼ਾਂ ਦੇ। ਪਰ ਜਦੋਂ ਤੁਸੀਂ ਇਹਨਾਂ ਦੇ ਜਦੋਂ ਜੇ ਕੋਈ ਸਮਝਦਾਰ ਬੰਦਾ ਕੋਈ ਵੀ ਚੀਜ਼ ਜੁਆਇਨ ਕਰਨ ਤੋਂ ਪਹਿਲਾਂ ਉਹਦੇ ਐਥਿਕਸ ਦਿੰਦਾ, ਉਹਦਾ ਚਲੋ ਅਸੀਂ ਬੱਚੇ ਨੂੰ ਸਕੂਲ ਐਡਮਿਸ਼ਨ ਦਵਾਉਣੇ ਆ ਤੇ ਅਸੀਂ ਕੀ ਕੀ ਚੀਜ਼ਾਂ ਚੈੱਕ ਕਰਦੇ ਆ ਸਕੂਲ ਦੇ ਮਾਮਲੇ ਚ, ਕਿਹੋ ਜਿਹਾ ਸਟਾਫ ਆ, ਕਿਹੋ ਜਿਹੀਆਂ ਸਹੂਲਤਾਂ, ਕਿਹੋ ਜਿਹਾ ਉਹਨਾਂ ਦਾ ਰਿਜ਼ਲਟ ਆਉਂਦੇ ਰਹੇ ਆ, ਕਿੰਨੇ ਸਟਾਰ ਮਿਲੇ ਇੱਥੇ, ਅਸੀਂ ਉਹਦੀ ਦੇਖ ਲੈਂਦੇ ਵੀ ਫਲਾਣੇ ਸਕੂਲ ਨੂੰ ਇੰਨੇ ਸਟਾਰ ਆ ਬਾਈ, ਉਹ ਸਕੂਲ ਚ ਆਪਾਂ ਬੱਚਾ ਪੜਾਉਣਾ। ਹੁਣ ਜਦੋਂ ਇਹ ਚੀਜ਼ਾਂ ਤਾਂ ਕਿਤੇ ਕੋਈ ਪੈਮਾਨਾ ਤਾਂ ਹੈ ਹੀ ਨੀ, ਜਦੋਂ ਕੋਈ ਕੰਪੀਟੀਸ਼ਨ ਹੀ ਨੀ ਤੇ ਕੋਈ ਇਹਨਾਂ ਦੇ ਉਹ ਐਥਿਕਸ ਨੀ ਚੈੱਕ ਕਰਦਾ, ਇੱਕ ਜੁੜ ਗਿਆ, ਇੱਕ ਨੇ ਲੈ ਗਿਆ, ਦੂਜੇ ਨੇ ਟਰਾਲੀ ਖੜੀ ਕਰ ਲਈ ਵੀ ਲਓ ਜੀ ਅੱਜ ਡੇਰੇ ਨੂੰ ਜਾਊਗੀ ਜੀ, ਹੁਣ 25 ਦਿਨਾਂ ਦੇ ਥੱਕੇ ਹਾਰੇ ਕੰਮ ਧੰਦੇ ਤੋਂ ਜੇ ਇੱਕ ਦਿਨ ਰਾਹਤ ਮਿਲ ਗਈ ਐਤਵਾਰ ਨੂੰ ਘੁੰਮ ਫਿਰ ਆਏ, ਖਾ ਪੀ ਆਏ ਤੇ ਮੌਜਾਂ ਮਾਣ ਆਏ, ਮੇਲਾ ਦੇਖ ਆਏ, ਤਾਂ ਉਹ ਉਹਦੇ ਨਾਲ ਕੀ ਅਗਲੇ ਵਾਰੀ ਉਹਨੇ ਚਾਰ ਨੂੰ ਹੋਰ ਆ ਕੇ ਗੱਲ ਸੁਣਾਤੀ, ਚਾਰ ਹੋਰ ਚਲੇ ਗਏ ਨਾਲ, ਉਦੋਂ ਬਾਅਦ ਅਗਲੇ ਨੇ ਆ ਕੇ ਹੋਰ ਚਾਰ ਨੂੰ ਸੁਣਾਤੀ, ਚਾਰ ਹੋਰ, ਏਦਾਂ ਕਰਦੇ ਕਰਦੇ ਕਾਫਲੇ ਗਏ ਬਣ। ਪਰ ਕੁੱਲ ਮਿਲਾ ਕੇ ਜਿਹੜੀਆਂ ਅਸਲੀ ਜਿਹੜੇ ਗਿਆਨ ਆਉਣਾ ਸੀ ਜਾਂ ਅਸਲੀ ਸੋਝੀ ਆਉਣੀ ਸੀ ਜਾਂ ਜਿਹਦੇ ਬਾਰੇ ਅਸੀਂ ਕੋਈ ਪੈਮਾਨੇ ਤੇ ਪਰਖਣਾ ਸੀ, ਅਸੀਂ ਵੀ ਕਿਹੜੇ ਪੈਮਾਨੇ ਤੇ ਪਰਖੀ, ਹੁਣ ਮੈਂ ਤੁਹਾਨੂੰ ਦੱਸਦਾ ਵੀ ਮੈਂ ਇੱਕ ਵਾਰੀ ਗਿਆ ਡੇਰੇ ਦੇ ਵਿੱਚ, ਉਹ ਮੈਂ ਤੁਹਾਨੂੰ ਦੱਸਿਆ, ਮੈਨੂੰ ਦੂਜੀ ਵਾਰ ਕੀ ਹੋਇਆ ਵੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਉੱਥੇ ਨਾ ਉਹਨਾਂ ਨੇ ਪਾਣੀ ਦੇ ਵਿੱਚ ਇੱਕ ਹੋਟਲ ਖੋਲਿਆ ਤੇ ਬੜਾ ਬੜਾ ਸੋਹਣਾ ਐ ਬਣਿਆ ਹੋਇਆ ਜੀ, ਉਹ ਬਾਹਰਲਾ ਮੁਲਕੀ ਲੱਗਦਾ ਜੀ ਉਹ, ਅਸੀਂ ਸਰਸੇ ਦੇ ਵਿੱਚ ਚਲੋ ਸਾਡਾ ਜ਼ਿਲ੍ਹਾ ਸੀ, ਸਾਡਾ ਜਾਣ ਆਉਣ ਰਹਿੰਦਾ ਸੀ, ਚਲੋ ਅੱਜ ਅਸੀਂ ਦੁਪਹਿਰ ਦੀ ਚਾਹ ਸਮੋਸੇ ਉੱਥੇ ਖਾਂਦੇ ਆ ਜਾ ਕੇ, ਅਸੀਂ ਮੈਂ ਕਿਹਾ ਨਾਲੇ ਇੰਨੇ ਬਹਾਨੇ ਦੇਖ ਆਵਾਂਗੇ ਥੋੜਾ ਜਿਹਾ ਹੋਰ ਅੰਦਰ ਦੇਖ ਆਵਾਂਗੇ। ਤਾਂ ਜਦੋਂ ਅਸੀਂ ਅੰਦਰ ਗਏ ਦੇਖਣ ਤਾਂ ਉੱਥੇ ਕਹਿੰਦੇ ਜੀ ਜਲੇਬੀਆਂ ਇੱਥੇ 5 ਰੁਪਈਆਂ ਨੂੰ ਕਿਲੋ ਵੀ ਮਿਲਦੀਆਂ ਫਲਾਣੀ ਜੀ, ਮੈਂ ਕਿਹਾ ਚਲੋ ਉਹ ਵੀ ਦੇਖ ਲੈਂਦੇ ਹਾਂ। ਜੇ ਅਸੀਂ ਦੇਖਣ ਗਏ ਤਾਂ ਮੈਂ ਕੰਧਾਂ ਦੇ ਉੱਤੇ ਲੱਗੇ ਜਿਹੜੇ ਉਹਨਾਂ ਦੇ ਨਾ ਹੋਰ ਉਹਨਾਂ ਨੇ ਇੱਕ ਪੇਂਟਿੰਗਾਂ ਲਾਈਆਂ ਬਣਾਈਆਂ ਹੋਈਆਂ ਸੀ ਕੰਧਾਂ ਚ ਲੰਗਰ ਹਾਲ ਦੇ ਵਿੱਚ, ਤੇ ਉਹ ਪੇਂਟਿੰਗਾਂ ਦੇ ਵਿੱਚ ਬੜੀ ਸਰਲ ਭਾਸ਼ਾ ਤੇ ਦੇਸੀ ਸ਼ਹਿਰੋ ਸ਼ਹਿਰੀ ਕੀਤੀ ਹੋਈ ਸੀਗੀ, ਤੇ ਮੈਂ ਉਸ ਟਾਈਮ ਦੇ ਵਿੱਚ ਯੁੱਗ ਨੀ ਸੀਗਾ ਵੀ ਮੇਰੇ ਕੋਲੇ ਕੈਮਰੇ ਵਾਲੇ ਫੋਨ ਵਾਲਾ ਜਾਂ ਮੋਬਾਈਲ ਉਹ ਤੋਂ ਹੈ ਹੀ ਨੀ ਸੀ ਮਿਲਦਾ ਮੇਰੇ ਕੋਲੇ, ਤੇ ਉਸ ਟਾਈਮ ਮੈਂ ਕੋਈ ਫੋਟੋ ਨੀ ਖਿੱਚ ਸਕਿਆ ਜਾਂ ਮੈਂ ਉਹ ਦੇਖ ਨੀ ਸਕਿਆ, ਪਰ ਉੱਥੇ ਮੈਂ ਜਿਹੜੀਆਂ ਅੱਜ ਵੀ ਮੇਰੇ ਦਿਮਾਗ ਚੋਂ ਗਈਆਂ ਨੀ ਉਹ ਸ਼ਹਿਰੋ ਸ਼ਹਿਰ ਚ, ਅੱਜ ਵੀ ਮੇਰੇ ਦਿਮਾਗ ਚ ਵੀ ਕਿੱਡੀ ਜਾਲੀ ਤੇ ਕਿੱਡੀ ਕਿਹੜੀਆਂ ਗੱਲਾਂ ਉੱਥੇ ਲਿਖੀਆਂ ਗਈਆਂ ਸੀ। ਇੱਕ ਗੱਲ ਤਾਂ ਹੈਰਾਨੀ ਇਹ ਹੁੰਦੀ ਆ ਵੀ ਉਹ ਬੰਦੇ ਨੂੰ ਦੱਸ ਵੀ ਨੀ ਸਕਦਾ, ਪਰ ਮੈਂ ਫੇਰ ਵੀ ਐਕਸਪਲੇਨ ਕਰੂੰਗਾ ਵੀ ਮਹਾਰਾਜ ਸਤਨਾਮ ਸਿੰਘ ਨੂੰ ਨਾ ਜਾਂ ਸ਼ਾਇਦ ਭਾਈ ਮਸਤਾਨਾ ਸ਼ਾਹ ਨੂੰ ਇੱਕ ਖੁੱਲੇ ਖੇਤਾਂ ਦੇ ਵਿੱਚ ਮੂਹਰੇ ਪਾਣੀ ਦੀ ਗੜਬੀ ਰੱਖ ਕੇ ਤੇ ਜੰਗਲ ਪਾਣੀ ਕਰਦਾ ਬਿਠਾ ਕੇ ਰੱਖਿਆ ਹੋਇਆ ਤੇ ਇੱਕ ਦੱਸ ਰਿਹਾ ਵੀ ਇੱਥੋਂ ਬਾਬਾ ਜੀ ਨੂੰ ਆਹ ਗਿਆਨ ਆਇਆ ਸੀ ਤੇ ਆਹ ਚੀਜ਼ਾਂ ਲਿਖੀਆਂ ਹੋਈਆਂ। ਹੁਣ ਤੁਸੀਂ ਦੇਖ ਲਓ ਵੀ ਕਿਹੋ ਜਿਹਾ ਧਰਮ ਹੋਊ ਉਹ। ਇਹ ਗੱਲ ਤਾਂ ਕੰਧ ਤੇ ਪ੍ਰਚਾਰੀ ਹੋਈ ਆ, ਜੇ ਕੋਈ ਮੇਰੀ ਗੱਲ ਸੁਣਦਾ ਹੋਵੇ ਡੇਰਾ ਪ੍ਰੇਮੀ ਜਾਂ ਕੋਈ ਹੋਰ ਉਹ ਇਸ ਨੂੰ ਤਸਦੀਕ ਵੀ ਕਰੂਗਾ ਲਾਜ਼ਮੀ, ਕਿਉਂਕਿ ਮੈਂ ਆਪਦੀ ਅੱਖੀਂ ਦੇਖੀ ਹੋਈ ਹੈ ਗੱਲ ਇਹ ਲਿਖੀ ਹੋਈ ਤੇ ਉਹ ਜਿਹਾ ਹੁਣ ਮੇਰੇ ਸ਼ੇਰ ਨੀ ਯਾਦ, ਸ਼ੇਰ ਵੀ ਉਹ ਜਿਹਾ ਲਿਖਿਆ ਹੋਇਆ ਵੀ ਕੀ ਕਰਦੇ ਨੂੰ ਕੀ ਹੋਇਆ ਉੱਥੇ।
ਹਾਂਜੀ ਇਧਰ ਸਾਡੇ ਨਾਲ ਅਜਮੇਰ ਸਾਡੇ ਨਾਲ ਅਜਮੇਰ ਸਿੰਘ ਕੈਨਵਰ ਆਲੇ ਜੁੜੇ ਨੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਬਾਕੀ ਜਿਹੜੇ ਕਹਿੰਦੇ ਡੇਰਿਆਂ ਵਾਲਾ ਨਾ ਵੀ ਕਾਫੀ ਉਦਾਂ ਵੈਸੇ ਪੁਰਾਣਾ ਆ ਸੰਨਿਆਸੀਆਂ ਦੇ ਡੇਰੇ ਜਾਂ ਜੋਗੀਆਂ ਨਾਥਾਂ ਦੇ ਡੇਰੇ ਵੀ ਕਾਫੀ ਹੋਏ ਮੁਸਲਮਾਨਾਂ ਦੇ ਵੀ ਉਦਾਸੀਆਂ ਦੇ ਵੀ ਕਾਫੀ ਹੋਏ ਨੇ ਪਰ ਜਿਹੜੀ ਸਮੱਸਿਆ ਇਹ ਹੈ ਕਿ ਅਜਮੇਰ ਸਿੰਘ ਹੁਣੀ ਕਹਿ ਰਹੇ ਨੇ ਕਿ ਲੋਕਾਂ ਨੂੰ ਨਾ ਇਉਂ ਲੱਗਦਾ ਕਿ ਉਨ੍ਹਾਂ ਨੂੰ ਇਕ ਜਿਉਂਦਾ ਜਾਗਦਾ ਗੁਰੂ ਚਾਹੀਦਾ ਜਿਹੜਾ ਉਨ੍ਹਾਂ ਨੂੰ ਗਾਈਡ ਕਰ ਸਕੇ ਇਹ ਇਕ ਬਹੁਤ ਵੱਡੀ ਸਮੱਸਿਆ ਆ ਤੇ ਹੁਣ ਕਹਿੰਦੇ ਉਨ੍ਹਾਂ ਨੇ ਕਿਹਾ ਕਿ ਡੇਰੇ ਬਹੁਤ ਪੁਰਾਣੇ ਸਮੇਂ ਤੋਂ ਸਨ ਲੋਕ ਇਨ੍ਹਾਂ ਨਾਲ ਜੁੜੇ ਹੋਏ ਹਨ ਸ਼ਬਦ ਗੁਰੂ ਤਾਂ ਸਿਰਫ ਬਹੁਤ ਸਿਆਣਿਆਂ ਦਾ ਗੁਰੂ ਹੈ ਮਤਲਬ ਜਿਹੜੇ ਆਮ ਲੋਕ ਨੇ ਨਾ ਉਨ੍ਹਾਂ ਨੂੰ ਬੰਦਾ ਚਾਹੀਦਾ ਕੋਈ ਨਾ ਕੋਈ ਸਾਨੂੰ ਕੋਈ ਦੱਸੇ ਵੀ ਆਹ ਕਿੱਦਾਂ ਕਰਨਾ ਆਹ ਕਿੱਦਾਂ ਕਰਨਾ ਹੈ ਪਰ ਅਜਮੇਰ ਸਿੰਘ ਜੀ
ਦੇਖੋ ਜੀ ਲਾਈਵ ਕਹਿੰਦੇ ਨੀ ਹੁੰਦੇ ਲਾਈਵ ਚਪੇੜਾਂ ਚਾਹੀਦੀਆਂ ਜਿਹੜੀ ਰੱਬ ਦੀ ਮਾਰ ਆ ਸਾਨੂੰ ਰੱਬ ਦੀ ਮਾਰ ਪੈਂਦੀ ਆ ਜਦੋਂ ਅਸੀਂ ਕੁਛ ਕਰਦੇ ਆ ਉਹ ਟਾਈਮ ਨਾਲ ਪੈਂਦੀ ਆ ਦਿਖਦੀ ਨੀ ਨਾ ਉਹਦੀ ਦਾਤ ਦਿਖਦੀ ਆ ਨਾ ਉਹਦੀ ਮਾਰ ਦਿਖਦੀ ਆ ਤੇ ਜਿਹੜਾ ਇਹ ਲੋਕ ਹੁੰਦੇ ਆ ਇਹਨਾਂ ਦੀਆਂ ਦਾਤਾਂ ਦਿਖ ਜਾਂਦੀਆਂ ਵੀ ਜਲੇਬੀਆਂ ਪੰਜ ਨੂੰ ਮਿਲ ਰਹੀਆਂ ਇਹੀ ਦਾਤ ਸਮਝ ਲੈਂਦੇ ਸਾਡੇ ਲੋਕ ਤੇ ਇਹਨਾਂ ਦੀਆਂ ਚਪੇੜਾਂ ਵੀ ਮੂਹਰੇ ਤਾਜ਼ੀਆਂ ਮਿਲ ਜਾਂਦੀਆਂ ਬਸ ਆਹੀ ਕਾਰਨ
ਆਹੀ ਕਾਰਨ ਹੈ ਬਾਕੀ ਇਹਨਾਂ ਮੈਂ ਅਜਮੇਰ ਸਿੰਘ ਹੁਣਾਂ ਨਾਲ ਬਿਲਕੁਲ ਸਹਿਮਤ ਹਾਂ ਕਹਿੰਦੇ ਸ਼ਬਦ ਗੁਰੂ ਤਾਂ ਸਿਰਫ ਬਹੁਤ ਸਿਆਣਿਆਂ ਦਾ ਗੁਰੂ ਹੈ ਆਮ ਲੋਕਾਂ ਦਾ ਨਹੀਂ ਹੈਗਾ ਬਿਲਕੁਲ ਸਹੀ ਗੱਲ ਹੈ ਜੀ ਇਹ ਤਾਂ ਕੋਈ ਵਪਾਰੀ ਹੈ ਵੈਸੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਕਿ ਹੈਣ ਵਿਰਲੇ ਨਾਹੀਂ ਘਣੇ ਵਿਚ ਫੱਕੜ ਸੰਸਾਰ ਤੇ ਮਤਲਬ ਜਿਹੜੇ ਸੁੱਕੀ ਲੱਕੜ ਨਾਲ ਭਰੀ ਪਈ ਹੈ ਦੁਨੀਆਂ ਵੀ ਬਿਰਲਾ ਬਿਰਲਾ ਹੀ ਆ ਕੋਈ ਜਿਹੜਾ ਸ਼ਬਦ ਗੁਰੂ ਦੇ ਨਾਲ ਜੁੜਦਾ ਹੈ ਜਾਂ ਉਹਨੂੰ ਲੱਭਦਾ ਹੈ ਜਾਂ ਆਪਣੀ ਜ਼ਿੰਦਗੀ ਦੇ ਵਿਚ ਚਾਨਣ ਮੁਨਾਰਾ ਕਰਦਾ ਸੋ ਸਾਡੇ ਨਾਲ ਅਮਨ ਕੰਬੋਜ ਵੀ ਜੁੜੇ ਨੇ ਬਹੁਤ ਸਾਰੇ ਸੱਜਣ ਜੁੜੇ ਨੇ ਅੱਜ ਮੈਸੇਜ ਸਾਰਿਆਂ ਦੇ ਰਹਿ ਗਏ ਤੇ ਪ੍ਰਦੀਪ ਸਿੰਘ ਤੂਰ ਵੀ ਬਰਿੰਦਰ ਸਿੰਘ ਨਿੱਜਰ ਵੀ ਲੱਕੀ ਖਟੜਾ ਹੋਣੀ ਹੈਪੀ ਗਿੱਲ ਕੇਂਸ ਤੋਂ ਨਾਨਕ ਬੇਕਰੀ ਵਾਲੇ ਹਰਬੰਸ ਸਿੰਘ ਹੋਣੀ ਸੁਖਵੰਤ ਸਿੰਘ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਹਰਦੀਪ ਸਿੰਘ ਹੋਣੀ ਜੁੜੇ ਸਨ ਕਿਰਤ ਮਨੂ ਜਸਪ੍ਰੀਤ ਭਾਜੀ ਜੁੜੇ ਸਨ ਹਰੀਸ਼ ਕੁਮਾਰ ਤੇ ਸਰਬਜੀਤ ਹੋਣਾਂ ਨੇ ਮੈਸੇਜ ਭੇਜਿਆ ਸੀ ਅਮਰਜੀਤ ਸਿੰਘ ਹੋਣਾਂ ਦਾ ਮਰਿੰਡਾ ਮੋਟਰ ਵਾਲਿਆਂ ਦਾ ਹਾਂਜੀ ਉਹ ਵੀ ਕਹਿੰਦੇ ਬਹੁਤ ਵਧੀਆ ਤੇ ਹਰਦੀਪ ਸਿੰਘ ਸਰਵਾਲਾ ਵੀ ਸਾਡੇ ਨਾਲ ਜੁੜੇ ਸਨ ਸੋ ਗੁਰਪ੍ਰੀਤ ਕੌਰ ਉਨ੍ਹਾਂ ਨੇ ਵੀ ਮੈਸੇਜ ਭੇਜਿਆ ਸੀ ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਮਾਫ਼ੀ ਚਾਹੁੰਦੇ ਹਾਂ ਕਿ ਸਾਰੇ ਮੈਸੇਜ ਨਹੀਂ ਪੜ ਹੋਏ ਸਾਰੇ ਗੱਲ ਨਹੀਂ ਹੋਈ ਕਿਉਂਕਿ ਸਾਡੀਆਂ ਵੀ ਗੱਲਾਂ ਜਿਹੜੀਆਂ ਕਾਫ਼ੀ ਦੇਰ ਤੋਂ ਸਾਡੇ ਮਨ ਚ ਸੀ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਸੀ ਸੋ ਕੁੱਲ ਮਿਲਾ ਕੇ ਮਿੰਟੋ ਜੀ ਕੁਛ ਕੁ ਸ਼ਬਦਾਂ ਵਿਚ ਆਪਾਂ ਸਮੀਖਿਆ ਕਰਨੀ ਆ ਕਿ ਅੱਜ ਦੀ ਘੜੀ ਦੇ ਵਿਚ ਅਸੀਂ ਸਿੱਖ ਦੀ ਗੱਲ ਨਹੀਂ ਕਰਦੇ ਇੱਕ ਆਮ ਇਨਸਾਨ ਹੈ ਉਸ ਨੂੰ ਅਗਰ ਉਸਨੇ ਧਰਮ ਦੇ ਨਾਲ ਜੁੜਨਾ ਹੋਵੇ ਤਾਂ ਉਸ ਨੂੰ ਕੀ ਕਰਨਾ ਚਾਹੀਦਾ
ਦੇਖੋ ਉਹੀ ਗੱਲ ਆ ਗਈ ਜਦੋਂ ਅਸੀਂ ਸਕੂਲ ਚ ਬੱਚੇ ਨੂੰ ਛੱਡਣ ਲੱਗੇ ਇੰਨਾ ਕੁਛ ਚੈੱਕ ਕਰ ਸਕਦੇ ਹਾਂ ਤਾਂ ਸਾਨੂੰ ਧਰਮ ਨੂੰ ਜੁੜਨ ਵੇਲੇ ਵੀ ਸਾਨੂੰ ਦੇਖਣਾ ਹੀ ਪੈਣਾ ਵੀ ਕਿਹੜੇ ਧਰਮ ਨੇ ਕਿੱਥੇ ਕਿੱਥੇ ਕੀ ਕੀਤਾ ਕਿਹੜੀਆਂ ਕਿਹੜੀਆਂ ਔਨਤਾਂ ਆਈਆਂ ਕੀ ਕੁਛ ਹੋ ਰਿਹਾ ਤਾਂ ਮੈਨੂੰ ਲੱਗਦਾ ਵੀ ਅਸੀਂ ਲੱਕੀ ਆ ਜੀ ਵੀ ਅਸੀਂ ਜਿਹੜੇ ਸਿੱਖ ਧਰਮ ਦੇ ਵਿਚ ਪੈਦਾ ਹੋਏ ਆ ਜਿੱਥੇ ਊਨਤਾਈਆਂ ਨਾਂ ਦੀ ਕੋਈ ਚੀਜ਼ ਨੀ ਹੈ ਇਹ ਵੱਖਰੀ ਗੱਲ ਆ ਵੀ ਸਾਡੇ ਲੋਕਾਂ ਨੇ ਹੁਣ ਉਹਦੇ ਚ ਲੈ ਆ ਰਹੇ ਆ ਉਹ ਲੋਕਾਂ ਦਾ ਕਸੂਰ ਆ ਸਾਡੇ ਧਰਮ ਦਾ ਕਸੂਰ ਨੀ ਸਾਡੇ ਸ਼ਬਦ ਗੁਰੂ ਦਾ ਕਸੂਰ ਨੀ ਸਾਡੇ ਗੁਰੂਆਂ ਦਾ ਕਸੂਰ ਨੀ ਇਹ ਸਾਡਾ ਹੀ ਕਸੂਰ ਆ ਕਿਤੇ ਨਾ ਕਿਤੇ ਸੋ ਇਹ ਪੈਮਾਨਾ ਤਾਂ ਕਿਤੇ ਨਾ ਕਿਤੇ ਜ਼ਰੂਰ ਦੇਖਣਾ ਪੈਣਾ ਸਿੱਧੂ ਸਾਹਿਬ ਬਾਕੀ ਆਪਾਂ ਨਾ ਇਹ ਅਜੇ ਇਸ ਮੁੱਦੇ ਦੇ ਉੱਤੇ ਬਹੁਤ ਸਾਰਾ ਗੱਲਾਂ ਹੋਣੀਆਂ ਅਜੇ ਬਾਕੀ ਆ ਆਪਾਂ ਤਾਂ ਸੁਣਾਤੀਆਂ ਤੇ ਆਪਾਂ ਲੋਕਾਂ ਦੀਆਂ ਵੀ ਸੁਣਨੀਆਂ ਸੋ ਕੱਲ ਨੂੰ ਮੈਨੂੰ ਲੱਗਦਾ ਵੀ ਆਪਾਂ ਇਹੀ ਮੁੱਦਾ ਜਾਰੀ ਰੱਖਾਂਗੇ ਤੇ ਇਸ ਮੁੱਦੇ ਦੇ ਵਿਚ ਨਾ ਹੁਣ ਕੀ ਹੋਊਗਾ ਜਿਹੜੀ ਅਸਲੀ ਸਵਾਲ ਮੈਨੂੰ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤਾ ਵੀ ਤੁਹਾਡੇ ਹਿਸਾਬ ਨਾਲ ਹੁਣ ਕੀ ਹੋਊਗਾ ਹੁਣ ਕੀ ਹੋਊਗਾ ਦੱਸਣ ਦੀ ਕੋਸ਼ਿਸ਼ ਕਰਾਂਗੇ ਜੇ ਕੱਲ ਦੇ ਪ੍ਰੋਗਰਾਮ ਦੇ ਵਿਚ ਪਰ ਫਿਲਹਾਲ ਮੈਨੂੰ ਸਿੱਧੂ ਸਾਹਿਬ ਇੱਕ ਸਵਾਲ ਆ ਤੁਹਾਡੇ ਤਾਈ ਜਾਂਦੇ ਜਾਂਦੇ ਤੇ ਉਹ ਸਿੰਪਲ ਜਿਹਾ ਆ ਜੇ ਤੁਸੀਂ ਮੈਥ ਮੂਥ ਪੜਿਆ ਤਾਂ ਮੈਨੂੰ ਹੱਲ ਦੱਸੋ ਤੇ ਬਾਅਦ ਚ ਨੀ ਮੈਂ ਉਹਦਾ ਹੱਲ ਦੱਸੂਗਾ ਇੱਕ ਕਾਮ ਕੋ ਇੱਕ ਆਦਮੀ 36 ਘੰਟੇ ਮੇ ਕਰਤਾ ਹੈ ਉਸ ਕਾਮ ਕੋ ਇੱਕ ਦਿਨ ਮੇ ਕਰਨੇ ਕੇ ਲਈ ਕਿਤਨੇ ਆਦਮੀ ਚਾਹੀਏ
ਕਿਤਨੇ ਆਦਮੀ ਤੇ 3 ਆਦਮੀ ਚਾਹੀਏ ਫੇ 8 ਘੰਟੇ ਜੇ ਲਾਣੇ ਹੁਣ
ਅੱਛਾ ਤਿੰਨ ਚਾਰ ਚਾਹੀਦੇ ਆ ਸੋ ਉਹਦੇ ਅੱਖ ਨੂੰ ਚੋਰ ਤੇ ਲਾਠੀ ਦੋ ਜਾਣੇ ਮਿੰਟੂ ਬਰਾੜ ਕੱਲਾ ਤੇ ਜੇ ਕੋਈ ਵੀ ਤਰਸ ਦੇ ਆਧਾਰ ਤੇ ਸੁਣਦਾ ਹੋਵੇ ਲਿਸਨਰ ਤਾਂ ਮੈਂ 36 ਘੰਟਾ ਦਾ ਕੰਮ ਇੱਕ ਦਿਨ ਚ ਕਰਨਾ ਚਾਹੁੰਦਾ ਤਰਸ ਦੇ ਆਧਾਰ ਤੇ ਆ ਜਾਓ ਯਾਰ ਕਰਾ ਦਿਓ ਬਾਈ ਬਣ
ਕੇ ਹਾਂਜੀ ਹਾਂਜੀ ਹੁਣ ਡੇਰੇ ਤੋਂ ਕੁਟੀਆ ਬਣਾਉਣੀ ਆਪਾਂ ਜਾਓ ਜੀ ਪਲੀਜ਼ ਲੋੜ ਹੈ ਤੁਹਾਡੀ
ਦੇਖੋ ਡੇਰੇ ਪ੍ਰੇਮੀਆਂ ਨੇ ਨਾ 48 ਘੰਟਿਆਂ ਚ ਕਹਿੰਦੇ ਸਟੇਡੀਅਮ ਬਣਾਤਾ ਸੀ ਜਦੋਂ ਉੱਥੇ ਕ੍ਰਿਕਟ ਮੈਚ ਕਰਾਇਆ ਸੀ ਨਾ ਉਹਨਾਂ ਨੇ ਬੈਟਰਾਂ ਦਾ
ਅੱਛਾ
ਤੇ 48 ਘੰਟੇ ਕ੍ਰਿਕਟ ਮੈਨੂੰ ਕੱਲ ਬਹੁਤ ਚੇਤੇ ਆਏ ਮੈਂ ਆਖਦੀ ਡੇਰੇ ਪ੍ਰੇਮੀ ਜਦੋਂ ਮੈਂ ਰੋਜ਼ ਹੀ ਸੁਣਦਾ ਹੁੰਦਾ ਸੀ ਵੀ ਫਲਾਨੀ ਬਿਲਡਿੰਗ ਉਹਨਾਂ ਨੇ 10 ਦਿਨਾਂ ਚ ਬਣਾਤੀ ਫਲਾਨੀ 20 ਦਿਨਾਂ ਚ ਤੇ ਮੈਨੂੰ ਐ ਲੱਗੀ ਜਾਵੇ ਜੇ ਅੱਜ ਇੱਥੇ ਪ੍ਰੇਮੀ ਹੁੰਦੇ
ਦੋ ਤਿੰਨ ਘੰਟਿਆਂ ਚ ਮੇਰੀ ਕੁਟੀਆ ਪਾ ਜਾਂਦੇ। ਸੋ ਕੋਈ ਨੀ ਜੀ, ਕਿਸੇ ਕੋਈ ਤਾਂ ਸਾਨੂੰ ਪ੍ਰੇਮ ਕਰੋ, ਕੋਈ ਤਾਂ ਤਰਸ ਦੇ ਆਧਾਰ ਤੇ ਆਓ।
ਮੇਰੇ ਦੇਸ਼ ਪ੍ਰੇਮੀ ਹੋ, ਠੀਕ ਹੈ ਜੀ ਮਿੰਟੋ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਰੱਬ ਤੁਹਾਡੀ ਸੁਣੂਗਾ ਜੀ,
ਮਿਲਦੇ ਆ,
ਓਕੇ ਜੀ, ਓਕੇ ਹਾਂਜੀ। ਸੋ ਦੋਸਤੋ, ਪ੍ਰੋਗਰਾਮ ਕਰਦੇ ਹੋਏ ਬਹੁਤ ਗੱਲਾਂ ਜਿਹੜੀਆਂ ਵੱਧ ਘੱਟ ਕਹਿ ਹੋ ਜਾਂਦੀਆਂ, ਉੱਚੀਆਂ ਨੀਵੀਆਂ ਕਹਿ ਹੋ ਜਾਂਦੀਆਂ, ਉਸ ਦੇ ਲਈ ਐਡਵਾਂਸ ਦੇ ਵਿੱਚ ਹੀ ਅਸੀਂ ਮਾਫ਼ੀ ਮੰਗਦੇ ਹਾਂ, ਤੇ ਦਿਲ ਦੁਖਿਆ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ। ਸਤਵੀਰ ਮਨਿਹਾਸ ਵੀ ਕਹਿ ਰਹੇ ਨੇ, ਭਾਜੀ ਯਾਰ 11 AM ਵੱਜ ਵੀ ਗਏ, ਪ੍ਰੋਗਰਾਮ ਖਤਮ ਵੀ ਹੋ ਗਿਆ। ਹਾਂਜੀ ਬਸ ਹੋ ਗਿਆ ਜੀ, ਹੁਣ ਹੋਣਾ ਹੀ ਹੈ ਜੀ, ਤੇ ਹੋਰ ਵੀ ਬਹੁਤ ਸਾਰੇ ਦੀਪ ਸਿੰਘ ਸਿਓਣ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਤੇ ਸਾਰਿਆਂ ਦੇ ਮੈਸੇਜ ਨੇ ਅੱਜ ਨਹੀਂ ਪੜ ਹੋਏ, ਇਸ ਦੀ ਮਤਲਬ ਦਿਲੋਂ ਮਾਫ਼ੀ ਮੰਗਦਾ। ਤੇ ਚਲੋ ਜਾਣ ਲੱਗੇ ਨਾ ਤੁਹਾਨੂੰ ਇੱਕ ਮੈਂ ਹੁਣ ਕਾਮੇਡੀ ਸੁਣਾਉਣਾ ਹਜੇ ਹਾਸੇ ਵਾਲੀ, ਕਾਕੇ ਸ਼ਾਹ ਦੀ, ਬਾਬਿਆਂ ਦੇ ਬਾਰੇ, ਤੇ ਉਸ ਤੋਂ ਬਾਅਦ ਬ੍ਰੇਕ, ਬ੍ਰੇਕ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ। ਮੈਂ ਲੈਣਾ ਇਜਾਜ਼ਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਤੇ ਕਾਕੇ ਸ਼ਾਹ ਜੀ, ਨਿਊਜ਼ ਚੈਨਲਾਂ ਬਾਰੇ ਕੀ ਖਿਆਲ ਆ?
ਓ ਯਾਰ, ਉਹਨਾਂ ਦਾ ਵੀ ਬੁਰਾ ਹਾਲ ਹੈ, ਕੋਈ ਵੀ ਚੈਨਲ ਲਾ ਲੋ, ਜਾ ਚੱਲਦੇ ਹੋਣਗੇ ਖੂਨ ਖਰਾਬੇ,
ਕਿਨ ਸੇ ਸੋਨਾ ਹੈ ਤੋ ਜਾਗ ਜਾਓ,
ਤੇ ਜਾ ਫਿਰ ਚੱਲਦੇ ਹੋਣਗੇ ਬਾਬੇ।
ਓ
ਕੋਈ ਬਾਬਾ ਰਾਸ਼ੀਆਂ ਬਾਰੇ ਦੱਸਦਾ ਤੇ ਕੋਈ ਕਹਿੰਦਾ
ਸ਼੍ਰੀਮਾਨ ਆਪੇ ਸ਼ਨੀ ਭਾਰੀ ਹੈ,
ਇੱਕ ਸਵੇਰੇ ਸਵੇਰੇ ਨੰਗਾ ਪਿੰਡਾ ਲੈ ਕੇ ਆ ਜਾਂਦਾ ਤੇ ਆ ਕੇ ਕਹਿੰਦਾ
ਯੋਗਾ ਤੋ ਕਰਨੇ ਸੇ ਹੋਗਾ ਬੇਟਾ, ਯੋਗਾ ਕਰਨੇ ਸੇ ਨਾ ਦੂਰ ਭਾਗਤੇ ਹਰ ਬਿਮਾਰੀ ਹੈ। ਕਾਕੇ ਸ਼ਾਹ ਜੀ, ਬਿਮਾਰੀ ਭੱਜੇ ਨਾ ਭੱਜੇ, ਪਰ ਤੁਹਾਡੀ ਗੱਲ ਸੁਣ ਕੇ ਮੈਂ ਭੱਜਣ ਲੱਗਾ।
ਨਾ ਤੂੰ ਕਿੱਥੇ ਭੱਜਣ ਲੱਗਾ?
ਉਹ ਸਾਡੇ ਪਿੰਡ ਇੱਕ ਬਾਬਾ ਜੀ ਆਏ ਹੋਏ ਨੇ ਤੇ ਮੈਂ ਉਹਨਾਂ ਨੂੰ ਆਪਣਾ ਹੱਥ ਵਿਖਾਉਣ ਚੱਲਾ।
ਅੱਛਾ ਗੱਲ ਸੁਣ ਫਿਰ, ਹੱਥ ਹੀ ਦਿਖਾਈ?
ਕਿਉਂ,
ਮੂੰਹ ਤਾਂ ਦਿਖਾਉਣ ਵਾਲਾ ਹੈ ਹੀ ਨਹੀਂ।
ਬਾਬਾ ਜੀ, ਬਾਬਾ ਜੀ ਮੱਥਾ ਟੇਕਦੇ ਆ।
ਮੰਗਿਆਓ, ਅਸੀਂ ਵੀ ਸਵੇਰ ਦਾ ਗਾਹ ਕੀ ਦੇਖਦੇ ਆ।
ਬਾਬਾ ਜੀ, ਮੈਂ ਸੁਣਿਆ ਤੁਸੀਂ ਬੜੇ ਪਹੁੰਚੇ ਹੋਏ ਹੋ।
ਅਸੀਂ ਬੱਚਾ ਬੜੇ ਪਹੁੰਚੇ ਹੋਏ ਆ, ਕੱਲ ਤੁਹਾਡੇ ਘਰ ਕੋਈ ਨਹੀਂ ਸੀ, ਅਸੀਂ ਉੱਥੇ ਪਹੁੰਚ ਗਏ ਸੀ।
ਬਾਬਾ ਜੀ, ਮੈਂ ਸੁਣਿਆ ਤੁਹਾਡੇ ਪਿੱਛੇ ਪਿੱਛੇ ਟੀਵੀ ਵਾਲੇ ਘੁੰਮ ਰਹੇ ਨੇ।
ਉਹ ਬੱਚਾ ਘੁੰਮਦੇ ਹੀ ਰਹਿਣੇ ਹੈ।
ਉਹ ਕਦੋਂ ਤੱਕ?
ਜਦੋਂ ਤੱਕ ਬੱਚਾ ਟੀਵੀ ਦੀ ਅਸੀਂ ਕਿਸ਼ਤਾਂ ਨਹੀਂ ਦੇ ਦਿੰਦੇ। ਓ ਬੱਚਾ, ਤੂੰ ਦੱਸ ਤੈਨੂੰ ਕੀ ਤਕਲੀਫ ਹੈ?
ਬਾਬਾ ਜੀ, ਮੇਰਾ ਕੁਛ ਕਹਿਣ ਨੂੰ ਜੀ ਨਹੀਂ ਕਰਦਾ।
ਰਹਿਣ ਦੇ ਫਿਰ ਬੱਚਾ, ਦਫਾ ਕਰ।
ਨਹੀਂ ਬਾਬਾ ਜੀ, ਮੈਂ ਕਹਿਣਾ ਚਾਹੁੰਦਾ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਂ ਕੀ ਕਰਾਂ?
ਕਰਨਾ ਕੀ ਆ ਬੱਚਾ, ਸਲੀਮ ਦਾ ਸ਼ਗਿਰਦ ਪੈ ਜਾ, ਰਾਤ ਨੂੰ ਜਗਾਤੇ ਕਰਿਆ ਕਰ।
ਬਸ ਬਸ ਬਾਬਾ ਜੀ, ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਮੇਰਾ ਕਾਰੋਬਾਰ ਸੈੱਟ ਕਰਾ ਦਿਓ।
ਠੀਕ ਹੈ ਬੱਚਾ, ਅਸੀਂ ਤੇਰਾ ਕਾਰੋਬਾਰ ਸੈੱਟ ਕਰਾ ਦਿੰਨੇ ਆ, ਤੂੰ ਪਹਿਲਾਂ ਬਾਬਾ ਜੀ ਨਾਲ ਕੋਈ ਕੁੜੀ ਸੈੱਟ ਕਰਾ ਦੇ।
ਬਾਬਾ ਜੀ ਕੀ ਮਤਲਬ?
ਬੱਚਾ ਗੱਲ ਸੁਣ, ਤੂੰ ਬਾਬਾ ਜੀ ਦੀ ਗੱਲ ਨੂੰ ਗਲਤ ਨਾ ਜਾਣੀ, ਦਰਅਸਲ ਕੁੜੀ ਤਾਂ ਮੈਂ ਆਪਣੀ ਆਸ਼ਰਮ ਦੀ ਰਿਸੈਪਸ਼ਨ ਤੇ ਬਿਠਾਉਣੀ।
ਬਾਬਾ ਜੀ, ਮੈਂ ਸੁਣਿਆ ਪਿੱਛੇ ਤੁਸੀਂ ਹਰਿਦਵਾਰ ਤੋਂ ਪੈਦਲ ਹੀ ਆ ਗਏ।
ਉਹ ਬੱਚਾ ਪੈਦਲ ਹੀ ਆਉਣਾ ਸੀ।
ਉਹ ਕਿਉਂ?
ਟਿਕਟ ਚੁੱਕੇ ਪੈਸੇ ਜੋ ਇੰਨੀ ਸੀ।
ਬਾਬਾ ਜੀ, ਤੁਸੀਂ ਜਿੰਨ ਭੂਤ ਵੀ ਕੱਢ ਲੈਂਦੇ ਹੋ?
ਹਾਂ ਹਾਂ ਬੱਚਾ, ਕਿਉਂ ਨਹੀਂ, ਇੱਕ ਵਾਰੀ ਮੈਂ ਕਿਸੇ ਜਨਾਨੀ ਵਿੱਚੋਂ ਜਿੰਨ ਭੂਤ ਕੱਢਣ ਗਿਆ।
ਫਿਰ ਜਿੰਨ ਨਿਕਲਿਆ?
ਨਾ ਬੱਚਾ, ਜਿੰਨ ਤਾਂ ਨਹੀਂ ਨਿਕਲਿਆ, ਪਰ ਮੈਨੂੰ ਪਤਾ ਲੱਗਾ ਸਵੇਰੇ ਉਹ ਜਨਾਨੀ ਨਿਕਲ ਗਈ।
ਬਾਬਾ ਜੀ, ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੇ ਤੇ ਕੋਈ ਚੜਾਉਣ ਨੂੰ ਦਿਲ ਕਰਦਾ।
ਅੱਛਾ ਬੱਚਾ, ਤੂੰ ਕੀ ਚੜਾਉਣਾ ਚਾਹੁੰਦਾ?
ਬਾਬਾ ਜੀ ਟਰੱਕ। ਕਾਕੇ ਸ਼ਾਹ ਜੀ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਣ ਡਈ।
ਮੈਨੂੰ ਲੱਗਦਾ ਹੈਪੀ, ਤੁਹਾਨੂੰ ਕਿਸੇ ਗੱਲ ਦੀ ਵੀ ਨਹੀਂ ਸਮਝ ਆਉਣ ਡਈ।
ਇਹੋ ਤਾਂ ਮੈਂ ਕਹਿਣਾ ਚਾਹੁੰਦਾ।
ਇਹੋ ਕੀ ਕਹਿਣਾ ਚਾਹੁੰਦਾ, ਕਿ ਤੈਨੂੰ ਵਾਕਈ ਨਹੀਂ ਸਮਝ ਆਉਣ ਡਈ?
ਓ ਨਹੀਂ ਯਾਰ, ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ, ਜਿਹੜਾ ਦੇਖੋ ਉੱਠ ਕੇ ਢੋਂਗੀ ਬਾਬਾ ਬਣ ਜਾਂਦਾ।
ਨਾ ਹੁਣ ਲੋਕੀ ਕੀ ਕਰਨ, ਸਰਕਾਰ ਤਾਂ ਨੌਕਰੀਆਂ ਦਿੰਦੀ ਨੀ, ਹੁਣ ਕੰਮ ਤਾਂ ਕੋਈ ਕਰਨਾ ਹੀ ਹੈ, ਇਸ ਕਰਕੇ ਅੱਧੇ ਕੁ ਬਣ ਜਾਂਦੇ ਨੇ ਬਾਬੇ, ਤੇ ਅੱਧੇ ਖੋਲ ਲੈਂਦੇ ਨੇ ਪੰਜਾਬੀ ਢਾਬੇ,